ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਥੀ ਕੇ।
ਇਹ ਦਸ ਸਵਈਏ ਮਰਦ ਦੇ ਸਵਈਏ ਨੇ। ਦਸਾਂ ਸਵਈਆਂ ਦੇ ਵਿੱਚ ਜਿੰਨੀਆਂ ਵੀ ਹਿੰਦੁਸਤਾਨ ਦੀਆਂ ਮੱਤਾਂ ਨੇ ਉਸ ਵੇਲੇ ਸਾਰੀਆਂ ਹੀ ਡਿਸਕਸ ਕਰਤੀਆਂ, ਸਮਝਾਤੀਆਂ। ਅਸਲ ਦੇ ਵਿੱਚ ਤਾਂ ਦੋਵੇਂ ਮੱਤਾਂ ਨੇ, ਹਿੰਦੂ ਮੱਤ ਔਰ ਇਸਲਾਮ ਮੱਤ। ਪਰ ਇਸਲਾਮ ਮੱਤ ਦੇ ਵਿੱਚ ਮਤਾਂਤਰ ਨਹੀਂ ਹੈ, ਇੱਕ ਹੁੰਦੀ ਹੈ ਮੱਤ, ਇੱਕ ਹੁੰਦਾ ਮਤਾਂਤਰ। ਮੱਤ ਦੇ ਵਿੱਚ ਮੱਤ ਡਿਫਰੈਂਸ, ਇੱਕ ਮੱਤ ਦਾ ਕੋਈ ਪਾਰਟ ਬਣ ਜਾਣਾ ਦੂਜਾ, ਮਤਾਂਤਰ ਕਹਿੰਦੇ ਨੇ। ਮੱਤ ਦੇ ਵਿੱਚ ਅੰਤਰ ਆ ਜਾਣ, ਮੱਤ ਇੱਕੋ ਹੀ ਹੈ। ਜਿਵੇਂ ਸਾਡੇ ਸਿੱਖ ਮੱਤ ਦੇ ਵਿੱਚ ਅੰਤਰ ਆ ਗਿਆ ਹੁਣ ਕਈਆਂ ਦਾ, ਜਿਵੇਂ ਨਾਮਧਾਰੀ ਹੋ ਗਏ, ਰੰਗਕਾਰੀ ਹੋ ਗਏ। ਇਹ ਸਿਰਫ ਦੋ ਮੱਤ ਐਸੇ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਮੰਨਦੇ, ਬਾਕੀ ਜਿਹੜੇ ਨੇ ਬਾਕੀ ਤਾਂ ਕੋਈ ਮੱਤੇ ਨਹੀਂ ਹੈ। ਰਾਧਾ ਸਵਾਮੀ ਹੋਏ, ਇਹ ਤਾਂ ਐਵੇਂ ਹੀ ਚੁਫੇਰ ਗੜੀਏ ਨੇ। ਇਹ ਸਿਆਸੀ ਆਦਮੀ ਨੇ, ਕੋਈ ਮੱਤ ਨਹੀਂ ਹੈ, ਕੋਈ ਧਰਮ ਨਹੀਂ ਹੈ ਇਹਨਾਂ ਨੂੰ। ਧਰਮ ਉਹ ਹੁੰਦਾ ਹੈ ਜਿਹਦੇ ਤੀਰਥ ਵੱਖਰੇ ਹੋਣ, ਜਿਹੜੇ ਹੋਰ ਸੰਸਕਾਰ ਵੱਖਰੇ ਹੋ ਜਾਣ। ਜਿਵੇਂ ਸਾਡਾ ਆਨੰਦ ਕਾਰਜ ਵੱਖਰਾ, ਉਹ ਫੇਰੇ ਕਰਦੇ ਨੇ, ਅਸੀਂ ਆਨੰਦ ਕਾਰਜ ਕਰਦੇ। ਇਵੇਂ ਜਿਹੜੇ ਸਿੱਖ ਦੇ ਵਿੱਚ ਮਤਾਂਤਰ ਹੈ, ਉਹ ਕਿਰਿਆਕਰਮ ਤਾਂ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ, ਉਹਨਾਂ ਦਾ ਥੋੜਾ ਜਿਹਾ ਮਤਭੇਦ ਹੈਗਾ। ਇੱਕ ਗੱਲ ਧਿਆਨ ਚ ਰੱਖਣ ਵਾਲੀ ਹੈ ਕਿ ਸਿੱਖ ਮਤ ਵਿੱਚ ਮਤਾਂਤਰ ਨਹੀਂ ਹੋ ਸਕਦਾ, ਇਹ ਸੱਚੀ ਮਤ ਹੈ। ਸੱਚ ਚ ਜਰਾ ਕੁ ਝੂਠ ਰਲਿਆ ਉਹ ਹਿੰਦੂ ਮਤ ਬਣ ਜਾਂਦੀ ਹੈ। ਹਿੰਦੂ ਮਤ ਵੀ ਸਿੱਖ ਮਤ ਦੇ ਵਿੱਚੋਂ ਹੀ ਨਿਕਲੀ ਹੋਈ ਹੈ, ਕਿਉਂਕਿ ਹਿੰਦੂ ਮਤ ਦਾ ਮੂਲ ਵੇਦ ਹੈ, ਮੂਲ ਵੇਦ ਨੂੰ ਮੰਨਦੇ ਨੇ ਨਾ ਉਹ। ਜੇ ਵੇਦ ਨੂੰ ਮੰਨਦੇ ਨੇ ਸਿੱਖ ਮਤ ਹੀ ਹੋਵੇ, ਅਸਲ ਮਤ ਹੈ। ਅਸਲ ਵਿੱਚੋਂ ਉਹਨਾਂ ਨੇ ਅਸਲ ਛੱਡ ਕੇ ਨਕਲ ਲੈ ਲਈ। ਪੰਡਿਤ ਪਾਣੀ ਬਾੜਿਆ ਕਬੀਰ ਕਹਿੰਦੇ ਨਾ, ਪੰਡਿਤ ਨੇ ਰਸਤਾ ਪਾੜ ਲਿਆ, ਇਹਨਾਂ ਦਾ ਰਸਤੇ ਇਸੇ ਚੱਲਿਆ ਸੀ, ਚਾਲੇ ਤੇ ਹਰ ਮਿਲਣ ਕੋ ਵਿੱਚੇ ਅਟਕਿਓ
ਜੀ ਜੀ।
ਉਹਨਾਂ ਨੇ ਭਗਤਾਂ ਨੇ ਹਮੇਸ਼ਾ ਹੀ ਇਸੇ ਮਤ ਨੂੰ, ਸੱਚੀ ਮਤ ਨੂੰ ਦੁਬਾਰਾ ਸ਼ੁੱਧ ਕਰਕੇ ਸਾਨੂੰ ਸਮਝਾਇਆ ਵੀ ਸੱਚੀ ਆ ਹੈ ਮਤ, ਉਹ ਵੇਦ ਅਨੁਸਾਰ ਹੁੰਦੀ ਹੈ। ਲੇਕਿਨ ਆਦਮੀ ਤੋਂ ਇਸ ਮਤ 'ਤੇ ਚੱਲ ਨਹੀਂ ਹੁੰਦਾ, ਉਹ ਇਹ ਤੋਂ ਰਸਤਾ ਥੋੜ੍ਹਾ ਬਹੁਤਾ ਕਾਂਡ ਛਾਂਡ ਕਰ, ਅਸੀਂ ਵੀ ਕਾਂਡ ਛਾਂਡ ਕਰ ਲਈ। ਮਰਿਆਦਾ ਤਾਂ ਹੀ ਬਣੀ ਹੈ, ਕਾਂਡ ਛਾਂਡ ਕਰਨ ਵਾਸਤੇ ਬਣੀ ਹੈ, ਇਹਦੇ 'ਚ ਮਰਿਆਦਾ ਵਾਸਤੇ ਕੋਈ ਜਗ੍ਹਾ ਨਹੀਂ ਹੈ। ਮਰਿਆਦਾ ਹਿੰਦੂ ਮਤ ਸੀ, ਇਹ 'ਚ ਵੀ ਮਰਿਆਦਾ, ਇਹਦੇ 'ਚ ਰਹਿਤ ਹੈ, ਮਰਿਆਦਾ ਨਹੀਂ ਹੈ। ਮਰਿਆਦਾ ਮਤਲਬ ਹੈ ਉਹਦੇ ਵਿੱਚ ਕੋਈ ਨਾ ਕੋਈ ਸਨ ਲਾ ਲਿਆ, ਸਨ ਲਾ ਲਿਆ ਅਸੀਂ ਆਪਣੇ ਮਨਮਤ ਬਾਲ ਲਈ ਵਿੱਚ। ਮਰਿਆਦਾ ਜਿੱਥੇ ਆਜੂ ਉੱਥੇ ਮਤਭੇਦ ਆਜੂ। ਸੰਤ ਕਹਿੰਦੇ ਸਾਡੀ ਮਰਿਆਦਾ, ਉਹ ਕਹਿੰਦਾ ਸਾਡੀ ਮਰਿਆਦਾ, ਮਤਭੇਦ ਤਾਂ ਹੈ ਮਰਿਆਦਾ ਕਰਕੇ। ਮਰਿਆਦਾ ਖਤਮ ਹੋ ਜਾਵੇ ਮਤਭੇਦ ਖਤਮ। ਮਰਿਆਦਾ ਨੂੰ ਗੁਰਮਤ ਨਹੀਂ ਮੰਨਦੀ, ਕਿਸੇ ਵੀ ਮਰਿਆਦਾ ਨੂੰ ਗੁਰਮਤ ਨਹੀਂ ਮੰਨਦੀ। ਮਰਿਆਦਾ ਹੀ ਖੰਡਨ ਕੀਤੀ ਹੋਈ ਹੈ ਇਹਦੇ 'ਚ, ਇਹਨਾਂ ਸਮਝਾਂ 'ਚ, ਇਹਨਾਂ ਸਮਝਾਂ 'ਚ ਮਰਿਆਦਾ ਹੀ ਖੰਡਨ ਕੀਤੀ ਹੋਈ। ਮਰਿਆਦਾ ਅੱਡੋ ਅੱਡ, ਅੱਡੋ ਅੱਡ ਸਾਨੂੰ ਮਰਿਆਦਾ ਕਰਦੀ ਹੈ, ਰਹਿਤ ਅੱਡੋ ਅੱਡ ਨਹੀਂ ਕਰਦੀ, ਮਰਿਆਦਾ ਹੀ ਖੰਡਨ ਕੀਤੀ ਹੋਈ ਹੈ। ਸਾਰਿਆਂ ਦਾ ਨਕਸ਼ਾ ਦਿਖਾਇਆ ਹੋਇਆ, ਉੱਥੋਂ ਪ੍ਰਾਪਤੀ ਕੀ ਹੈ ਉਹਨਾਂ 'ਤੇ, ਉਹਨਾਂ ਮੱਤਾਂ 'ਚੋਂ ਫਿਰ ਪ੍ਰਾਪਤੀ ਕੀ ਹੈ। ਕਿਸੇ ਮਤ ਵੀ ਕੋਈ ਪ੍ਰਾਪਤੀ ਨਹੀਂ ਸਿਵਾਏ ਗੁਰਮਤ ਤੇ, ਜਿਹੜਾ ਗੁਰਮਤ ਤੋਂ ਜਰਾ ਵੀ ਥੜ ਗਿਆ ਪ੍ਰਾਪਤੀ ਨਿਲ, ਇਹ ਗੱਲ ਸਪਸ਼ਟ ਹੈ ਇਹਦੇ ਵਿੱਚ ਕਹੀ ਹੋਈ। ਭਾਵੇਂ ਉਹ ਗੁਰਮਤ ਦੇ ਹੀ ਆਲੇ ਦੁਆਲੇ ਫਿਰਦਾ, ਜਿਵੇਂ ਪੜ੍ਹੇ ਸੁਣੇ ਕਿਆ ਹੋਈ ਜੇ ਸਹਿਜ ਨਾ ਮਿਲੇ ਅਸੋਈ, ਪੜ੍ਹੀ ਜਾਓ ਗੁਰਬਾਣੀ ਨੂੰ, ਸੁਣੀ ਜਾਓ ਗੁਰਬਾਣੀ ਨੂੰ, ਜੇ ਸਹਿਜ ਅਵਸਥਾ ਪ੍ਰਾਪਤ ਨਹੀਂ ਹੋਈ, ਮਨ 'ਚ ਟਿਕਾਓ ਪੈਦਾ ਨਹੀਂ ਹੋਇਆ, ਕੁਛ ਵੀ ਨਹੀਂ ਮਿਲਿਆ, ਸਹਿਜ ਨਾ ਮਿਲੇ ਉਸ ਹੋਈ, ਜੇ ਆਪਣੇ ਮੂਲ ਨਾਲ ਨਹੀਂ ਜੁੜਿਆ ਤੂੰ, ਕੁਛ ਵੀ ਪ੍ਰਾਪਤੀ ਨਹੀਂ ਹੈ। ਸਾਡੇ ਵੀ ਲਿਖਿਆ ਹੋਇਆ ਤਾਂ ਵਿੱਚ ਇਹੀ ਕੁਛ ਸਾਰਿਆਂ ਨਾਲ ਹੋਇਆ ਹੋਇਆ, ਕੋਈ ਗੁੰਜਾਇਸ਼ ਨਹੀਂ ਹੈ ਇਹਦੇ ਵਿੱਚ, ਮਰਿਆਦਾ ਵਾਸਤੇ ਤਾਂ ਕੋਈ ਗੁੰਜਾਇਸ਼ ਹੈ ਹੀ ਨਹੀਂ। ਹੁਣ ਸਾਡੇ ਸਾਰਾ ਝਗੜਾ ਹੀ ਮਰਿਆਦਾ ਦਾ, ਖੜੇ ਹੀ ਮਰਿਆਦਾ ਦੇ ਸੰਤ ਨੇ। ਜਿਹੜੇ ਵਿਦਵਾਨ ਹੁੰਦੇ ਨੇ ਮਰਿਆਦਾ 'ਤੇ ਖੜ ਸਕਦੇ ਨੇ, ਰਹਿਤ 'ਤੇ ਖੜੇ ਨਹੀਂ ਸਕਦੇ। ਵਿਦਵਾਨ ਤਾਂ ਰਹਿਤ 'ਤੇ ਖੜ ਨਹੀਂ ਸਕਦਾ ਨਾ, ਰਹਿਤ 'ਤੇ ਖੜਨਾ ਬਹੁਤ ਔਖਾ ਹੈ। ਰਹਿਤ 'ਤੇ ਖੜਨ ਤੋਂ ਖੜਨ ਤੋਂ ਪਹਿਲਾਂ ਹੀ ਸਿਰ ਦੇਣਾ ਪੈਂਦਾ। ਸਿਰ ਦਾ ਮਤਲਬ ਇਹ ਸੀ ਦੇਣ ਦਾ, ਸਿਰ ਦਾ ਮਤਲਬ ਆਪਣਾ ਬ੍ਰੇਨ ਦੇ ਦੇਣਾ, ਆਪਣੀ ਸੋਚ ਖਤਮ ਕਰ ਦੇਣੀ। ਵਿਦਵਾਨ ਇਹ ਕੰਮ ਨਹੀਂ ਕਰ ਸਕਦਾ, ਕਿਉਂਕਿ ਮਰਿਆਦਾ ਆਪਣੀ ਸੋਚ 'ਚ ਪੈਦਾ ਹੋਣੀ ਹੈ। ਗੁਰੂ ਵਾਲੀ ਸੋਚ ਰਹੂਗੀ, ਤੇਰੇ ਵਾਲੀ ਸੋਚ ਖਤਮ, ਇਹ ਵਿਦਵਾਨ ਨਹੀਂ ਕਰ ਸਕਦਾ। ਹੋਰ ਮਰਨਾ ਬੋਲਣਾ ਕੁਛ ਨਹੀਂ, ਆਪਣੀ ਸੋਚ ਹੈ ਤਿਆਗਣੀ ਹੈ, ਇਸ ਨੂੰ ਮਰਨਾ ਕਹਿੰਦੇ ਨੇ। ਜਿਹਦੀ ਸੋਚ ਤਿਆਗੀ ਗਈ ਮਰ ਗਿਆ, ਗੁਲਾਮੀ ਹੈ ਉਹ। ਤਾਂ ਹੀ ਕਹਿੰਦੇ ਨੇ ਗੁਲਾਮੀ ਦੀ ਜ਼ਿੰਦਗੀ ਨਾ ਬਹੁਤ ਚੰਗੀ ਹੈ, ਇਹ ਤਾਂ ਗੁਲਾਮ ਹੋ ਨਹੀਂ ਸਕਦਾ। ਸਿੱਖ ਤਾਂ ਗੁਲਾਮ ਹੈ, ਨਾਨਕ ਤਾਂ ਗੁਲਾਮ ਹੈ, ਲਾਲਾ ਗੁੱਲ ਹੈ ਪਰਮੇਸ਼ਰ ਦਾ। ਇਹ ਗੁਲਾਮੀ ਨੂੰ ਹੋ ਸਮਝਦੇ ਨੇ। ਜਿਹੜੇ ਲੋਕ ਗੁਲਾਮੀ ਨਹੀਂ ਬਰਦਾਸ਼ਤ ਕਰਦੇ, ਉਹ ਸਿੱਖ ਨਹੀਂ ਬਣ ਸਕਦੇ, ਚਾਹੇ ਗੁਲਾਮੀ ਸੱਚ ਦੀ ਹੋਵੇ। ਉਹ ਤਾਂ ਕਿਸੇ ਦੀ ਵੀ ਨਹੀਂ ਗੁਲਾਮੀ ਬਰਦਾਸ਼ਤ ਕਰਦੇ। ਜਿਹੜਾ ਗੁਲਾਮੀ ਤੋਂ ਭੱਜਦਾ, ਉਹ ਸਿੱਖ ਨਹੀਂ ਬਣ ਸਕਦਾ। ਗੁਲਾਮੀ ਕਿਸੇ ਆਦਮੀ ਦੀ ਨਹੀਂ, ਗੁਲਾਮੀ ਹੁਕਮ ਦੀ ਹੈ, ਗੁਲਾਮੀ ਪਰਮੇਸ਼ਰ ਦੀ ਹੈ। ਉਹ ਤਾਂ ਇਹਦੀ ਵੀ ਨਹੀਂ ਕਹਿੰਦੇ, ਜਾਂ ਤਾਂ ਇਹ ਕਹਿਣ ਵੀ ਪਰਮੇਸ਼ਰ ਤੋਂ ਸਵਾ ਜਿਹੜੀ ਹੋਰ ਕਿਸੇ ਦੀ ਗੁਲਾਮੀ ਉਹ ਬਹੁਤ ਹੈ, ਇਹ ਤਾਂ ਕਹਿੰਦੇ ਨਹੀਂ, ਇਹ ਤਾਂ ਕਹਿੰਦੇ ਨਹੀਂ। ਉਹਨਾਂ ਨੂੰ ਤਾਂ ਬੋਲਣ ਦਾ ਵੀ ਨਹੀਂ ਪਤਾ। ਕਬੀਰ ਤਾਂ ਹੀ ਕਹਿੰਦਾ, ਕਹਿਬੇ ਮਾਹੇ ਵਿਵੇਕ, ਬੋਲਣ 'ਚ ਵਿਵੇਕ ਦਾ ਪਤਾ ਲੱਗ ਜਾਂਦਾ। ਜੋ ਬੋਲੂਗਾ ਮੂੰਹ ਤੋਂ ਗੱਲ ਕੱਢੂ, ਜਿਹਦੇ ਪਤਾ ਲੱਗ ਜੂ ਆਦਮੀ ਅਗਿਆਨੀ ਹੈ ਇਹ ਅਗਿਆਨਵਾਨ ਹੈ। ਵਿਦਵਾਨ ਤਾਂ ਸਾਰੇ ਮੂਰਖ ਨੇ, ਤਾਂ ਹੀ ਬਾਣੀ ਇਹਨਾਂ ਨੂੰ ਮੂਰਖ ਬਣਦੀ ਹੈ, ਮੂਰਖ ਨੇ ਇਹ। ਅਤੇ ਆਪਣੇ ਜਿਹੜੀਆਂ ਨਾ ਸੋਚ, ਉਹਨੂੰ ਬੜਾ ਮੰਨਦੇ ਨੇ ਹਮੇਸ਼ਾ ਹੀ ਵਿਦਵਾਨ। ਇਸੇ ਕਰਕੇ ਜਿਹੜੀ ਚੀਜ਼ ਤੋਂ ਪ੍ਰਭਾਵਿਤ ਹੋ ਕੇ ਲੜੀ ਜਾਂਦੇ ਨੇ, ਅੜੀ ਜਾਂਦੇ ਨੇ, ਉਹ ਤਾਂ ਉਹਨੂੰ ਛੱਡਦੇ ਨਹੀਂ, ਚਾਹੇ ਮੰਨ ਵੀ ਲੈਣ ਵੀ ਗਲਤ ਹੈ, ਚਾਹੇ ਪਤਾ ਵੀ ਲੱਗ ਜਾਏ ਗਲਤ ਹੈ, ਫਿਰ ਵੀ ਨਹੀਂ ਛੱਡਦੇ ਹੁੰਦੇ। ਸਿੱਖ ਫਿਰ ਉਹਨੇ ਕੀ ਬਣਨਾ? ਕਬੀਰ ਨੂੰ ਪਤਾ ਲੱਗ ਗਿਆ ਮੇਰੀ ਸੋਚ ਗਲਤ ਹੈ, ਛੱਡ ਛੱਡਤੀ। ਗੁਰੂ ਅੰਗਦ ਨੂੰ ਪਤਾ ਲੱਗਿਆ ਵੀ ਮੇਰੀ ਸੋਚ ਗਲਤ ਹੈ, ਛੱਡ ਛੱਡਤੀ। ਗੁਰੂ ਅਮਰਦਾਸ ਨੂੰ ਪਤਾ ਲੱਗਿਆ ਸੋਚ ਗਲਤ ਹੈ, ਛੱਡ ਛੱਡਤੀ। ਜਿਹਨੇ ਛੱਡ ਦਿੱਤੀ ਉਹ ਤਰ ਗਿਆ, ਜਿਹਨੇ ਨਹੀਂ ਛੱਡੀ ਉਹ ਮਰ ਗਿਆ। ਜੇ ਕਿਸੇ ਨਾਲ ਕੋਈ ਅਟੈਚਮੈਂਟ ਹੋਵੇ ਕਿਸੇ ਦੀ, ਅੰਮ੍ਰਿਤ ਵਿੱਚ ਤਾਂ ਹੀ ਕਿਹਾ, ਜਿਹੜੇ ਅੰਮ੍ਰਿਤ ਛਕਣਾ ਹੁੰਦੇ ਨੇ ਨਾ, ਇਹ ਪੱਲੇ ਇਹਨਾਂ ਦੇ ਵਿੱਚ ਅਟੈਚਮੈਂਟ ਹੈ ਇਹਨਾਂ ਮਤਾਂ ਨਾਲ, ਇਹ ਤਿਆਗ ਦੇ। ਜੇ ਕਿਸੇ ਦੀ ਮਾਨਤਾ ਛੱਡ ਦੇ, ਜੇ ਸਿੱਖ ਬਣਨਾ, ਜੇ ਨਹੀਂ ਛੱਡੇਗਾ ਤਾਂ ਅੰਮ੍ਰਿਤ ਛਕੇ ਦਾ ਕੋਈ ਫਾਇਦਾ ਨਹੀਂ ਤੇਰਾ। ਇਹ ਸਵਈਆਂ ਦਾ ਮਤਲਬ ਹੈ। ਸਵਈਆਂ 'ਚ ਖਾਸ ਖਾਸ ਬਾਣੀਆਂ ਚੁਣ ਕੇ ਦਿੱਤੀਆਂ ਨੇ ਅੰਮ੍ਰਿਤ ਦੀਆਂ। ਜੇ ਇੰਨੀਆਂ ਬਾਣੀਆਂ ਨੂੰ ਮੰਨ ਲਵੇ ਸਿੱਖ ਬਣ ਜਾਂਦਾ, ਸਮਝ ਲਵੇ, ਮੰਨ ਲਵੇ, ਸਮਝ ਲਵੇ, ਮੰਨ ਲਵੇ, ਸਿੱਖ ਬਣ ਗਿਆ। ਜੇ ਮੰਨਣਾ ਨਹੀਂ ਚਾਹੇ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹੀ ਜਾਵੇ, ਜੇ ਮੰਨਣਾ ਹੀ ਨਹੀਂ ਫਿਰ ਚਾਹੇ ਸਾਰਾ ਪੜ੍ਹੀ ਜਾਵੇ, ਫਿਰ ਕੋਈ ਫਾਇਦਾ ਨਹੀਂ। ਗੱਲ ਮੰਨਣ 'ਤੇ ਖੜੀ ਹੈ। ਹਾਂਜੀ,
ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ।
ਦਸਮ ਪਾਤਸ਼ਾਹ ਖੁਦ ਕਹਿੰਦੇ ਨੇ ਆਪਣੇ ਆਪ ਨੂੰ ਵੀ, ਮੈਂ ਘੁੰਮ ਕੇ ਸਾਰਾ ਹਿੰਦੁਸਤਾਨ ਦੇਖਿਆ, ਮੈਂ ਸਰੇਵੜਿਆਂ ਦੇ ਵੀ ਜਾ ਕੇ ਦੇਖਿਆ, ਇਹ ਨਹੀਂ ਵੀ ਨਫ਼ਰਤ ਕੀਤੀ ਹੈ ਕਿਸੇ 'ਤੇ, ਅਗਲਿਆਂ ਦੇ ਡੇਰਿਆਂ 'ਤੇ ਗਏ ਨੇ, ਦੇਖਿਆ, ਗੱਲਬਾਤ ਕੀਤੀ ਹੈ। ਬੋਧੀ ਨੇ ਜਿਹੜੇ ਸਰੇਵੜੇ ਨੇ ਬੁੱਧ ਮਤ ਨੂੰ ਮੰਨਣ ਵਾਲੇ, ਉਹਨਾਂ ਦੇ ਡੇਰਿਆਂ 'ਤੇ ਵੀ ਅਸੀਂ ਗਏ, ਉਹਨਾਂ ਦੀਆਂ ਮਰਿਆਦਾ ਵੀ ਦੇਖੀਆਂ ਨੇ ਕੀ ਕਰਦੇ ਨੇ, ਉਹਨਾਂ ਦੇ ਘਰ ਵੀ ਰਹੇ ਹਾਂ, ਦੇਖ ਪਿਓ
ਘਰ ਯੋਗ ਜਤੀ ਕੇ,
ਘਰ ਜੋਗੀਆਂ ਦੇ ਵੀ ਗਏ ਹਾਂ, ਜਤੀਆਂ ਦੇ ਘਰ ਗਏ ਹਾਂ, ਡੇਰਿਆਂ 'ਤੇ ਘਰਾਂ 'ਚ ਸਰੇਵੜਿਆਂ ਦੇ ਗਏ ਹਾਂ। ਅਸੀਂ ਇਹ ਨਹੀਂ ਕਿਹਾ ਵੀ ਅਸੀਂ ਇਹਨਾਂ ਦੇ ਜਾਣਾ ਨਹੀਂ ਹੈ, ਉਹਨਾਂ ਦਾ ਦੇਖਣਾ, ਆਪਣਾ ਦੱਸਣਾ। ਜੇ ਕੋਈ ਗੁਰਮੁਖ ਹੈ ਉੱਥੇ, ਉਹਨੂੰ ਰਾਹ ਨਹੀਂ ਮਿਲਦਾ, ਸ਼ਾਇਦ ਉਹ ਰਾਹ ਪੈ ਜਾਵੇ, ਉਹੀ ਉੱਥੇ ਵੀ ਤਾਂ ਹੋ ਸਕਦਾ ਹੈ। ਜਿਹਨੂੰ ਉਹ ਰਾਹ ਪਸੰਦ ਨਹੀਂ, ਉਹ ਰਾਹ ਤੋਂ ਸਿੱਧਾ ਉਹਨੂੰ ਮਿਲਦਾ ਨਹੀਂ, ਬਿੰਦਾ ਉਹਦੇ ਕੋਲ ਹੈਗਾ, ਉਹ ਤਾਂ ਉਹਨੂੰ ਤਾਂ ਰਾਹ ਉਹ ਤਾਂ ਪੈ ਸਕਦਾ ਨਾ ਰਾਹ ਸਮਝ ਕੇ। ਜਿਹਨਾਂ ਨਹੀਂ ਬਣਨਾ ਨਾ ਉਹਨੇ, ਜ਼ਬਰਦਸਤੀ ਬਣਾਉਣ ਨਹੀਂ ਗਏ ਕਿਸੇ ਨੂੰ, ਲੋੜਵੰਦ ਨੂੰ, ਭੁੱਖੇ ਨੂੰ ਕੋਈ ਦੇ, ਜਿਹਦੇ ਅੰਦਰ ਰਾਮ ਦੀ ਭੁੱਖ ਸੀ ਉਹਨੂੰ ਦੇਣ ਗਏ ਨੇ, ਜ਼ਬਰਦਸਤੀ ਟੀਕੇ ਨਹੀਂ ਲਾਏ ਕਿਸੇ ਦੇ, ਜ਼ਬਰਦਸਤੀ ਨਹੀਂ ਸਿੱਖੀ ਫੈਲਦੀ ਹੁੰਦੀ, ਲਾਲਚ ਨਾਲ ਸਿੱਖੀ ਨਹੀਂ ਫੈਲਦੀ ਹੁੰਦੀ। ਅਤੇ ਜਿਹਨੂੰ ਲੋੜ ਹੈ ਲਊਗਾ, ਲੋੜ ਤੋਂ ਬਿਨਾਂ ਕੋਈ ਨਹੀਂ ਰਹਿੰਦਾ। ਦੇਖ ਪ੍ਰਯੋਗ ਕਰ ਯੋਗ ਜਤੀ ਕੇ, ਸਾਰੇ ਅਸੀਂ ਘਰ ਦੇਖ ਲਏ ਫਿਰ ਕੇ ਪ੍ਰੈਕਟੀਕਲ ਕਰਕੇ, ਐਵੇਂ ਨਹੀਂ ਕਹਿੰਦੇ। ਹਾਂਜੀ,
ਸੂਰ ਸਰਾਰਦਨ ਸੁੱਧ ਸਦਾ ਦਿਕ ਸੰਤ ਸਮੂਹ ਅਨੇਕ ਮਤੀ ਕੇ।
ਸੂਰ ਸੂਰਮੈ ਨੇ ਬੜੇ ਬੜੇ ਯੋਧੇ ਨੇ, ਧਾਰਮਿਕ ਯੋਧੇ। ਸਰਾਰਦਨ ਸੁੱਧ
ਸੁੱਧ
ਸੁਧਾਇਕ ਸੁਧਾਰਕ ਸੁਧਾਰਕ, ਕੁਛ ਸ਼ੁੱਧੀ ਕਰਨ ਵਾਲੇ ਨੇ, ਸ਼ੁੱਧ ਕਰਦੇ ਨੇ। ਬਾਹਰਲੀ ਸ਼ੁੱਧੀ ਆ ਜਿਹੜੇ ਲੱਕੜੀਆਂ ਧੋ ਕੇ ਜਾਲਦੇ ਹੁੰਦੇ ਸੀ, ਸ਼ੁੱਧ ਸੁਧਾਰਕ। ਦੋ ਚੁੱਲ੍ਹੇ ਕਰਦੇ ਹੁੰਦੇ ਸੀ, ਜਿਹੜਾ ਚੁੱਲ੍ਹਾ ਇੱਕ ਵਾਰ ਵਰਤ ਲਿਆ ਨਾ, ਜੇ ਸਬਜ਼ੀ ਬਣਾ ਲਈ ਤਾਂ ਉਹ ਨਹੀਂ ਵਰਤਣਾ, ਫਿਰ ਦੂਏ ਰੋਟੀ ਦੂਏ 'ਤੇ ਪਕਾਉਣੀ। ਸਵਾ ਹੱਥ ਪੱਟ ਕੇ ਜ਼ਮੀਨ ਥੱਲਿਓਂ ਸੁੱਚੀ ਕੱਢ ਕੇ ਉਹਦੇ 'ਤੇ ਚੁੱਲ੍ਹਾ ਕਰਨਾ, ਉਹ ਸ਼ੁੱਧ ਕਹਿੰਦੇ ਨੇ ਆਪਣੇ ਸੋਧੀ ਆ।
ਸੰਤ ਸਮੂਹ ਅਨੇਕ ਮਤੀ,
ਸੰਤ ਸਮੂਹ ਉਹ ਕਹਿੰਦੇ ਨੇ ਆਪਣੇ ਆਪ ਨੂੰ ਸੰਤ ਹੀ, ਸੰਤ ਮੰਨਦੇ ਨੇ ਉਹ ਵੀ ਆਪਣੇ ਆਪ ਨੂੰ, ਵਿਵੇਕੀ ਵੀ ਕਹਾਉਂਦੇ ਨੇ। ਸਮੂਹ ਬਹੁਤ ਸੰਤਾਂ ਦੇ ਸਮੂਹ ਬਹੁਤ ਨੇ ਸੰਤ, ਪਰ ਇਹਨਾਂ ਦੀ ਮੱਤ ਆਪਣੀ ਆਪਣੀ ਆ ਸਾਰਿਆਂ ਦੀ,
ਅਨੇਕ ਮਤੀ
ਇੱਕ ਮਤ ਨਹੀਂ ਹਨ। ਸੰਤ ਮਰਿਆਦਾ ਆਪਣੀ ਆਪਣੀ ਆ, ਉਹਦਾ ਕਹਿੰਦੇ ਨੇ ਸੰਤ ਸਮੂਹ ਅਨੇਕ ਮਤੀ ਕੇ। ਆ ਜਿਹੜੇ ਸੰਤ ਨੇ ਇਹਨਾਂ ਦੀ ਵੀ ਮੱਤ ਆਪਣੀ ਆਪਣੀ ਹੈ, ਗੁਰਮਤ ਕਿਸੇ ਸੰਤ ਨੇ ਕਬੂਲ ਨਹੀਂ ਕੀਤੀ। ਜੇ ਕਬੂਲ ਕੀਤੀ ਸਮਝਾ ਦੇਣ, ਅੱਜ ਵੀ ਕੋਈ ਸੰਤ ਸਮਝਾ ਦੇਵੇ ਨਾ ਗੁਰਮਤ ਆਹ ਕਹਿੰਦੀ ਹੈ, ਅਸੀਂ ਮੰਨ ਲਾਂਗੇ ਕਿ ਆਹ ਗੁਰਬਾਣੀ ਹੈ ਜਿਹੜੀ। ਜਿੱਦਣ ਸੰਤ ਨੇ ਗੁਰਮਤ ਸਮਝ ਲਈ, ਕਦੇ ਨਹੀਂ ਸੰਤ ਕਹਾਉਂਦਾ ਆਪਣੇ ਆਪ ਨੂੰ, ਪੱਕੀ ਨਿਸ਼ਾਨੀ ਹੈ। ਜਿੱਦਣ ਕਿਸੇ ਸੰਤ ਨੇ ਗੁਰਮਤ ਸਮਝ ਲਈ, ਜੇ ਸੰਤ ਕਹਾ ਜਾਵੇ ਤਾਂ ਕਹਿ ਦਿਓ, ਜਿੰਨਾ ਚਿਰ ਸੰਤ ਕਹਾਉਂਦਾ ਗੁਰਮਤ ਉਹਨੂੰ ਗੁਰਮਤ ਦੇ ਨੇੜੇ ਤੇੜੇ ਵੀ ਹੈ ਨਹੀਂ। ਫਿਰ ਤਾਂ ਸੰਤ ਕਹਾ ਨਹੀਂ ਸਕਦਾ, ਕਿਉਂਕਿ ਉਹਨੇ ਉਹਨਾਂ ਸੰਤਾਂ ਦੇ ਸਮੂਹ ਚੋਂ ਬਾਹਰ ਨਿਕਲਣਾ, ਫਿਰ ਬਾਹਰ ਨਿਕਲ ਜਾਣਾ
ਅਨੇਕਮਤੀ,
ਅਨੇਕਮਤੀ ਚੋਂ ਬਾਹਰ ਨਿਕਲ ਜੂਗਾ, ਫਿਰ ਕਹਿੰਦੇ ਸੰਤ ਕਹੂਗਾ। ਉਹਦੀ ਬੱਛੀ ਬੱਗ ਤੋਂ ਬਾਹਰ ਆ ਜੂ, ਇਹ ਬੱਗ ਹੈ ਸੰਤਾਂ ਦਾ। ਸਮੂਹ ਦਾ ਮਤਲਬ ਬੱਗੇ ਹੁੰਦਾ, ਸਮੂਹ ਦਾ ਮਤਲਬ ਬੱਗ, ਜਿੱਥੇ ਨੰਬਰ ਬਹੁਤੇ ਹੁਣ ਉਹਨੂੰ ਬੱਗ ਕਹਿੰਦੇ ਨਾ ਆਪਾਂ। ਉਹ ਸੰਤਾਂ ਦੇ ਬੱਗ ਚੋਂ ਬਾਹਰ ਆਊਗਾ,
ਟੋਲੇ ਚੋਂ,
ਟੋਲੇ ਚੋਂ। ਉਹ ਕਦੇ ਨੀ ਸੰਤ ਕਹਾ ਸਕਦਾ, ਕਿਉਂਕਿ ਉਹਨੂੰ ਸਮਝ ਆ ਜੂ ਵੀ ਸੰਤ ਕਦੇ ਜਨਮ ਲੈਂਦਾ ਹੀ ਨਹੀਂ, ਜਿਹੜਾ ਜਨਮ ਲੈਂਦਾ ਉਹ ਸੰਤ ਹੁੰਦਾ ਹੀ ਨਹੀਂ, ਉਹ ਸੰਤ ਹੁੰਦਾ। ਜਨਮ ਲੈਂਦਾ ਸੰਤ, ਜਿਹੜਾ ਪਹਿਲਾਂ ਹੀ ਸੰਤ ਸੀ ਉਹਨੇ ਜਨਮ ਕਿਉਂ ਲੈਣਾ ਸੀ, ਕਿਉਂ ਵੀ ਜਨਮ ਲਊ? ਉਹ ਤਾਂ ਪਹਿਲਾਂ ਹੀ ਸੰਤ ਹੈ। ਸ਼ਾਂਤੀ ਪ੍ਰਾਪਤੀ ਵਾਸਤੇ ਜਨਮ ਲੈ ਰਹੇ ਹਾਂ ਅਸੀਂ, ਸ਼ਾਂਤੀ ਹੁੰਦੀ ਨਹੀਂ ਪਹਿਲਾਂ। ਕੱਪੜੇ ਪਾਏ ਤੇ ਸ਼ਾਂਤੀ ਨਹੀਂ ਆਉਂਦੀ ਹੈ। ਜਿੰਨਾ ਚਿਰ ਗੁਰਮਤ ਦੀ ਸਮਝ ਨਹੀਂ ਆ ਜਾਂਦੀ, ਇੱਕ ਹੋਏ ਤੇ ਉੱਗ ਨਹੀਂ ਨਾ ਪੈਂਦਾ, ਇੱਕ ਹੋਏ ਤਾਂ ਉੱਗਵੇ, ਉਹਨਾਂ ਚਿਰ ਸੰਤ ਨਹੀਂ ਬਣਦਾ ਹੈ। ਨਾਨਕ ਨੇ ਤਾਂ ਹੀ ਸੰਤ ਤੋਂ ਇਨਕਾਰ ਕਰਤਾ ਸੀ ਸਿੱਧਾਂ ਨੂੰ। ਸੰਤ ਕਹਿੰਦੇ ਨਾ ਸੰਤ ਸਭਾ ਖਿੱਚਿਆ ਹੈ, ਸੰਤ ਕੋਈ ਵੀ ਨਹੀਂ ਸੀ ਉਹਨਾਂ ਚ, ਸੰਤ ਕੋਈ ਵੀ ਨਹੀਂ ਕਹਿੰਦੇ, ਸੰਤ ਸਭਾ ਦੀ ਜੈ ਕਹੋ। ਗੁਰੂ ਸਾਹਿਬ ਚੁੱਪ ਕਰਕੇ ਬੋਲੇ ਹੀ ਨਾ ਉਹਨਾਂ ਨਾਲ, ਉਹ ਕਹਿੰਦੇ ਵੀ ਇਹ ਕੀ ਗੱਲ, ਤੁਸੀਂ ਤਾਂ ਸੰਤ ਸਭਾ ਦੀ ਜੈਵ ਨਹੀਂ ਕਹੀ, ਤੁਸੀਂ ਤਾਂ ਸੰਤਾਂ ਨੂੰ ਨਹੀਂ ਮੰਨਦੇ, ਨਰਾਦਰੀ ਕਰਦੇ ਹੋ। ਕਬੀਰ ਤਾਂ ਸੰਤਾਂ ਦੀ ਬੜੀ ਉਸਤ ਕਰਦਾ, ਬਾਣੀ ਚ ਕਬੀਰ ਦੀ ਬਾਣੀ ਚੱਕੀ ਫਿਰਦੇ ਹੋ ਤੁਸੀਂ, ਕਬੀਰ ਦੀ ਬਾਣੀ ਨੂੰ ਛਾਤੀ ਨਾਲ ਲਾਈ ਫਿਰਦੇ ਹੋ, ਸੰਤਾਂ ਨੂੰ ਤੁਸੀਂ ਜੈ ਮੰਨਦੇ ਨਹੀਂ। ਕਬੀਰ ਤਾਂ ਕਹਿੰਦਾ ਰਾਮ ਸੰਤ ਹੈ ਏਕੋ, ਸੰਤੋ ਕੋ ਕੋਈ ਮਤ ਨਿੰਦੋ, ਮਤ ਨਿੰਦੋ, ਰਾਮ ਸੰਤ ਹੈ ਏਕੋ, ਰਾਮ ਔਰ ਸੰਤ ਦੋ ਹੁੰਦੇ ਹੀ ਨਹੀਂ, ਇੱਕ ਨੇ। ਥੋੜੇ ਨਾਲ ਚਰਚਾ ਸੀ ਕੀ ਕਰੀਏ, ਤੁਸੀਂ ਤਾਂ ਬੰਦੇ ਹੀ ਬਹੁਤ ਗਲਤ ਹੋ। ਤੇ ਗੁਰੂ ਸਾਹਿਬ ਨੇ ਜਵਾਬ ਉਹਦਾ ਇਹੀ ਦਿੱਤਾ ਸੀ, ਕਹਿੰਦਾ ਸੀ ਮੈਂ ਨਹੀਂ, ਮਸਤਕ ਕਾਢ ਤਹੀ ਤੇ ਸੇ ਅੱਗੇ, ਮੈਂ ਆਪਣਾ ਸਿਰ ਵੱਢ ਕੇ ਉਸ ਸੰਤ ਦੇ ਅੱਗੇ ਰੱਖਣ ਨੂੰ ਤਿਆਰ ਹਾਂ। ਤੁਸੀਂ ਕਹਿੰਦੇ ਮੈਂ ਆਦਰ ਨਹੀਂ ਕਰਦਾ, ਮਸਤਕ ਕਾਢ ਤਹੀ ਤੇ ਸੇ ਅੱਗੇ, ਤਨ ਮਨ ਅੱਗੇ ਦੇਹੂ, ਨਾਨਕ ਸੰਤ ਮਿਲੇ ਸੱਚ ਪਾਈਏ, ਸਹਿਜ ਪਾਇਆ ਜਸ ਲਿਓ। ਇਹੋ ਜਿਹਾ ਮੈਨੂੰ ਜੇ ਤੁਹਾਡੇ ਸੰਤ ਹੈ, ਮੈਨੂੰ ਚਾਹੀਦਾ ਸੱਚ ਲੈ ਦੇ ਦਿਓ, ਮੈਂ ਜ਼ਿੰਦਗੀ ਭਰ ਵਾਸਤੇ ਉਹਦਾ ਗੁਲਾਮ ਹੋ ਜਾਂਦਾ, ਜ਼ਿੰਦਗੀ ਭਰ ਵਾਸਤੇ ਉਹਦਾ ਗੁਲਾਮ। ਸਾਰੇ ਸੰਤ ਚੁੱਪ ਕਰਕੇ, ਜੇ ਇਹੋ ਜਿਹਾ ਅੱਜ ਵੀ ਕੋਈ ਸੰਤ ਬੁਰੇ ਆਵੇ, ਇਹ ਉਹੀ ਸੰਤ ਨੇ ਸਾਰੇ ਡੁਪਲੀਕੇਟ, ਜੇ ਹੈਗਾ ਤਾਂ ਆਵੇ। ਉਦੋਂ ਨਾਨਕ ਨੇ ਚੈਲੰਜ ਕੀਤਾ ਤੇ ਅੱਜ ਅਸੀਂ ਕਰ ਦਿੰਦੇ ਹਾਂ ਚੈਲੰਜ, ਕੀ ਫਰਕ ਪੈ ਗਿਆ। ਕਬੀਰ ਸੰਤ ਹੈ, ਲੇਕਿਨ ਜਦ ਉਹਨੂੰ ਸਮਝ ਆ ਗਈ ਸੰਤ ਬਣਾ ਛੱਡ ਕੇ ਭਗਤ ਕਹਾਇਆ, ਸਾਰੇ ਹੀ ਸੰਤ ਨੇ। ਸੰਤ ਹੈ ਉਹ ਹੈ ਕਬੀਰ ਦਾ ਜਿਹੜਾ ਪਹਿਲਾ ਗੁਰੂ ਹੈ, ਰਾਮਾਨੰਦ ਸੰਤ ਹੈ। ਹੁਣ ਭਗਤਾਂ ਦੀ ਲਿਸਟ ਵਿੱਚ ਹੈ ਸੰਤ ਰਾਮਾਨੰਦ, ਰਾਮਾਨੰਦ ਸੰਤ ਨਹੀਂ ਹੈ ਭਗਤ। ਬਾਣੀ ਭਗਤਾਂ ਦੇ ਸਿਰਲੇ ਗਹਿੜ ਤਾਂ ਹੈ ਕਿ ਸੰਤ ਸਮੂਹ ਅਨੇਕਮਤੀ ਕੇ ਹੁੰਦੇ ਨੇ। ਬਹੁਤ ਇੰਪੋਰਟੈਂਟ ਗੱਲ ਹੈ ਜਿਹੜੀ ਦਸਮ ਪਾਤਸ਼ਾਹ ਨੇ ਲਿਖੀ ਹੈ, ਇਹ ਗੁਰੂ ਨਾਨਕ ਵਾਲੀ ਗੱਲ ਹੀ ਲਿਖੀ ਹੈ। ਇੱਥੇ ਸੰਤ ਹੁੰਦੇ ਹੀ ਆਪਣੀ ਆਪਣੀ ਮੱਤ ਦੇ ਨੇ, ਅਨੇਕਮਤੀ ਕੇ ਮਨਮੁੱਖ, ਮਨਮੁੱਖ ਆਪਣੀ ਆਪਣੀ ਮੱਤ ਦੇ ਹੁੰਦੇ ਨੇ। ਸੰਤ ਮਨਮੁੱਖ ਹੁੰਦੇ ਨੇ, ਦੂਏ ਲਫ਼ਜ਼ਾਂ 'ਚ ਸੰਤ ਮਨਮੁੱਖ ਦਾ ਦੂਆ ਨਾਂ ਹੈ। ਆਪਣੇ ਮਗਰ ਚਲਾਉਂਦੇ ਨੇ ਲੋਕਾਂ ਨੂੰ, ਆਪਣੀ ਆਪਣੀ ਮੱਤ ਹੁੰਦੀ ਹੈ ਇਹਨਾਂ ਦੀ। ਮਰਿਆਦਾ ਦਾ ਨਾਂ ਹੈ ਆਪਣੀ ਮੱਤ ਦਾ ਨਾਂ ਹੀ ਦੂਆ ਮਰਿਆਦਾ ਹੈ। ਜਿਹੜੀ ਮਰਿਆਦਾ ਹੈ ਉਹਦੀ ਆਪਣੀ ਮੱਤ ਹੈ। ਜਦੋਂ ਕਿਸੇ ਮੱਤ 'ਚ ਆਪਣੀ ਮੱਤ ਐਡ ਹੋ ਜਾਂਦੀ ਹੈ ਨਾ, ਆਪਣੀ ਮਰਜ਼ੀ ਮਨਮਤ ਬਣ ਜਾਂਦੀ ਆ। ਗੁਰਮਤ 'ਚ ਆਪਣੀ ਮਰਜ਼ੀ ਬਾਲ ਲਈਏ, ਮਨਮਤ ਬਣ ਗਈ। ਇਹਨਾਂ ਸੰਤਾਂ ਨੂੰ ਤਾਂ ਇੰਨੀ ਵੀ ਸਮਝ ਨਹੀਂ ਹੈ ਵੀ ਮਨਮਤ ਹੁੰਦੀ ਕੀ ਹੈ। ਇਹਨਾਂ ਨੂੰ ਨਹੀਂ ਸਮਝ ਵੀ ਗੁਰਮਤ ਮਨਮਤ ਕਦ ਬਣ ਜਾਂਦੀ ਹੈ, ਨਾ ਇਹਨਾਂ ਨੂੰ ਮਤਲਬ ਵੀ ਨਹੀਂ ਇਸ ਗੱਲ ਦਾ। ਇਹਨਾਂ ਦਾ ਤਾਂ ਟਾਰਗੇਟ ਇਹ ਹੋਰ ਹੈ, ਗੁਰਮਤ ਨੂੰ ਸਮਝਣ ਦਾ ਟਾਰਗੇਟ ਇਹ ਨਹੀਂ। ਟਾਰਗੇਟ ਇਹਨਾਂ ਜਿਹੜਾ ਲੋਕਾਂ ਦਾ ਸਭ ਲਈ ਹੈ, ਜਿਹੜਾ ਟਾਰਗੇਟ ਇਹਨਾਂ ਦਾ ਸਭ ਲੋਕ ਵੀ ਜਾਣਦੇ ਨੇ, ਇਹ ਵੀ ਜਾਣਦੇ ਨੇ। ਹਾਂਜੀ,
ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਹੋ ਨਾ ਦੇਖੀਏ ਤਾਂ ਪ੍ਰਾਣ ਪਤੀ।
ਸਾਰੇ ਹੀ ਦੇਸ਼ ਨੂੰ ਮੈਂ ਦੇਖ ਲਿਆ, ਕਿਸੇ ਕੋਲ ਪ੍ਰਾਣ ਪਤੀ ਦੀ ਮਤ ਪਰਮੇਸ਼ਰ ਦੀ ਮਤ ਹੈ। ਪ੍ਰਾਣ ਪਤੀ ਕੌਣ? ਪਰਮੇਸ਼ਰ ਵੀ ਨਹੀਂ ਹੁੰਦਾ ਪ੍ਰਾਣ ਪਤੀ, ਅੰਤਰ ਆਤਮਾ ਦੀ ਆਵਾਜ਼ ਪ੍ਰਾਣ ਪਤੀ। ਅਸਲ ਦੇ ਵਿੱਚ ਜਿਹੜਾ ਸਾਡਾ ਸਾਹ ਲੈ ਰਿਹਾ ਨਾ ਅੰਦਰ, ਉਹ ਪ੍ਰਾਣ ਪਤੀ ਹੈ। ਉਹਦੇ ਹੱਥ 'ਚ ਨਹੀਂ, ਜਾਂ ਤਾਂ ਉਹ ਪ੍ਰਾਣ ਪਤੀ ਹੈ, ਜਾਂ ਜਿਹਦੇ ਹੁਕਮ 'ਚ ਉਹ ਚੱਲਦਾ ਉਹ ਪ੍ਰਾਣ ਪਤੀ ਹੈ। ਉਹ ਹੁਕਮ ਹੀ ਬੰਦਾ ਨਾ ਅੰਦਰਲਾ, ਬਾਹਰਲਾ ਹੁਕਮ ਹੀ ਨਹੀਂ ਬੰਦਾ। ਬਾਹਰਲਾ ਆਕੀ ਹੈ,
ਮਨਮਵਾਸੀ ਰਾਜਾ,
ਇਹ ਮਨਮਵਾਸੀ ਰਾਜਾ ਹੈ। ਅੰਦਰਲਾ ਹੁਕਮ ਹੀ ਬੰਦਾ, ਉਹ ਅੰਦਰਲਾ ਪ੍ਰਾਣਪਤੀ ਹੈ, ਜਾਂ ਫਿਰ ਜਿਹਦੇ ਹੁਕਮ ਦੇ ਵਿੱਚ ਚੱਲਦਾ ਉਹ ਪ੍ਰਾਣਪਤੀ ਹੈ। ਜਿੰਨਾ ਚਿਰ ਉਹਨੂੰ ਹੁਕਮ ਹੈ ਸਾਹ ਲਊਗਾ, ਜਦ ਉਹਨੂੰ ਹੁਕਮ ਹੋ ਗਿਆ ਬਾਅਦ ਭਾਈ ਸਾਹ ਪੂਰੇ ਹੋ ਗਏ ਬੰਦ ਕਰ ਦੇਣੇ, ਜਦੇ ਹੀ ਬੰਦ ਕਰ ਦੇਣੇ। ਔਰ ਉਹ ਤਾਂ ਹੁਕਮ ਹੀ ਬੰਦਾ, ਜਿਹਨੂੰ ਅਸੀਂ ਚਿੱਤ ਕਹਿੰਦੇ ਹਾਂ, ਜਿਹਨੂੰ ਪ੍ਰਾਤਮਾ ਕਹਿੰਦੇ ਆ, ਪ੍ਰਾਤਮਾ
ਜਿਹਨੂੰ ਪ੍ਰਭ ਕਹਿੰਦੇ ਆ,
ਜਿਹਨੂੰ ਪ੍ਰਭ ਕਹਿੰਦੇ ਆ, ਉਹਦੇ ਹੀ ਨਾਂ ਨੇ ਸਾਰੇ ਹੀ।
ਪ੍ਰਭ ਜੀ ਤੂੰ ਮੇਰੇ ਭਰਾਣਾ ਦਾ,
ਜਿਹਨੂੰ ਭਗਵਾਨ ਵੀ ਉਸ ਨੂੰ ਕਹਿੰਦੇ ਆ। ਸੋ ਪੁਰਖ ਪੂਰਨ ਭਗਵਾਨ, ਭਗਵਾਨ ਨਾਲ ਪੂਰਨ ਤਾਂ ਹੀ ਆਇਆ ਹੋਇਆ, ਭਗਵਾਨ ਵੀ ਉਸ ਦਾ ਨਾਂ ਹੈ।
ਸਤਿਗੁਰ ਵੀ
ਭਾਗਵਾਨ ਉਹ ਤਾਂ ਹੈ, ਉਹਨੇ ਸੱਚ ਛੱਡਿਆ ਨੀ। ਅਭਾਗਾ ਉਹ ਹੈ ਜਿਹਨੇ ਸੱਚ ਛੱਡਤਾ, ਉਹ ਝੂਠਾ ਹੋਇਆ ਨੀ, ਮਾਇਆ ਨਾਲ ਲਿਪਤ ਨੀ ਹੋਇਆ, ਝੂਠਾ ਨੀ ਹੋਇਆ। ਝੂਠੇ ਆਏ ਝੂਠੇ ਜਾਏ ਝੂਠੇ ਮਰੇ ਅਭਾਗੇ, ਮਨ ਝੂਠਾ ਹੋ ਗਿਆ, ਇਹ ਮਨ ਝੂਠਾ ਹੈ, ਝੂਠਾ ਹੈ ਕਿਉਂ? ਮਾਇਆ ਨਾਲ ਲਿਪਤ ਹੋ ਗਿਆ, ਮਾਇਆ ਝੂਠ ਹੈ। ਮਾਇਆ ਨਾਲ ਲਿਪਤੇ ਆਇਆ ਸੀ, ਮਾਇਆ ਨਾਲ ਲਿਪਤੇ ਜਿਹੜਾ ਮਰ ਗਿਆ ਉਹ ਭਾਗਾ ਹੈ। ਆਇਆ ਮਾਇਆ ਨਾਲ ਲਿਪਤੀ, ਜਾਣਾ ਮਾਇਆ ਛੱਡ ਕੇ ਹੈ। ਜਾਣ ਤੋਂ ਪਹਿਲਾਂ ਪਹਿਲਾਂ ਮਾਇਆ ਤਿਆਗ ਦੇਵੇ, ਫਿਰ ਸੁਭਾਗਾ ਹੈ। ਅਭਾਗਾ ਸੁਭਾਗਾ, ਅਭਾਗਾ ਸੁਭਾਗਾ ਹੋਣ ਆਇਆ ਸੀ, ਅਭਾਗਾ ਸੁਭਾਗਾ ਹੋਣ ਆਇਆ ਸੀ, ਆਇਆ ਸੀ ਮਾਇਆ ਨਾਲ ਜੋੜ ਕੇ ਭੇਜਿਆ ਸੀ, ਜਾਣਾ ਸੀ ਮਾਇਆ ਨੂੰ ਤਿਆਗ ਕੇ, ਤਿਆਗੀ ਹੋ ਕੇ ਬਸ ਫਿਰ ਸੁਭਾਗਾ ਸੀ।
ਕਹੋ ਨਾ ਦੇਖੀਏ ਤਾਂ ਪ੍ਰਾਣ ਪਤੀ ਕੇ,
ਕਿਤੇ ਵੀ ਪ੍ਰਾਣ ਪਤੀ ਦੀ ਮੱਤ ਮੈਨੂੰ ਨਜ਼ਰ ਨਹੀਂ ਆਈ, ਸਾਰੇ ਡੇਰਿਆਂ ਤੇ ਮੈਂ ਘੁੰਮ ਲਿਆ। ਕਹਿੰਦਾ ਕੋਈ ਵੀ ਨਹੀਂ ਸਾਡੇ ਕੋਲ ਪ੍ਰਾਣ ਪਤੀ ਦੀ ਮੱਤ ਹੈ ਨੀ। ਹੁਣ ਇਹ ਤਾਂ ਦਸਮ ਪਾਤਸ਼ਾਹ ਝੂਠ ਬੋਲਦੇ ਨੇ, ਇਹ ਲੋਕ ਝੂਠ ਬੋਲਦੇ ਨੇ, ਇਹ ਜਿਹੜੇ ਸੰਤ ਬਣੇ ਨੇ, ਸੰਤ ਆਏ ਕਿੱਥੋਂ ਨੇ ਫਿਰ? ਇਹ ਉਹਨਾਂ ਸੰਤਾਂ ਦੇ ਵਿੱਚੋਂ ਆਏ ਨੇ ਜਿਹਨਾਂ ਕੋਲ ਪ੍ਰਾਣ ਪਤੀ ਦੀ ਮੱਤ ਹੈ ਨੀ ਸੀ। ਜਿੱਦਾਂ ਦੇ ਸਿੱਖ ਬੜੇ ਨੇ ਕੀ ਇਹਨਾਂ ਨੇ ਉਹ ਪਿਛਲੀ ਮੱਤ ਛੱਡਤੀ ਆਪਣੇ, ਉਹ ਤਾਂ ਪ੍ਰਾਣਪਤੀ ਦੀ ਹੈ ਨਹੀਂ ਸੀ। ਜੇ ਉਹ ਛੱਡ ਕੇ ਸਿੱਖੀ ਲਈ ਨਹੀਂ ਫਿਰ ਸਿੱਖ ਬਣ ਕਿਵੇਂ ਗਏ? ਇਸੇ ਕਰਕੇ ਸਿੱਖ ਨਹੀਂ ਕਹਾਉਂਦੇ ਇਹ ਪ੍ਰਾਣਪਤੀ ਵਾਲੀ ਮੱਤ ਹੈ ਨਾ, ਇਹਨਾਂ ਨੇ ਪਿਛਲੀ ਛੱਡੀ ਨਹੀਂ ਅਜੋ। ਉਹ ਜਿਹੜੀ ਸੰਤ ਵਾਲੀ ਮੱਤ ਸੀ ਉਹ ਛੱਡੀ ਨਹੀਂ। ਜੇ ਉਹ ਛੱਡਣਾ ਛੱਡੀ ਨਹੀਂ ਤੇ ਪ੍ਰਾਣਪਤੀ ਵਾਲੀ ਇਹਨਾਂ ਕੋਲ ਉਦੋਂ ਤਾਂ ਥੀ ਨਹੀਂ ਸੀ, ਹੁਣ ਕਿਵੇਂ ਲਈ ਹੈ? ਉਹ ਛੱਡ ਕੇ ਹੀ ਇਹ ਲੈ ਹੋਊਗੀ। ਜਿੱਦਣ ਪ੍ਰਾਣਪਤੀ ਦੀ ਮੱਤ ਇਹਨਾਂ ਨੇ ਲੈਣ ਲੱਗ ਗਏ ਸੰਤ ਬੜਾ ਪਹਿਲਾਂ ਹੀ ਛੱਡ ਦੇਣਗੇ, ਸੰਤ ਫੇਰ ਨਹੀਂ ਕਹਾ ਸਕਦੇ ਕਿ ਉਹ ਤਾਂ ਸੰਤ ਦਾ ਝੂਠੇ ਦਾ ਨਾਂ ਹੈ। ਪ੍ਰਾਣਪਤੀ ਦੀ ਮੱਤ ਤੋਂ ਸੱਖਣੇ ਦਾ ਨਾਂ ਸੰਤ ਹੈ। ਸੰਤ ਸਮੂਹ ਅਨੇਕ ਮਤੀ ਕੇ, ਆਪਣੀ ਆਪਣੀ ਮੱਤ ਵਾਲੇ ਦਾ ਨਾਂ ਸੰਤ ਹੈ। ਜੇ ਗੁਰਕੀ ਮੱਤ ਲੈਣੀ ਹੈ ਇਹਨੇ ਡੁੱਬਣ ਤੋਂ ਬਚਣਾ, ਗੁਰਕੀ ਮੱਤ ਤੂੰ ਲੈ ਹੋਏ ਆਣੇ, ਭਗਤ ਬਿਨਾਂ ਬਹੁਤ ਡੁੱਬੇ
ਸਿਆਣੇ।
ਜੇ ਬਹੁਤੇ ਸਿਆਣੇ ਨੇ ਡੁੱਬ ਜਾਣਗੇ, ਡੁੱਬੇ ਹੋਏ ਨੇ ਡੁੱਬ ਜਾਣਗੇ ਗੁਰਕੀ ਮੱਤ ਤੇ ਬਿਨਾਂ। ਜੇ ਸੰਤ ਮੱਤ ਹੈ ਤਾਂ ਡੁੱਬੇ ਹੋਏ ਨੇ, ਔਰ ਡੁੱਬ ਜਾਣਗੇ ਬਾਕੀਆਂ ਨੂੰ ਲੈ ਕੇ ਡੁੱਬ ਜਾਣਗੇ ਜਿਹੜੇ ਇਹਨਾਂ ਦੇ ਚੇਲੇ ਨੇ। ਪ੍ਰਾਣਪਤੀ ਦੀ ਮੱਤ ਤੋਂ ਬਿਨਾਂ ਕੋਈ ਤਰ ਨਹੀਂ ਸਕਦਾ। ਇਹਨਾਂ ਸੰਤਾਂ ਨੂੰ ਤਾਂ ਉਪਦੇਸ਼ ਕੀਤਾ ਹੋਇਆ ਗੁਰੂ ਘਰ ਨੇ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਹੇ ਨਾਨਕ ਸੁਣੋ ਸੰਤੋ, ਇਹਨਾਂ ਨੂੰ ਕਿਹਾ ਸੀ ਸੰਤਾਂ ਨੂੰ ਜਿਹੜੇ ਸਾਨੂੰ ਉਪਦੇਸ਼ ਕਰਦੇ ਨੇ। ਆਪ ਇਹ ਆਪ ਤਾਂ ਸੁਣ ਵੀ ਇਹਨਾਂ ਨੇ ਤੁਹਾਨੂੰ ਕੀ ਕਿਹਾ ਸੀ? ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਆ ਗੁਰਬਾਣੀ ਨਾਲ ਪਿਆਰ ਕਰੋ, ਮਾਇਆ ਨਾਲ ਨਾ ਕਰੋ। ਤਾਂ ਮਾਇਆ ਨਾਲ ਪਿਆਰ ਕਰਦੇ ਨੇ, ਗੁਰਬਾਣੀ ਦੇ ਉਪਦੇਸ਼ ਨਾਲ ਪ੍ਰੇਮ ਕਰੋ, ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰ ਹੋ, ਇਸ ਨਾਮ ਨੂੰ ਆਧਾਰ ਬਣਾਓ, ਆ ਸੰਸਾਰੀ ਮਾਇਆ ਨੂੰ ਆਧਾਰ ਨਾ ਬਣਾਓ ਜ਼ਿੰਦਗੀ ਦਾ। ਇਹਨਾਂ ਨੂੰ ਇਹ ਉਪਦੇਸ਼ ਕੀਤਾ ਸੀ। ਜੇ ਉਪਦੇਸ਼ ਮੰਨ ਲੈਂਦੇ ਇਹ ਗੁਰੂ ਦੀ ਗੱਲ ਫਿਰ ਸਿੱਖ ਬਣ ਜਾਂਦੇ। ਸੰਤ ਤਾਂ ਨੇ ਇਹ ਗੱਲ ਨਾ ਸੁਣੀ ਨਾ ਮੰਨੀ, ਜਿੰਨਾ ਚਿਰ ਨਹੀਂ ਮੰਨਦੇ ਇਹ ਗੱਲ ਉਹਨਾਂ ਚਿਰ ਸੰਤ ਨੇ, ਜਾਂ ਮੰਨ ਲੈਣਗੇ ਫਿਰ ਸਿੱਖ ਨੇ। ਜਿੱਦਾਂ ਮੰਨ ਲਈ ਫਿਰ ਸਿੱਖ ਨੇ, ਜਿੱਦਾਂ ਨਹੀਂ ਮੰਨਦੇ ਉਹਨਾਂ ਚਿਰ ਸੰਤ ਨੇ। ਸੰਤ ਦਾ ਮਤਲਬ ਹੈ ਗੁਰਮਤ ਤੋਂ ਬਾਗੀ। ਸੁਣੋ ਸੰਤੋ ਕਿਹਾ ਨਾ, ਜਿੱਦਣ ਸੁਣ ਲਈ ਫਿਰ ਕੀ ਹੋਊਗਾ? ਸਿੱਖ ਫਿਰ ਬਦਲੂਗਾ ਨਾ, ਸਿੱਖਿਆ ਲੈ ਲੂ ਨਾ ਫਿਰ ਸਿੱਖ ਹੋ ਜੂਗਾ। ਜਿੰਨਾ ਚਿਰ ਇਹ ਸੁਣ ਸੁਣ ਕੇ ਮੰਨੀ ਨੀ ਗੱਲ, ਸੁਣ ਵੀ ਲਈ ਮੰਨੀ ਨੀ, ਉਹਨਾਂ ਚਿਰ ਕੀ ਉਹਨਾਂ ਚਿਰ ਸੰਤ। ਹਾਂਜੀ,
ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੁਣ ਤੇ ਇਹ ਰਤੀ ਬਣ ਇਹ ਕਰਤੀ ਕੇ।
ਸ਼੍ਰੀ ਭਗਵਾਨ ਭਾਈ ਕਿਰਪਾ ਹੂ ਤੇ, ਜਿੰਨਾ ਚਿਰ ਸ਼੍ਰੀ ਭਗਵਾਨ ਦੀ ਕਿਰਪਾ ਨਹੀਂ ਹੁੰਦੀ ਉਹਦੀ ਕਿਰਪਾ ਤੇ, ਜਿੰਨਾ ਚਿਰ ਬਿਨਾਂ ਨੇ ਸੰਤ ਸਾਰੇ ਜਾਂ ਸਰੇਵੜੇ ਨੇ ਜਿੰਨੇ ਵੀ ਹੈਗੇ, ਇੱਕ ਉਹਦੇ ਰਤੀ ਹੈ, ਰਤੀ ਹੈ ਨਾ ਜਿਹੜੀ ਰਤੀ, ਰਤੀ ਹੁੰਦਾ ਪ੍ਰੇਮ ਦਾ ਰੰਗ ਚੜ ਜਾਣਾ। ਪ੍ਰੇਮ ਦੇ ਰੰਗ ਵਿੱਚ ਗੁਰਬਾਣੀ ਦੇ ਸੰਤ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ
ਪਿਆਰੋ,
ਪਿਆਰੋ ਉਹੀ ਰੱਬ ਹੈ। ਜਿੰਨਾ ਚਿਰ ਗੁਰਮਤ ਨਾਲ ਪਿਆਰ ਨਹੀਂ ਕਰਦੇ ਗੁਰਉਪਦੇਸ਼ ਨਾਲ, ਇਹਦਾ ਰੰਗ ਨਹੀਂ ਚੜਦਾ ਨਾ, ਇਹਦੇ ਬਿਨਾਂ ਇੱਕ ਕੌਡੀ ਦੇ ਵੀ ਨਹੀਂ ਹਣੇ,
ਇੱਕ ਰੱਤੀ ਕੇ
ਇੱਕ ਰੱਤੀ ਦੇ ਵੀ ਨਹੀਂ ਕੌਡੀ ਦੇ ਵੀ ਨਹੀਂ ਹਣਕਾਣੀ, ਫੁੱਟੀ ਕੌਡੀ ਦੇ ਵੀ ਨਹੀਂ ਹਣੇ ਸਾਰੇ। ਪਹਿਲੀ ਉਹ ਗੱਲ ਸੰਤਾਂ ਤੋਂ ਬਾਗੀ ਕੀਤਾ ਸਿੱਖ ਨੂੰ, ਸਰੇਵੜਿਆਂ ਤੋਂ ਬਾਗੀ ਕੀਤਾ ਸਿੱਖ ਨੂੰ। ਉਹ ਸਿੱਖ ਫਿਰ ਸੰਤਾਂ ਦੇ ਜਾ ਕੇ ਮੱਥਾ ਟੇਕੀ ਜਾਂਦੇ ਨੇ, ਸਦਾਈ ਨਹੀਂ ਤਾਂ ਹੋਰ ਕੀ ਨੇ। ਸੰਤਾਂ ਨੇ ਕਿਰਪਾਨਾ ਪਾ ਲਈਆਂ ਸੰਤ ਫਿਰ ਕਹੀ ਜਾਂਦੇ ਨੇ, ਇਹ ਫਰੋਡ ਹੈ ਸਿੱਖੀ ਦੇ ਨਾਂ ਤੇ, ਸਾਰਾ ਹੀ ਫਰੋਡ ਰਚਿਆ ਹੋਇਆ। ਇਹ ਡੇਰੇ ਤਾਂ ਹੀ ਪੈਦਾ ਹੋਏ ਨੇ, ਸ਼੍ਰੋਮਣੀ ਕਮੇਟੀ ਨੇ ਇਹਨਾਂ ਦੀ ਵਿਆਖਿਆ ਨਹੀਂ ਕੀਤੀ, ਪ੍ਰਚਾਰ ਤਾਂ ਨਹੀਂ ਪੈਦਾ ਕੀਤੇ ਸ਼੍ਰੋਮਣੀ ਕਮੇਟੀ ਨੇ। ਇਹਨਾਂ ਨੇ ਤਾਂ ਪਹਿਲਾਂ ਆਪਣੇ ਆਪਣੇ ਏਰੀਏ 'ਚ ਸੰਤ ਪੈਦਾ ਕੀਤੇ ਨੇ ਵੋਟਾਂ ਵਾਸਤੇ, ਹੁਣ ਬਣ ਕੇ ਗੱਲ ਦੀ ਹੱਡੀ ਇਹਨਾਂ ਦੇ। ਪਹਿਲਾਂ ਪੈਦਾ ਕਰ ਲਏ, ਪਹਿਲਾਂ ਤਾਂ ਕਿੱਕਰਾਂ ਬੀਜ ਲਈਆਂ, ਹੁਣ ਜਾਂ ਕੰਢੇ ਹਿਲਦੀਆਂ ਨੇ ਕਿੱਕਰਾਂ 'ਚ, ਕੇਲੇ ਦੇ ਮੁੜ ਪਹਿਲਾਂ ਤਾਂ ਬੇਰੀ ਬੀਜ ਲਈ, ਜਾਂ ਬੇਰੀ ਬਾਲਦੀ ਹੈ ਪੱਤਿਆਂ ਨੂੰ,
ਉਹ ਝੂਲੇ ਉਹ ਚੀਰੀਏ,
ਉਹ ਝੂਲੇ ਉਹ ਚੀਰੀਏ, ਹੋਰ ਪਤਾ ਲੱਗਿਆ ਇਹਨਾਂ ਨੂੰ ਵੀ ਅਸੀਂ ਕੀ ਕੀਤਾ। ਕੇਲੇ ਮੁੜ ਜਾ ਫੇਰ
ਉਹ ਝੂਲੇ ਉਹ ਚੀਰੀਏ ਸਾਕਤ ਸੰਗ ਨਾ ਫੇਰ
ਇਹ ਸਾਕਤ ਪੈਦਾ ਕਰ ਲੈ। ਹੁਣ ਕੇਲੇ ਦੇ ਪੱਤੇ ਨੇ ਸ਼ਰੀਫ ਉਹਦੇ ਵਿਚਾਰਿਆਂ ਦੇ ਕੱਢੇ ਹੁੰਦੇ ਨੇ ਨਰਮ ਹੁੰਦੇ ਨੇ ਬੇਰੀ ਦੇ ਹੁੰਦੇ ਨੇ ਕੱਢੇ ਕੱਢੇ ਵੀ ਪੁੱਠੇ ਸਿੱਧੇ ਵੀ ਪੁੱਠੇ ਵੀ ਜਦ ਆਉਂਦੀ ਹਵਾ ਬੇਰੀ ਝੋਲਦੀ ਹੈ ਤੇ ਪੱਤੇ ਉਹਦੇ ਚੀਰ ਹੁੰਦੇ ਨੇ ਕੇਲੇ ਦੇ। ਇਹ ਸਿੱਖੀ ਨੂੰ ਖੋਰਾ ਲਾਈ ਜਾਂਦੇ ਨੇ ਪੱਤੇ ਚੀਰ ਹੁੰਦੇ ਨੇ। ਹੁਣ ਪਿੱਟਦੇ ਨੇ ਪਿੱਟਣ ਗਈ ਕਰਮ ਕਰਮ ਜੋ ਪੁੱਠੇ ਕੀਤੇ ਨੇ ਭਰਨ ਗਈ ਭਰੂ ਕੌਣ ਜਦੋਂ ਵੋਟਾਂ ਲੈਣੀਆਂ ਆਉਂਦੀਆਂ ਪਹਿਲਾਂ ਧਿਆਨ ਰੱਖਦੇ।
ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ।
ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ। ਦੂਜੀ ਗੱਲ ਆਈ ਬੜੇ ਬੜੇ ਰਾਜਿਆਂ ਦੀ ਵਿਸ਼ਨੂੰ ਭਗਤਾਂ ਦੀ ਆਏ ਪਹਿਲਾਂ ਤਾਂ ਦੂਏ ਨੇ ਨਾ ਕੁਛ ਬੁੱਧ ਮਤ ਦੇ ਨੇ ਸਰੇ ਬੜੇ ਕੁਛ ਦੂਏ ਸੰਤ ਨੇ ਜੋਗੀ ਨੇ ਕੁਛ ਇਹ ਤਾਂ ਸਾਰੇ ਰਲੇ ਮਿਲੇ ਨੇ ਸਾਰੇ ਉੱਪਰ ਤੋਂ ਹਿੰਦੂ ਮਤ ਦੇ ਮਤ ਮਤਾਂਤਰ ਹਿੰਦੂ ਮਤ ਦੇ ਮਤ ਮਤਾਂਤਰ ਨੇ ਉੱਪਰ ਤਾਂ ਸਾਰੇ ਮਤਾਂਤਰ ਤਾਂ ਹੀ ਨਾ ਸੰਤ ਸਮੂਹ ਅਨੇਕਮਤੀ ਕੇ ਆ ਗਿਆ ਨਾ ਹੈ ਸਾਰੇ ਕਹਾਉਂਦੇ ਹਿੰਦੂ ਪਰ ਮਤ ਕਿਸੇ ਦੀ ਵੀ ਨਹੀਂ ਰਲਦੀ। ਇਹਦਾ ਮਤਲਬ ਹੈ ਹਿੰਦੂ ਮਤ ਕੀ ਹੋਈ ਹਿੰਦੂ ਮਤ ਕੀ ਹੋਈ ਹਿੰਦੂ ਮਤ ਐ ਸਮਝ ਲਓ ਬਈ ਸਾਰੀਆਂ ਹੀ ਮਤਾਂ ਹੋਣੀ ਇਹਦੇ ਵਿੱਚ ਜਿੰਨੀਆਂ ਵੀ ਖੋਟ ਹੈ ਸਾਰੀ ਹੋਈ ਹੋਵੇ ਆਪਣੀ ਆਪਣੀ ਮਤ ਹੋਵੇ ਇਹਦੀ ਮਨ ਮਤ ਦਾ ਨਾਂ ਹਿੰਦੂ ਮਤ ਕਹਿ ਸਕਦੇ ਹਾਂ ਅਸੀਂ ਮੋਟੇ ਤੌਰ ਤੇ ਆਪਣੀ ਮਤ ਦੀ ਹਰੇਕ ਨੂੰ ਆਜ਼ਾਦੀ ਹੈ ਜਿਹੜੀ ਮਤ ਵਿੱਚ ਆਪਣੀ ਮਤ ਦੀ ਆਜ਼ਾਦੀ ਹੋਵੇ ਉਹ ਹਿੰਦੂ ਮਤ ਹੈ। ਗੁਰਮਤ ਵਿੱਚ ਆਪਣੀ ਮਤ ਵਾਸਤੇ ਕੋਈ ਜਗ੍ਹਾ ਨਹੀਂ ਹੈ ਗੁਰਮਤ ਦੇ ਵਿੱਚ ਸਿੱਖੀ ਵਿੱਚ ਆਪਣੀ ਮਤ ਵਾਸਤੇ ਕੋਈ ਜਗ੍ਹਾ ਨਹੀਂ ਕੋਈ ਥਾਂ ਨਹੀਂ ਭਾਵੇਂ ਬਾੜੀ ਹੈ ਇਹਨਾਂ ਨੇ ਟੋੜੇ ਵਰਗਿਆਂ ਨੇ ਅਕਾਲੀ ਬਾੜਦੇ ਰਹੇ ਨੇ ਪਰ ਜਗ੍ਹਾ ਕੋਈ ਜੇ ਬਾੜੀ ਹੈ ਤਾਂ ਅੱਜ ਭੁਗਤਦੇ ਵੀ ਇਹੀ ਨੇ ਅੱਜ ਭੁਗਤਦਾ ਕੌਣ ਹੈ ਸਿੱਖੇ ਭੁਗਤ ਰਹੇ ਨੇ ਜਿਹੜੀ ਇਹਨਾਂ ਨੇ ਛੂਟ ਦਿੱਤੀ ਹੈ ਭੁਗਤ ਵੀ ਇਹੀ ਰਹੇ ਨੇ ਬਾੜੀ ਵੀ ਇਹਨਾਂ ਨੇ ਅਕਾਲ ਤਖ਼ਤ ਤਾਂ ਇਹ ਸੀ ਕਿ ਵਕਤ ਦੇ ਵਿੱਚ ਦੂਈ ਮਤ ਬਣ ਨਹੀਂ ਦੇਣੀ ਜਿਹੜਾ ਕੁਛ ਉਲਟ ਬੋਲਦਾ ਜਦੇ ਸਦਰੋ ਨੂੰ ਜਦੇ ਹੀ ਵੀ ਤੂੰ ਬੋਲਿਆ ਕਿਵੇਂ ਸਟੈਂਡਰਡ ਦਾ ਪ੍ਰਚਾਰ ਹੁੰਦਾ ਪ੍ਰਚਾਰ ਸਟੈਂਡਰਡ ਰਹਿਣ ਨਹੀਂ ਦਿੱਤਾ ਇਹਨਾਂ ਨੇ ਜੋ ਆਇਆ ਜੋ ਮਰਜ਼ੀ ਕਹਿ ਗਿਆ ਉਹ ਲੋਕਾਂ ਨੇ ਸੱਚ ਮੰਨ ਲਿਆ ਅੱਜ ਉਹਦੇ ਲੋਕ ਪੱਕੇ ਹੋ ਗਏ ਹੁਣ ਔਖਾ ਹੋ ਗਿਆ ਉਦੋਂ ਖਿਆਲ ਨਹੀਂ ਕੀਤਾ ਵੀ ਕੀ ਕਰ ਰਹੇ ਹਾਂ ਅਸੀਂ ਉਦੋਂ ਤਾਂ ਵੋਟਾਂ ਦਾ ਧਿਆਨ ਸੀ ਨਾ ਵੀ ਜਿੰਨੇ ਬੰਦੇ ਜੁੜੇ ਨੇ ਕਿਤੇ ਬੰਦੇ ਵੋਟਾਂ ਤੋਂ ਨਾ ਹਿੱਲ ਜਾਣ ਅੱਜ ਉਹ ਰੋਗ ਬਣ ਗਿਆ ਬਣੇ ਜਾਣਾ ਸੀ ਰੋਗ ਦਾ ਟਾਈਮ ਪੈ ਕੇ ਪਬਲਿਕ ਨੇ ਤਾਂ ਬਹੁਤ ਸਾਰੀਆਂ ਗੱਲਾਂ ਨੂੰ ਗਲਤ ਨੂੰ ਸੱਚ ਮੰਨਿਆ ਹੈ ਪਬਲਿਕ ਦਾ ਕੀ ਕਸੂਰ ਹੁੰਦਾ ਗਲਤ ਪ੍ਰਚਾਰ ਹੋਈ ਗਿਆ ਪਬਲਿਕ ਨਾਲ ਜੁੜੀ ਗਈ ਉਹੀ ਸੱਚ ਮੰਨੀ ਬੈਠੇ ਨੇ ਉਹਨਾਂ ਗੱਲਾਂ ਨੂੰ ਜੋ ਕੋਈ ਕਹਿ ਜਾ ਉਹਨਾਂ ਸੱਚ ਮੰਨ ਲਿਆ ਪਬਲਿਕ ਨੇ ਇਹ ਤਾਂ ਟੋਕਿਆ ਸੀ ਜਰਾ ਇੱਕ ਲੱਗਦਾ ਫਰਕ ਪਾ ਲਿਆ ਥੱਪੜ ਮਰਾਇਆ ਸੀ ਉਹ ਕੰਮ ਛੱਡਤਾ ਟੋਕਣ ਨੂੰ ਕਿਹਾ ਸੀ ਜਿਹੜਾ ਗਲਤ ਪੜ੍ਹੇ ਗਲਤ ਬਿਆਨ ਕਰੇ ਟੋਕੋ ਜਦੇ ਉਹ ਅਸੀਂ ਕੰਮ ਛੱਡਤਾ ਕੰਮ ਛੱਡਦਾ ਸਾਰਾ ਕੁਝ ਵਿਗੜ ਗਿਆ ਟਾਣੀ ਉੜ ਜੀ ਟਾਣੀ ਉੜ ਜਾਣ ਦਾ ਕੰਮ ਅਸੀਂ ਲਿਹਾਜ਼ ਰੱਖੀ ਇੱਕ ਦੂਏ ਦੀ ਮਤ ਵਿੱਚ ਲਿਹਾਜ਼ ਨਹੀਂ ਹੁੰਦੀ ਲਿਹਾਜ਼ ਰੱਖੋਗੇ ਮਤ ਵਿਗੜ ਜੂਗੀ ਲਿਹਾਜ਼ ਨਹੀਂ ਵਿਗਾੜਿਆ ਸਭ ਕੁਛ
ਮਾਤੇ ਮਤੰਗ ਜਰੇ ਜਰ ਸੰਗ
ਮਾਤੇ ਮਤੰਗ ਜਰੇ ਜਰ ਸੰਗ ਹਾਥੀ ਮੱਤੇ ਹੋਏ ਮਸਤ ਬੜੀ ਤਾਕਤਵਰ ਹਾਥੀ
ਜਰੇ ਜਰ ਸੰਗ
ਜਰੇ ਜਰ ਸੰਗ ਸੋਨੇ ਦੇ ਝੁੱਲਾਂ ਦੇ ਨਾਲ ਸੋਨੇ ਦੇ ਪਾਲਕੀਆਂ ਕਾਠੀਆਂ ਉਹਦੇ ਨਾਲ ਪਾਲਕੀਆਂ ਨਾਲ ਬੜੇ ਹੋਏ
ਅਨੂਪ ਉਤੰਗ ਸੁਰੰਗ ਸਵਾਰੇ
ਅਨੂਪ ਤਰ੍ਹਾਂ ਦੇ ਉਹਨਾਂ ਦੇ ਸਰੂਪ ਬਣਾਏ ਹੋਏ ਰੰਗ ਦੇ ਨਾਲ ਉੱਚੇ ਉੱਚੇ ਹਾਥੀ ਛੋਟੇ ਹਾਥੀ ਨੀ ਵੱਡੇ ਹਾਥੀ ਉਤੰਗ ਉੱਚੇ ਸੁਰੰਗ ਬੜੇ ਬੜੇ ਅਨੇਕ ਪ੍ਰਕਾਰ ਦੇ ਰੰਗਾਂ ਨਾਲ ਸਵਾਰੇ ਹੋਏ ਬੇਲ ਬੂਟੇ ਪਾਏ ਹੋਏ ਉੱਤੇ
ਕੋਟ ਤੁਰੰਗ ਕੁਰੰਗ ਸੇ ਕੁਦਰਤ
ਕਰੋੜਾਂ ਹੀ ਘੋੜੇ ਨੇ ਕੋਟ ਕਰੋੜਾਂ ਘੋੜਿਆਂ ਦਾ ਮਾਲਕ ਹੈ, ਰਾਜਾ ਕੋਈ ਨਾ।
ਰੰਗ ਸੇ ਕੁਦਰਤ
ਟੱਪਦੇ ਨੇ ਕਿ ਮੈਂ ਮਿਰਗਾਂ ਨੂੰ ਛਾਲਾ ਮਾਰਦੇ ਨੇ, ਮਿਰਗਾਂ ਦੀ ਚਾਲ ਚੱਲਣ ਵਾਲੇ, ਮਿਰਗਾਂ ਨੂੰ ਕੁੱਦਣ ਵਾਲੇ,
ਪੌਣ ਕੇ ਗਾਉਣ ਕੋ ਜਾਤ ਨੇ ਵਾਲੇ,
ਪੌਣ ਦੇ ਜਿਹੜੇ ਝੁੱਕੇ ਨੇ ਨਾ ਪੌਣ ਦੇ, ਤੇਜ਼ ਪੌਣ ਦੇ, ਉਹਨਾਂ ਨੂੰ ਪਛਾੜਦੇ, ਉਹਨਾਂ ਨੂੰ ਪਿੱਛੇ ਛੱਡ ਜਾਣ ਵਾਲੇ ਇੰਨੇ ਤੇਜ਼ ਨੇ ਕਿ ਤੇਜ਼ ਹਵਾ ਨੂੰ ਵੀ ਪਿੱਛੇ ਛੱਡ ਜਾਂਦੇ ਨੇ।
ਭਾਰੀ ਭੁਜਾਣ ਕੇ ਭੂਪ ਭਲੀ ਵਿਧੀ, ਨਿਆਵਤ ਸੀਸ ਨਾ ਜਾਤ ਵਿਚਾਰੇ,
ਭਾਰੀ ਭੁਜਾਣ ਕੇ ਭੂਪ ਭਲੀ, ਬੜੇ ਬੜੇ ਭੁਜਾਵਾਂ ਵਾਲੇ ਸ਼ਕਤੀਸ਼ਾਲੀ ਰਾਜੇ, ਭਾਰੀ ਭੁਜਾਣ ਭੁਜ ਹੁੰਦੀ ਹੈ ਡੌਲੇ, ਬੜੇ ਮਹਾ ਬਾਹੂਬਲੀ ਰਾਜੇ, ਬੜੇ ਬੜੇ
ਵਿਧੀ ਨਿਆਵਤ ਸੀਸ ਨਾ ਜਾਤ ਵਿਚਾਰੇ,
ਵਿਧੀਵਤ ਆ ਕੇ ਸਿਰ ਨਵਾਉਂਦੇ ਨੇ, ਐਡਾ ਬੜਾ ਰਾਜਾ ਹੈ। ਬੜੇ ਬੜੇ ਮਹਾਬਲੀ ਰਾਜੇ ਵੀ ਵਿਧੀਵਤ, ਐ ਨੀ ਵੀ ਉਹੀ ਖੜੇ ਖੜੇ ਸਲਾਮ ਕਰ ਦਿੰਦੇ ਨੇ, ਵਿਧੀਵਤ ਜੇ ਮੈਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾ ਕੇ ਕਰਦੇ ਹਾਂ ਨਾ ਮੱਥਾ ਟੇਕਣਾ ਚਾਹੀਦਾ ਸਾਨੂੰ ਟੇਕਣਾ, ਐਂ ਆ ਕੇ ਵਿਧੀਵਤ ਤਰੀਕੇ ਨਾਲ ਨਮਸਕਾਰ ਕਰਦੇ ਨੇ ਲੰਬੇ ਪੈ ਕੇ।
ਇੱਥੇ ਭਏ ਤੋਂ ਕਹਾਂ ਪਏ ਭੂਪਤ, ਅੰਤ ਕੋ ਨੰਗੇ ਹੀ ਪਏ।
ਜੇ ਕਿਸੇ ਕੋਲ ਆਹ ਸਾਰਾ ਕੁਛ ਹੋਵੇ, ਇਹ ਜੇ ਹਾਥੀ ਵੀ ਹੋਣ, ਇਹਨੇ ਘੋੜੇ ਵੀ ਹੋਣ, ਔਰ ਵੱਡੇ ਵੱਡੇ ਰਾਜੇ ਆ ਕੇ ਸਿਰ ਵੀ ਨਵਾਉਂਦੇ ਹੋਣ, ਇੱਥੇ ਭਾਵੇਂ ਤਾਂ ਕਹਾ ਪਏ ਭੂਪਤ, ਕੀ ਹੋ ਗਿਆ ਜੇ ਤੂੰ ਇਹੋ ਜਿਹਾ ਰਾਜਾ ਵੀ ਹੋ ਗਿਆ ਬਈ ਸੰਸਾਰ 'ਚ, ਪਹਿਲਾਂ ਤਾਂ ਇਹੋ ਜਿਹਾ ਰਾਜਾ ਹੋਣਾ ਹੀ ਮੁਸ਼ਕਿਲ ਹੈ, ਫਿਰ ਉਹ ਕਹਿੰਦਾ ਜੇ ਹੋ ਵੀ ਗਿਆ ਫਿਰ ਕੀ ਹੋ ਗਿਆ।
ਅੰਤ ਕੋ ਨੰਗੇ ਹੀ ਪਾਏ ਭੰਧਾਰੇ,
ਅੰਤ ਵੇਲੇ ਤਾਂ ਨੰਗੇ ਪੈਰੀਓ ਜਾਣਾ, ਕਿਉਂਕਿ ਅਰਥੀ ਦੇ ਜੁੱਤੀ ਪਾ ਕੇ ਵਿਧੀ ਨਹੀਂ ਜਾਣਦੀ, ਜੇ ਅਰਥੀ ਦੇ ਲੈ ਕੇ ਜਾਂਦੇ ਨੇ ਨਾ ਜੁੱਤੀ ਨਹੀਂ ਪਾ ਕੇ ਜਾਂਦੇ, ਜੁੱਤੀ ਨਹੀਂ ਪਾਉਂਦੇ, ਕੱਪੜੇ ਬਦਲ ਦਿੰਦੇ ਨੇ ਪਰ ਜੁੱਤੀ ਨਹੀਂ ਹੁੰਦੀ, ਨੰਗੇ ਪੈਰੀਆਂ ਜਾਣਾ ਪੈਂਦਾ।
ਜੀਤ ਫਰੈ ਸਭ ਦੇਸ਼ ਦਿਸ਼ਾਨ ਕੋ, ਵਾਜਦ ਢੋਲ ਮਰਦੰਗ ਨਗਾਰੇ।
ਇੱਕ ਹੋਰ ਰਾਜਾ ਅੱਗੇ, ਇਹ ਤਾਂ ਹੈ ਨਾ ਰਾਜਾ, ਕਰ ਜੇ ਰਾਜਾ ਜਿੱਤੇ ਬੜੇ ਬੜੇ ਦੇਸਾਂ ਨੂੰ ਜਾ ਕੇ, ਜੀਤ ਫਿਰੇ ਸਭ ਦੇਸ਼ ਦਿਸਾਨ ਕੋ, ਵਾਜਦ ਢੋਲ ਮਰਦੰਗ ਨਗਾਰੇ। ਬੜੇ ਬੜੇ ਰਾਜ, ਜਿਵੇਂ ਰਾਮ ਚੰਦਰ ਦੀ ਗੱਲ ਆ ਗਈ ਇੱਥੇ, ਜਿਹੜੇ ਰਾਜੇ ਜੰਗ ਕਰਦੇ ਸੀ ਨਾ ਚੱਕਰਵਰਤੀ, ਉਹ ਸੀ ਬੜੇ ਬੜੇ ਦੇਸ਼ ਜਿੱਤ ਲਏ ਸਾਰੇ ਜਾ ਕੇ, ਜੇਤ ਫਰੇ ਸਭ ਦੇਸ਼ ਦਿਸਾਨ ਕੋ,
ਵਾਜਦ ਢੋਲ ਮਰਦੰਗ ਨਗਾਰੇ।
ਢੋਲ ਨਗਾਰੇ ਵੱਜਦੇ ਨੇ, ਮੂਹਰੇ ਮੂਹਰੇ ਜਾਈ ਜਾਂਦੇ ਨੇ ਸਾਰੇ ਰਾਜੇ, ਆਪੇ ਹੀ ਆ ਕੇ ਮੂਹਰੇ ਸਰੈਂਡਰ ਹੋਈ ਜਾਂਦੇ ਨੇ, ਜੇ ਕੋਈ ਅੜਦਾ ਤਾਂ ਉਹ ਜੰਗ ਕਰਨੀ ਪੈਂਦੀ ਹੈ, ਉਹਨੂੰ ਹਾਰ ਜਾਂਦਾ। ਵਾਜਦ ਢੋਲ ਮਰਦੰਗ ਨਗਾਰੇ,
ਗੁੰਜਤ ਗੂੜ ਗਜਾਣ ਕੇ ਸੁੰਦਰ, ਹਿੰਸਤ ਹੈ ਹੈ ਰਾਜ ਹਜ਼ਾਰੇ।
ਘਰ ਦੇ ਉੱਤੇ ਕੀ ਹੈ, ਬੜੇ ਬੜੇ ਸੁੰਦਰ, ਬੜੇ ਬੜੇ ਹਾਥੀ ਮਸਤ ਝੂਮਦੇ ਨੇ,
ਹਿੰਸਤ ਹੈ ਹੈ ਰਾਜ ਹਜ਼ਾਰੇ।
ਜਿਹੜੇ ਹੈ ਰਾਜ ਹੁੰਦਾ, ਇੱਕ ਹੁੰਦਾ ਘੋੜਾ, ਇੱਕ ਹੁੰਦਾ ਹੈ ਰਾਜ। ਹੈ ਰਾਜ ਅਸਲ ਦੇ ਵਿੱਚ ਇੱਕ ਘੋੜਾ ਹੁੰਦਾ, ਜਦ ਉਹ ਘੋੜਾ ਆ ਜਾਵੇ ਨਾ ਜਿਹੜੇ ਰਾਜੇ ਕੋਲ, ਉਹਨੂੰ ਸਿਆਮਕਰਨ ਘੋੜਾ ਕਹਿੰਦੇ ਨੇ, ਕੰਨ ਕਾਲੇ ਹੁੰਦੇ ਨੇ ਬਾਕੀ ਚਿੱਟਾ ਹੁੰਦਾ, ਉਹ ਹੈ ਰਾਜ ਹੁੰਦਾ, ਯਾਨੀ ਚੱਕਰਵਰਤੀ ਰਾਜੇ ਦੀ ਨਿਸ਼ਾਨੀ ਹੁੰਦਾ ਉਹ ਘੋੜਾ। ਜਿਹਦੇ ਕੋ ਉਹ ਘੋੜਾ ਆ ਜਾਵੇ, ਸਮਝ ਲਓ ਚੱਕਰਵਰਤੀ, ਤੂੰ ਜਿੱਧਰ ਜਾਏਗਾ ਤੇਰੀ ਫਤਿਹ ਫਤਿਹ। ਇਹ ਮੰਨੀ ਹੋਈ ਗੱਲ ਹੈ, ਪਹਿਲਾਂ ਪੁਰਾਣੀ ਪੁਰਾਣਾ ਦੇ ਵੇਲੇ ਦੀ ਮੰਨੀ ਹੋਈ ਗੱਲ ਹੈ, ਇਹ ਉਹਨੂੰ ਹੈ ਰਾਜ ਕਹਿੰਦੇ ਨੇ, ਯਾਨੀ ਤੇਰੀ ਚੱਕਰਵਰਤੀ ਰਾਜੇ ਦੀ ਨਿਸ਼ਾਨੀ ਹੈ ਉਹ। ਜੇ ਕਿਸੇ ਕੋ ਹੁੰਦਾ ਸੀ ਦੂਆ, ਮਤਲਬ ਆਮ ਪਬਲਿਕ ਕੋ, ਉਹ ਤਾਂ ਖਰੀਦ ਲਿਆਉਂਦਾ ਸੀ ਰਾਜਾ, ਖਰੀਦਦਾ ਕਿਵੇਂ ਸੀ ਵੀ ਜਿੰਨੇ ਤੇਰੀ ਮਰਜ਼ੀ ਪੈਸੇ ਲੈ ਜਾ, ਜਾ ਸ਼ਾਮ ਤੱਕ ਢੋਈ ਜਾਓ ਤੁਸੀਂ ਖਜ਼ਾਨੇ ਚੋਂ, ਘੋੜਾ ਦੇ ਦਿਓ, ਉਹਦਾ ਦੇ ਦਿੰਦਾ ਗਰੀਬ ਆਦਮੀ ਨੇ ਕੀ ਕਰਨਾ। ਉਹ ਹੈ ਰਾਜ ਹੁੰਦਾ, ਹੈ ਰਾਜ ਵੀ ਉਹਦੇ ਹਿਣਕਦਾ ਹੋਵੇ
ਕਿੰਨੇ ਹਜ਼ਾਰੇ,
ਇੱਕੋ ਹੀ ਹਜ਼ਾਰਾਂ ਹੀ ਘੋੜੇ ਹੋਣਾ ਹੈ ਜੇ ਇੱਕਰਾਂ ਹੋਵੇ, ਉਹਦੇ ਕੋਲ ਹਜ਼ਾਰਾਂ ਹੀ ਸਾਹਿਬਗੜ ਘੋੜੇ ਹੋਣ ਇੱਕ ਨਹੀਂ ਹੋਵੇ।
ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੇ ਨਹੀਂ ਜਾਤ ਵਿਚਾਰੇ।
ਭੂਤ ਭਵਿੱਖ ਭਵਾਨ ਕੇ ਭੂਪਤ, ਤਿੰਨੇ ਲੋਕਾਂ ਦੇ ਰਾਜ ਰਾਜੇ ਇਹੋ ਜੇ ਆਉਣਗੇ ਵੀ, ਹੈਗੇ ਵੀ, ਪਿੱਛੇ ਹੋ ਵੀ ਚੁੱਕੇ,
ਕੌਣ ਗਣੇ ਨਹੀਂ ਜਾਤ ਵਿਚਾਰੇ। ਜਿਹੜਾ
ਗਿਣਵਾਂ ਦੀ ਇਹੋ ਜਿਹੀ ਗਿਣਤੀ ਹੈ, ਇਹੋ ਜੇ ਬਥੇਰੇ ਹੋ ਗਏ, ਕਿਸੇ ਨੇ ਨਹੀਂ ਪੁੱਛਿਆ ਉਹਨਾਂ ਨੂੰ, ਇਸ ਵੇਲੇ ਕੋਈ ਪੁੱਛ ਨਹੀਂ, ਪੁੱਛ ਸਿਰ ਭਗਤਾਂ ਦੀ, ਔਰ ਕਿਸੇ ਦੀ ਪੁੱਛ ਨਹੀਂ ਹੈ। ਉਦੋਂ ਪੁੱਛ ਸੀ ਜਾਂ ਜਾਂਦੇ ਸੀ, ਜਦ ਤਸਵੀਰਾਂ ਤਾਰ ਦਿੰਦੇ ਜਾਂ ਹਾਰ ਜਾਂਦਾ, ਉਹ ਜਿਉਂਦਿਆਂ ਨੇ ਤਾਰ ਦਿੰਦੇ ਨੇ ਫੋਟੋਆਂ, ਉਹਨੇ ਹਾਰ ਗਿਆ ਉਹਨੇ ਦੇ ਬੋਰਡ ਲਾ ਦਿਓ, ਹੁਣ ਦੂਏ ਦੇ ਲਾ ਦਿਓ, ਤੇ ਜਿਹਦੇ ਤਿਆਰ ਹੁੰਦੇ ਨੇ ਪਿੱਛੇ ਕੌਣ ਗਣੇ ਨਹੀਂ ਜਾਤ, ਕਿਹੜਾ ਗਿਣਤੀ ਕਰਦਾ ਕੌਣ ਬਚਾਰਾ, ਕਹਿੰਦਾ ਚੱਲ ਹੋਊਗਾ, ਕਹਿੰਦਾ ਵੀ ਰਾਜਾ ਅਸ਼ੋਕ, ਕਹਿੰਦਾ ਛੱਡ ਪਰੇ ਹੋਊਗਾ, ਆਪਾਂ ਨੇ ਕੀ ਲੈਣਾ, ਜਦ ਹੋਊ ਉਦੋਂ ਚਾਹੇ ਕੁਛ ਵੀ ਮੰਨਤਾ ਹੋਵੇ। ਪਰ ਜੇ ਕਿਸੇ ਭਗਤ ਦੀ ਗੱਲ ਕਰੀਏ ਫਿਰ ਨਹੀਂ ਕਹਿੰਦਾ ਹੋਊਗਾ, ਫਿਰ ਨਹੀਂ ਕਹਿੰਦਾ ਹੋਊਗਾ, ਕਿਉਂ ਹੈਗਾ ਨਾ, ਹੋਊਗਾ ਤਾਂ ਉਹ ਜਿਹੜਾ ਚਲਿਆ ਗਿਆ, ਜਿਹੜਾ ਹੈਗਾ ਉਹਨੂੰ ਹੋਊਗਾ ਕਿਵੇਂ ਕਹਿ ਦੂਗਾ, ਉਹ ਤਾਂ ਹੁਣ ਵੀ ਹੈਗਾ। ਸੱਚ ਦੇ ਬਿਨਾਂ ਕੁਛ ਨਹੀਂ ਰਹਿੰਦਾ, ਹਮੇਸ਼ਾ ਸੱਚ ਰਹਿੰਦਾ।
ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ,
ਅੰਤ ਕੋ ਅੰਤ ਕੇ ਧਾਮ ਸੁਧਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ, ਭਗਵਾਨ ਆ ਗਿਆ ਨਾ ਲਫ਼ਜ਼, ਤਾਂ ਹੀ ਮੈਂ ਕਿਹਾ ਸੀ ਪਹਿਲਾਂ ਹੀ, ਭਗਵਾਨ ਅੰਤਰਾਤਮਾ ਦਾ ਨਾਮ ਹੀ ਹੈ। ਜੇ ਸ੍ਰੀ ਪਤ ਸ੍ਰੀ ਭਗਵਾਨ ਦੇ ਨਾਲ ਇੱਕ ਨਹੀਂ ਨਾ ਹੋਇਆ, ਆਪਣੇ ਬੋਲ ਨਾਲ ਨਹੀਂ ਨਾ ਜੁੜਿਆ,
ਅੰਤ ਕੋ ਅੰਤ ਕੇ ਧਾਮ ਸੁਧਾਰੇ,
ਅੰਤ ਕੋ ਅੰਤ ਕੇ ਧਾਮ ਸੁਧਾਰੇ, ਫਿਰ ਤਾਂ ਉੱਥੇ ਹੀ ਜਾਣਾ, ਜੰਮਦੇ ਜਾਣ ਕੇ ਪੈਣੇ ਜਾ ਕੇ, ਅੰਤ ਦਾ ਧਾਮ ਤਾਂ ਫਿਰ ਉਹੀ ਹੈ। ਜੇ ਆਪਣੇ ਮੂਲ ਨਾਲ ਜੁੜ ਗਿਆ ਫਿਰ ਨਹੀਂ ਅੰਤ ਕੇ ਧਾਮ ਜਾ ਸਕਦਾ, ਫਿਰ ਅੰਤ ਵਿਹੀਨ ਹੋ ਜਾਏਗਾ, ਅੰਤ ਵਿਹੀਨ ਅਨਾਤਮ ਆਪ, ਫਿਰ ਆ ਜਿਹੜਾ ਸੰਸਾਰ ਹੈ ਨਾ ਇਹ ਨਹੀਂ ਗਾਹਾਂ ਚੱਲਣਾ ਤੇਰੇ ਵਾਸਤੇ, ਅੰਤ ਇੱਧਰੋਂ ਅੰਤ।
ਤੀਰਥ ਨਹਾਣ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖਾ,
ਵਿਸ਼ੇਖ ਤੌਰ ਤੇ ਤੀਰਥ ਕੀਤੇ, ਵਿਸ਼ੇਸ਼ ਤੌਰ ਤੇ ਖਾਸ ਖਾਸ ਤੀਰਥ, ਐ ਨੀ ਵੀ ਹਰੇਕ ਥਾਂ ਤੀਰਥ ਨਹਾਨ,
ਦਇਆ ਦਮਦਾਨ,
ਦਇਆ ਵੀ ਕਰਕੇ ਦਇਆਵਾਨਾਂ ਨੂੰ ਦਾਨ ਵੀ ਦਿੱਤਾ, ਦਮਦਾਨ ਮਤਲਬ ਰੁਪਈਏ ਦਾ ਦਾਨ,
ਸੁਸੰਜਮ ਨੇਮ
ਅਨੇਕ ਸੰਜਮ
ਨੇਮ
ਨੇਮ ਕੀਤੇ ਵਿਸ਼ੇਸ਼ ਤੌਰ ਤੇ ਸਭ ਦਾਨੀ ਨਾਲ ਕੀਤੇ।
ਵੇਦ ਪੁਰਾਣ ਕਤੇਬ ਕੁਰਾਨ,
ਕਤੇਬ ਕੁਰਾਨ ਵੇਦ ਪੁਰਾਣ ਸਾਰੇ ਪੜ੍ਹੇ,
ਜ਼ਮੀਨ ਜਮਾਨ ਸਵਾਨ ਕੇ ਵੇਖਿਆ,
ਜ਼ਮੀਨ ਜਮਾਨ ਪੜ੍ਹਨ ਵਾਲੇ ਕਰਨ ਵਾਲੇ ਸਾਰੇ ਦੇਖ ਲਏ ਅਸੀਂ, ਜ਼ਮੀਨ ਦਾਨ ਕਰਨ ਭੂਮੀ ਦਾਨ ਕਰਦੇ ਨੇ ਜਿਹੜੇ ਸਵਾਨ ਸਾਰੇ ਦੇਖ ਲਏ, ਜਮਾਨੇ ਦੇ ਵਿੱਚ ਸਾਰੇ ਦਾਨ ਕਰਨ ਵਾਲੇ ਭੂਮਾਂ ਦੀ ਸੂਲਾਂ ਦਾਨ ਕਰਨ ਵਾਲੇ ਸਾਰੇ ਦੇਖੇ ਨੇ ਅਸੀਂ, ਉਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਕੀਤੀ ਹੈ, ਸਾਰੇ ਹੀ ਪਰਖੇ ਨੇ।
ਪੌਣ ਆਹਾਰ ਜਤੀ ਜਤ ਧਾਰ,
ਪੌਣ ਆਹਾਰੀ ਵੀ ਦੇਖੇ ਨੇ, ਜਤੀ ਲੋਕ ਵੀ ਦੇਖੇ ਨੇ, ਜਦ ਧਾਰਨ ਕਰਨ ਵਾਲੇ,
ਸਭੇ ਸੋ ਵਿਚਾਰ ਹਜ਼ਾਰ ਕ ਦੇਖਿਆ,
ਇੱਕ ਦੇਖਿਆ ਹਜ਼ਾਰਾਂ ਹੀ ਦੇਖੇ ਨੇ, ਵਿਚਾਰ ਕੇ ਉਹਨਾਂ ਨਾਲ ਗੱਲਬਾਤ ਕਰਕੇ ਟੋ ਕੇ ਦੇਖੇ ਨੇ, ਸਾਰੇ ਵਰਤ ਕੇ ਦੇਖੇ ਨੇ ਸਾਰੇ।
ਸ੍ਰੀ ਭਗਵਾਨ ਭਜੇ ਬਿਨ ਭੂਪਤੀ, ਏਕ ਰਤੀਬਨ ਏਕ ਨਾ ਲੇਖਾ,
ਬਸ ਜੇ ਨਹੀਂ ਨਾ ਜੁੜਿਆ, ਜਿਹੜਾ ਅੰਤਰ ਆਤਮਾ ਨਾਲ ਨਹੀਂ ਜੁੜਿਆ ਆਪਣੇ ਨਾਲ, ਜਿਹੜਾ ਇੱਕ ਮਨ ਇੱਕ ਚਿੱਤ ਹੋ ਕੇ ਨਹੀਂ ਜੁੜਿਆ ਰਿਹਾ, ਭਗਤੀ ਨਹੀਂ ਕੀਤੀ, ਏਕ ਰਤੀਬਨ
ਏਕ ਨਾ ਲੇਖਾ,
ਏਕ ਨਾ ਲੇਖਾ, ਪ੍ਰੇਮ ਤੇ ਬਿਨਾਂ ਕਿਸੇ ਲੇਖੇ ਨਹੀਂ ਉਹਦੀ ਭਗਤੀ ਆਈ, ਸਾਰੀ ਜ਼ਿੰਦਗੀ ਦੀ ਭਗਤੀ ਐਵੇਂ ਹੀ ਚਲੀ ਗਈ, ਜਿਹਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਜੇ ਉਹਦੇ ਅੰਦਰੋਂ ਬੈਰੀ ਬਗਾਨਾ ਖਤਮ ਨਹੀਂ ਹੋਇਆ, ਜਿਹਦੇ ਅੰਦਰੋਂ ਲੋਭ ਮੋਹ ਖਤਮ ਨਹੀਂ ਹੋਏ, ਆਪਣਾ ਪਰਾਇਆ ਖਤਮ ਨਹੀਂ ਹੋਇਆ, ਬੈਰੀ ਬਗਾਨਾ ਖਤਮ ਨਹੀਂ ਹੋਇਆ, ਫਿਰ ਉਹਦੀ ਭਗਤੀ ਕਿਸੇ ਕੰਮ ਦੀ ਨਹੀਂ, ਕੁਛ ਵੀ ਨਹੀਂ ਮਿਲਿਆ ਉਹਨੂੰ, ਪ੍ਰਾਪਤੀ ਇਹੀ ਹੈ, ਪ੍ਰਾਪਤੀ ਸੁਭਾਅ ਤਬਦੀਲੀ, ਹੋਰ ਪ੍ਰਾਪਤੀ ਕੀ ਹੈ, ਪ੍ਰਾਪਤੀ ਕੁਛ ਵੀ ਨਹੀਂ ਹੈ। ਜਿਹੜੇ ਕਹਿੰਦੇ ਨੇ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਸ਼ਕਤੀ, ਉਹ ਝੂਠ ਬੋਲਦੇ ਨੇ, ਉਹਨਾਂ ਨੂੰ ਪ੍ਰਾਪਤੀ ਕੁਛ ਹੋਈ ਨਹੀਂ, ਇਹ ਤਾਂ ਪ੍ਰਾਪਤੀ ਪਰਮੇਸ਼ਰ ਕੋਲ ਹੈ ਸ਼ਕਤੀ, ਉਹਦੀ ਸ਼ਕਤੀ ਦੇ ਖਿਲਾਫ਼ ਕਿਸੇ ਨੂੰ ਕੋਈ ਸ਼ਕਤੀ ਨਹੀਂ ਮਿਲਦੀ ਹੁੰਦੀ, ਜਿਹੜਾ ਗੁਰਮੁਖ ਉਹਦਾ ਸ਼ਕਤੀ ਮੰਗਦਾ ਹੀ ਨਹੀਂ, ਜਿਹੜਾ ਮੂਰਖ ਆ ਸ਼ਕਤੀ ਦੀ ਗੱਲ ਕਰਦਾ, ਸ਼ਕਤੀ ਉਹਦੇ ਕੋਲ ਹੁੰਦੀ ਨਹੀਂ, ਸ਼ਕਤੀ ਦਾ ਉਹ ਧੌਂ ਦੰਦਾ ਨਾਲ ਦਿਆਂ ਨੂੰ ਸ਼ਕਤੀ ਹੁੰਦੀ ਨਹੀਂ, ਧੌਂ ਸੇ ਦੰਦਾ ਸ਼ਕਤੀ ਦੀ ਹੁੰਦੀ ਹੈ ਨਹੀਂ। ਅਸੀਂ ਸਾਰੇ ਦੇਖੇ ਨੇ, ਜਦ ਸੰਗਲ ਲੱਗਦਾ ਸੀ ਨਾ ਆਉਂਦਾ ਸੀ, ਲੈ ਕੇ ਆਉਂਦੇ ਤੇ ਸੰਗਲ ਲਿਆਓ, ਪਹਿਲੇ ਹੱਥ ਖੜੇ ਕਰ ਦਿੰਦੇ, ਸਾਡੇ 'ਚ ਕੋਈ ਸ਼ਕਤੀ ਨਹੀਂ, ਸਾਰੇ ਦੇਖੇ ਨੇ। ਇਹ ਤਾਂ ਆਮ ਲੋਕਾਂ ਕੋਲ ਕਰਦੇ ਹੁੰਦੇ ਨੇ ਗੱਲਾਂ, ਜੇ ਡਾਂਗ ਦੇਖ ਲੈਂਦੇ ਨੇ ਫਿਰ ਜਦ ਹੱਥ ਫੜ ਲੈਂਦੇ ਨੇ, ਸਾਡੇ 'ਚ ਕੋਈ ਸ਼ਕਤੀ ਨਹੀਂ।
ਸ਼ੁੱਧ ਸਿਪਾਹਾ ਤੁਰੰਤ ਦਵਾਹਾ ਸੁਸਾਜ ਸੁਨਾਹ ਤੁਰ ਜਾਣ ਦਲੈਂਗੇ,
ਸ਼ੁੱਧ ਸਿਪਾਹਾ ਤੁਰੰਤ ਦਵਾਹਾ, ਸਿਪਾਹੀ ਜਿਹੜੇ ਹੋਣ ਨਾਲ ਦੇ, ਫੌਜ ਜਿਹੜੀ ਹੋਵੇ ਸ਼ੁੱਧ ਮਨ ਨਾਲ, ਫੌਜ ਹੋਵੇ ਨਾਲ, ਦੇਖੋ ਕਈ ਵਾਰ ਫੌਜ ਹੁੰਦੀ ਹੈ ਨਾਲ ਰਾਜੇ ਦੇ, ਮਨ ਸ਼ੁੱਧ ਨਹੀਂ ਹੁੰਦਾ, ਬੜੇ ਬੜੇ ਅਫਸਰ ਬਗਾਵਤ ਕਰ ਦਿੰਦੇ ਨੇ ਅਫਸਰ, ਜਿੰਨੀ ਫੌਜ ਹੋਵੇ ਸ਼ੁੱਧ ਮੰਤੇ ਨਾਲ ਹੋਵੇ
ਦੁਰੰਤ,
ਔਰ ਜਿਹੜੇ ਨੇ ਦੂਰ ਦੂਰ ਤੱਕ ਉਹਨਾਂ ਦੀ ਦਹਿਸ਼ਤ ਵੀ ਹੋਵੇ
ਦੁਰੰਤ ਦਬਾਹ
ਦਬਦਬਾ ਹੋਵੇ ਦੂਰ ਦੂਰ ਤੱਕ ਦਬਦਬਾ ਹੋਵੇ ਰਾਜੇ ਦਾ ਉਹਦਾ ਵੀ ਉਹਦੀ ਫੌਜ ਦੇ ਵਿੱਚ ਉਹ ਭਾਈ ਉਹਦੇ ਰਾਜੇ ਦੇ ਜਿਵੇਂ ਨਾਲ ਚੱਲਿਆ ਸਭ ਕੋਏ ਨਵਾਂ ਖੰਡਾ ਵੀ ਜਾਣੀਏ ਨਾਲ ਚੱਲਿਆ ਸਭ ਕੋਏ ਉਹਦੇ ਨਾਲ ਹੈ ਸਾਰੇ ਉਹਦੇ ਖਿਲਾਫ ਹੀ ਨਹੀਂ ਕੋਈ ਹੈ ਉਹਦੀ ਤਾਂ ਦਹਿਸ਼ਤ ਦੂਰ ਤੱਕ ਹੋਣੀ ਹੋਈ ਹੈ ਜਿਹਦੇ ਖਿਲਾਫ ਹੈ ਕੋਈ ਨੀ ਦੁਰੰਤ ਦਵਾਹਾ
ਸੁਸਾਜ ਸੁਨਾਹਾ ਤੁਰਜਾਨ ਦਲੈ
ਔਰ ਸਾਰੀ ਸੈਨਾ ਪੂਰੇ ਹਥਿਆਰ ਬੰਦ ਹੋਵੇ ਔਰ ਜਿਹੜੀ ਉਹਦੇ ਸੁਨਾਹ ਪਾਈ ਹੋਈ ਹੈ ਜਰਾ ਬਖਤਰ ਜਿਹਨੂੰ ਉਹ ਕਹਿੰਦੇ ਨੇ ਕਬਚਾਂ ਹਥਿਆਰਾਂ ਨਾਲ ਪੂਰੀ ਲੈਸ ਹੋਵੇ ਫੌਜ ਵੀ ਉਹਦੀ
ਦੁਰਜਾਨ ਦਲੈਂਗੇ
ਔਰ ਦੁਰਜਨਾ ਨੂੰ ਦਲ ਦੇਣ ਵਾਲੀ ਹੋਵੇ ਜਿਹੜੇ ਉਹਦੇ ਖਿਲਾਫ ਨੇ ਜਿਹੜੇ ਰਾਜੇ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਵਟਾ ਦੇਣ ਵਾਲੀ ਹੋਵੇ ਦੁਰਜਾਨ ਦਲਣ ਵਾਸਤੇ ਤਿਆਰ ਰਹੇ ਹਰ ਵਕਤ
ਭਾਰੀ ਘੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ
ਐਸੇ ਯੋਧੇ ਹੋਣ ਇੰਨੇ ਹੰਕਾਰੀ ਹੋਣ ਗੁਮਾਨ ਹੋਵੇ ਉਹਨਾਂ ਦੇ ਵਿੱਚ ਲੜਾਈ ਦੇ ਵਿੱਚ ਖੰਭ ਤਾਂ ਲਾ ਕੇ ਪਰਬਤ ਤਾਂ ਚਾਹੇ ਉੱਡ ਜਾਣ
ਕਰ ਪਰਬਤ ਪੰਖ ਹਲੇ ਨਾ ਹਲੇਂਗੇ
ਵਿਰੋਧੀਆਂ ਦੇ ਵੱਡੇ ਵੱਡੇ ਜਿਹੜੇ ਥੰਮ ਹੋਣ ਉਹ ਤਾਂ ਚਾਹੇ ਭੱਜ ਜਾਣ ਵਿਰੋਧੀਆਂ ਦੇ ਪਰਬਤਾਂ ਵਰਗੇ ਸੂਰਮੇ ਜਿਹੜੇ ਹੁਣ ਪਰਬਤਾਂ ਦੇ ਦਿਲ ਵਰਗੇ ਸੂਰਮੇ ਹੋਣ ਉਹ ਤਾਂ ਚਾਹੇ ਭੱਜਣ ਖੰਭ ਲਾ ਕੇ ਪਰ ਇਹ ਹਿੱਲਣ ਵਾਲੇ ਨਾ ਹੋਣ ਆਪਣੇ ਥਾਂ
ਨਾ ਹਲੇਂਗੇ
ਇਹੋ ਜਿਹੀ ਫੌਜ ਵੀ ਹੋਵੇ ਉਹ ਰਾਜੇ ਕੋਲ
ਤੋਰ ਅਰੀਨ ਮਰੋਰ ਮਵਾਸਣ ਮਾਤੇ ਮਤੰਗਣ ਮਾਨ ਮਲੇਂਗੇ
ਤੋਰ ਅਰੀਨ ਮਰੋਰ ਮਵਾਸਣ ਜਿਹੜੇ ਮਵਾਸੀ ਰਾਜੇ ਨੇ ਉਹਨਾਂ ਦੇ ਖਿਲਾਫ ਉਹਨਾਂ ਨੂੰ ਤੋਰ ਉਹਨਾਂ ਦੇ ਕਿਲੇ ਢਾ ਦੇਣ ਵਾਲੇ ਕਿਲਿਆਂ ਨੂੰ ਫਤਿਹ ਕਰਨ ਵਾਲੇ ਉਹਨਾਂ ਦਾ ਮਾਨ ਨੂੰ ਤੋੜ ਦੇਣ ਵਾਲੇ
ਮਾਤੇ ਮਤੰਗਣ ਮਾਨ ਮਲੇਂਗੇ
ਮਾਤੇ ਮਤੰਗਣ ਉਹਨਾਂ ਦੇ ਮਾਨ ਨੂੰ ਬਲ ਦੇਣ ਵਾਲੇ ਹੁਣ ਸੂਰਮੇ ਉਹਦੇ ਕੋਲ ਰਾਜੇ ਕੋਲ
ਸ਼੍ਰੀ ਪਾਤੋ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ
ਇਹਨਾਂ ਕੁਝ ਪ੍ਰਾਪਤ ਕਰਕੇ ਜੇ ਪਰਮੇਸ਼ਰ ਦੀ ਕਿਰਪਾ ਨਹੀਂ ਉਹਦੇ ਤੇ ਹੋਈ ਬਸ ਉਹਨੇ ਸਾਰਾ ਕੁਝ ਛੱਡ ਕੇ ਚਲਾ ਜਾਣਾ ਗਾਹਾਂ ਕਿਸੇ ਨੇ ਨਹੀਂ ਪੁੱਛਣਾ ਇਹਨਾਂ ਕੁਝ ਪ੍ਰਾਪਤੀ ਵਾਸਤੇ ਜੇ ਆਦਮੀ ਕੰਮ ਕਰੇ ਪਹਿਲੀ ਤਾਂ ਪ੍ਰਾਪਤੀ ਉਹ ਨਹੀਂ ਹੁੰਦੀ ਪ੍ਰਾਪਤੀ ਕਰਕੇ ਵੀ ਜੇ ਕੁਛ ਨਹੀਂ ਮਿਲਿਆ ਫਿਰ ਉਹ ਪ੍ਰਾਪਤ ਇਧਰੋਂ ਜਾਣਾ ਹੀ ਕਹਿਣ ਦਾ ਮਤਲਬ ਹੈ ਮਾਇਆ ਦੇ ਰਸਤੇ ਜਾਣਾ ਹੀ ਕਾਸ ਨੂੰ ਅਸਲ ਦੇ ਵਿੱਚ ਮਾਇਆ ਦਾ ਰਸਤਾ ਦਿਖਾ ਰਹੇ ਨੇ ਇੰਨੇ ਕੁਛ ਵਾਲੇ ਜਾਂ ਫੇਲ ਹੋ ਗਏ ਫਿਰ ਮਾਇਆ ਦੀ ਪ੍ਰਾਪਤੀ ਕਰੋਗੇ ਕੀ ਜਾ ਕੇ ਉਧਰ ਇਸ ਕਰਕੇ ਹੀ ਬਹੁਤ ਗਰੀਬ ਸਿੱਖ ਬੜੇ ਖੁਸ਼ ਰਹਿੰਦੇ ਸੀ ਗੁਰੂ ਘਰ ਵਿੱਚ ਖੁਸ਼ੀ ਵਾਸਤੇ ਅਮੀਰੀ ਦੀ ਲੋੜ ਨਹੀਂ ਅਮੀਰਾਂ ਦਾ ਹਾਰਟ ਅਟੈਕ ਤਾਂ ਅਮੀਰਾਂ ਦੇ ਗਲੇ ਪਿਆ ਜਦੋਂ ਦਾ ਹਿੰਦੁਸਤਾਨ ਦੇ ਵਿੱਚ ਅਮੀਰੀ ਆਈ ਹੈ ਹਾਰਟ ਅਟੈਕ ਉਦੋਂ ਦੇ ਆਏ ਨੇ ਜਿੰਨੇ ਚਿਰ ਗਰੀਬੀ ਰਹੀ ਹੈ ਜਿਹੜੇ ਦੇਸ਼ 'ਚ ਗਰੀਬੀ ਹੁੰਦੀ ਹਾਰਟ ਅਟੈਕ ਹੁੰਦਾ ਹੀ ਨਹੀਂ ਉਹ 'ਚ ਨਾ ਡਿਪਰੈਸ਼ਨ ਹੁੰਦਾ ਨਾ ਹਾਰਟ ਅਟੈਕ ਹੁੰਦੇ ਨੇ ਇਹ ਅਮੀਰੀ ਨਾਲੇ ਆਉਂਦੇ ਨੇ ਸਾਰੇ ਇਹ ਬਿਮਾਰੀਆਂ ਹਾਂਜੀ
ਵੀਰ ਅਪਾਰ ਵੱਡੇ ਬੜਿਆਰ ਅਬਿਚਾਰੇ ਸਾਰ ਕੀ ਧਾਰ ਪਛਈਆ
ਵੀਰ ਅਪਾਰ ਵੱਡੇ ਬੜਿਆਰ ਅਬਿਚਾਰ ਸਾਰ ਕੀ ਧਾਰ ਪਛਈਆ ਅਪਾਰ ਵੀਰ ਹੋਣ ਅਪਾਰ ਸੂਰਮੇ ਹੁਣ ਕੋਲ ਕਿਸੇ ਦੇ
ਵੱਡੇ ਬੜਿਆਰ
ਵੱਡੇ ਵੱਡੇ ਬੜਿਆਰ ਹੋਣ ਚੜ ਕੇ ਹੋਣ
ਉਹ ਵਿਚਾਰੇ ਸਾਰ ਕੀ ਧਾਰ ਪਛਈਆ
ਅਬਿਚਾਰ ਸਾਰ ਜਿਹੜੇ ਮੂਹਰੇ ਤੇ ਸ਼ਸਤਰ ਆਉਂਦੇ ਨੇ ਨਾ ਸ਼ਸਤਰਾਂ ਦੀ ਮਾਰ ਆਉਂਦੀ ਹੈ ਚਾਹੇ ਗੋਲੀ ਦੀ ਆਵੇ ਚਾਹੇ ਤਲਵਾਰ ਦੀ ਆਵੇ ਉਹਨੂੰ ਸਾਹਮਣੇ ਜਾਣ ਪਿੱਛੇ ਨਾ ਮੁੜਨ ਫੱਟ ਨੂੰ ਸਾਹਮਣੇ ਮੱਥੇ ਸਹਿਣ ਪਿੱਛੇ ਨਾ ਮੁੜਨ ਵਿਚਾਰ ਸਾਰ ਕੀ ਧਾਰ
ਪਛਈਆ
ਪਛਈਆ ਸਾਰ ਦੀ ਧਾਰ ਨੂੰ ਬਰਦਾਸ਼ਤ ਕਰਨ ਵਾਲੇ ਹੋਣ ਪੱਛਣ ਵਾਲੇ ਹੋਣ ਖਾਣ ਵਾਲੇ ਹੋਣ ਸਹਿਣ ਵਾਲੇ ਹੋਣ
ਤੋਰਤ ਦੇਸ਼ ਮਲਿੰਦ ਮਵਾਸਨ
ਜਿਹੜੇ ਬੜੇ ਬੜੇ ਦੇਸ਼ ਨੇ ਹੋਰ ਦੇਸਾਂ ਦੇ ਰਾਜਾਂ ਦੇ ਜਿਹੜੇ ਹੰਕਾਰ ਨੇ
ਮਲਿੰਦ ਮਵਾਸਨ
ਉਹਨਾਂ ਦੇ ਹੰਕਾਰ ਨੂੰ ਤੋੜ ਦੇਣ ਵਾਲੇ ਨਾਸ਼ ਕਰ ਦੇਣ ਵਾਲੇ
ਮਾਤੇ ਗਜਾਨ ਕੇ ਮਾਨ ਮਲਈਆ
ਬੜੇ ਬੜੇ ਜਿਹੜੇ ਉਹਨਾਂ ਦੇ ਹਾਥੀ ਨੇ ਸੂਰਮੇ ਨੇ ਉਹਨਾਂ ਦੇ ਮਾਨ ਵੀ ਮਲ ਦੇਣ ਸੂਰਮੇ ਬੜੇ ਬੜੇ ਹਾਥੀ ਉੱਥੇ ਵੀ ਆਇਆ ਦਸਮ ਅਸਲ ਨੇ ਵੀ ਦਸਮ ਦੀ ਬਾਣੀ ਜਿਹੜੇ ਵੱਡੇ ਸੂਰਮੇ ਹੁੰਦੇ ਨੇ ਨਾ ਵੱਡੇ ਥੰਬ ਕਿਸੇ ਰਾਜੇ ਦੇ ਉਹ ਹਾਥੀ ਉਹ ਮੰਨੇ ਜਾਂਦੇ ਨੇ ਹਾਥੀ ਆਇਆ ਸ਼ੁਰੂ ਤੋਂ ਹੀ ਹਾਥੀ ਆਇਆ ਜਿਹੜੇ ਬੜੇ ਬੜੇ ਥੰਮ ਹੁੰਦੇ ਨੇ ਜਿਵੇਂ ਸੈਨਾਪਤੀ ਹੋਇਆ ਹੋਰ ਹੋਏ ਉਹ ਥੰਭਲਦੇ ਨੇ ਉਹਦੇ ਨਾਲ ਥੱਲੇ ਹੋਰ ਫੌਜ ਹੁੰਦੀ ਹੈ ਉਹ ਕਹਿੰਦਾ ਵੀ ਆਹ ਥੰਮ ਗਿਰ ਗਿਆ ਫਲਾਣਾ ਸਿਆਸਤ ਦੇ ਵਿੱਚ ਵੀ ਤਾਂ ਹੁੰਦਾ ਆਹ ਥੰਮ ਸੀ ਉਹਦਾ ਥੰਮ ਹੈ ਜਿਹੜੇ ਥੰਮ ਹੁੰਦੇ ਨੇ ਉਹ ਹਾਥੀ ਹੁੰਦੇ ਨੇ ਅਹੰਕਾਰ ਵੀ ਉਹਨਾਂ ਦਾ ਹਾਥੀ ਵਰਗਾ ਹੀ ਹੁੰਦਾ ਹਾਥੀ ਤਾਂ ਇੱਕ ਵਾਰ ਦੂਆ ਮੁੱਲ ਲਿਆ ਉਹ ਜਿਹਾ ਤਾਂ ਮੁੱਲ ਆਉਂਦਾ ਨਹੀਂ ਨਾ ਰਾਜਾ ਉਹ ਜਿਹਾ ਤਾਂ ਬੰਦਾ ਨਹੀਂ ਮਿਲਦਾ ਹੁਣ ਹਰੀਸਨ ਨਲੂਆ ਸੀ ਰਣਜੀਤ ਸਿੰਘ ਕੋ ਕਈ ਹਾਥੀਆਂ ਵਰਗਾ ਇਕੱਲਾ ਹੀ ਸੀ ਉਹਦੇ ਬਿਨਾਂ ਜੇ ਦਸ ਹਾਥੀ ਭੇਜ ਦਿੰਦੇ ਉਹਨਾਂ ਦੀ ਪਰਵਾਹ ਨਹੀਂ ਸੀ ਇਕੱਲੇ ਉਹਦੀ ਪਰਵਾਹ ਸੀ ਅਕਾਲੀ ਫੂਲਾ ਸਿੰਘ ਸੀ ਹਾਥੀ ਉੱਥੇ ਕੀ ਕਰੂ ਉਹਦੇ ਮੂਹਰੇ ਇਸ ਕਰਕੇ ਹਾਥੀ ਤਾਂ ਬਹੁਤ ਛੋਟੀ ਚੀਜ਼ ਹੁੰਦਾ ਹੈ ਆਦਮੀ ਦੇ ਮੂਹਰੇ ਹਾਥੀ ਕੀ ਕਰੂ ਸਮਝ ਆਦਮੀ ਦੇ ਇਸ਼ਾਰੇ ਤੇ ਫੌਜ ਹਰੀਸਨ ਨਲੂਆ ਦੇ ਜਿਸ ਦਿਨ ਗੋਲੀ ਲੱਗੀ ਉਹ ਕਹਿੰਦਾ ਦੱਸ ਨਾ ਦਿਓ ਲੀਕ ਨਾ ਕਰਦੇ ਵੀ ਹਰੀਸਨ ਨਲੂਆ ਮਰ ਗਿਆ ਤੁਹਾਨੂੰ ਇੱਥੇ ਰਾਤੋ ਰਾਤ ਆਪਣਾ ਫੌਜ ਨੇ ਤੁਹਾਨੂੰ ਘੇਰ ਲੈਣਗੇ ਇੱਕ ਆਦਮੀ ਦੇ ਮਰਨ ਨਾਲ ਉਹਨਾਂ ਨੂੰ ਐਂ ਖਤਾ ਦੀ ਸਾਨੂੰ ਸਾਰੇ ਪਬਲਿਕ ਆਪ ਹੋਊਗੀ ਇੱਕ ਆਦਮੀ ਦਾ ਡਰ ਸੀ ਬਾਕੀ ਦਾ ਡਰ ਨਹੀਂ ਸੀ ਇਹ ਪਤਾ ਲੱਗ ਗਿਆ ਵੀ ਹਰੀਸਨ ਨਲੂਆ ਹੈ ਨਹੀਂ ਉਹਨਾਂ ਨੇ ਹੱਥੀਂ ਆਪਣਾ ਤੁਹਾਨੂੰ ਤੇ ਥੰਮ ਨਹੀਂ ਸੀ ਫਿਰ ਕੀ ਸੀਗਾ
ਮਾਤੇ ਗਜਾਨ ਕੇ ਮਾਨ ਮਲਈਆ
ਮਾਤੇ ਗਜਾਨ ਕੇ ਮਾਨ ਮਲਈਆ ਜਿਹੜੇ ਇਹੋ ਜਿਹੇ ਸੂਰਮੇ ਨੇ ਨਾ ਜਿਵੇਂ ਹਾਥੀ ਮੱਤੇ ਹੁੰਦੇ ਨੇ ਜਿਹਨਾਂ ਦੇ ਅੰਦਰ ਭੈ ਨਾ ਆਉਂਦੀ ਕੋਈ ਚੀਜ਼ ਹੀ ਨਹੀਂ ਉਹਨਾਂ ਦੇ ਮਾਨ ਵੀ ਬਲ ਦਿੰਦੇ ਸੀ ਘਰ ਤੋੜਨ ਵਾਲੇ ਸੂਰਮੇ ਸੀ
ਗਾੜੇ ਗੜਾਨ ਕੋ ਤੋੜਨ ਹਾਰ ਸੁਬਾਤਨ ਹੀ ਚੱਕ ਚਾਰ ਲਵਈਆ
ਗਾੜੇ ਗੜਾਨ ਕੋ ਤੋੜਨ ਹਾਰ ਬਹੁਤ ਮਜ਼ਬੂਤ ਕਿਲਿਆਂ ਨੂੰ ਤੋੜ ਦੇਣ ਵਾਲੇ
ਸੋ ਬਾਤਨ ਹੀ ਚੱਕ ਚਾਰ ਲਵਈਆ
ਤੋੜਨ ਵਾਲੇ ਤੋਪਾਂ ਨਾਲ ਨਹੀਂ ਬਾਤਾਂ ਨਾਲ ਹੀ ਹਵਾਈ ਫੈਰਾਂ ਨਾਲ ਹੀ ਦੂਰੋਂ ਸੁਨੇਹੇ ਨਾਲੇ ਗੱਲਾਂ ਬਾਤਾਂ ਨਾਲੇ ਤੋੜ ਦੇਣਾ ਪਸਤ ਕਰ ਦੇਣਾ ਅਗਲੇ ਨੂੰ ਦੇਖ ਲੈ ਤੇਰੀ ਮਰਜ਼ੀ ਹੈ ਪਹਿਲਾਂ ਵਾਰਤਾਲਾਪ ਨਾਲੇ ਜਿੱਤ ਲੈਣਾ ਬਾਤਨ ਹੀ ਚੱਕ ਚਾਰ ਲਵਈਆ ਚਾਰੇ ਪਾਸੇ ਗੱਲਾਂ ਨਾਲੇ ਜਿੱਤ ਲੈਣਾ ਹਵਾਈ ਫੈਰ ਨਾਲੇ ਜਿੱਤ ਲੈਣਾ ਕਿਲੇ ਤੋੜ ਦੇਣੇ
ਸਾਹਿਬ
ਇਹ ਇੱਕ ਹੋਰ ਟੈਕਨੀਕ ਹੈ ਬਿਨਾਂ ਲੜੇ ਤੇ ਜਿੱਤਣਾ ਇੱਕ ਹੋਰ ਟੈਕਨੀਕ ਹੈ ਬੁੱਧ ਬਲ ਹੈ ਇੱਥੇ ਬੁੱਧ ਬਲ ਕੰਮ ਕਰਦਾ ਸਿਰਫ ਬੁੱਧ ਬਲ ਨਾਲੇ ਕੰਮ ਹੋ ਸਕਦਾ ਹੋਰ ਕਿਸੇ ਨਾਲ ਨਹੀਂ ਹੋ ਸਕਦਾ ਵੀ ਲੜਾਈ ਚ ਬੰਦੇ ਮੰਨ ਗਏ ਜ਼ਰੂਰ ਕਿਉਂ ਮਾਰਨੇ ਨੇ ਜੇ ਲੜਕੇ ਹੀ ਹਾਰਨਾ ਤਾਂ ਪਹਿਲਾਂ ਹੀ ਮੰਨ ਜਾ ਕਿਉਂ ਨੁਕਸਾਨ ਕਰਾਉਣਾ ਲੜਕੇ ਤੂੰ ਆਪ ਵੀ ਮਰ ਸਕਦਾ ਨੁਕਸਾਨ ਹੋਊਗਾ ਜਿਨ੍ਹਾਂ ਦੇ ਵੀ ਮੰਨਗੇ ਜੇ ਤੇਰਾ ਪਬਲਿਕ ਨਾਲ ਪ੍ਰੇਮ ਹੈ ਜੇ ਤੂੰ ਇਹ ਸਮਝਦਾ ਵੀ ਪਬਲਿਕ ਜਿਹੜੀ ਹੈਗੀ ਉਹਦਾ ਮੈਂ ਰਾਜਾ ਬਾਪ ਹੁੰਦਾ ਰਾਜਾ ਜਿਹੜੇ ਸਿਪਾਹੀ ਮੰਨਗੇ ਤੇਰੇ ਪੁੱਤਾਂ ਦੇ ਬਰਾਬਰ ਨੇ ਕਿਉਂ ਲੜਦਾ ਬੱਚਿਆਂ ਦਾ ਕੀ ਬਣੂ ਬਾਅਦ ਚ ਤੂੰ ਰਾਜਾ ਤੂੰ ਹੀ ਰਹੀ ਤੂੰ ਅਧੀਨਗੀ ਕਬੂਲ ਕਰ ਲੈ ਬਸ ਮੰਨ ਜਾਂਦੇ ਨੇ ਅੰਗਰੇਜ਼ਾਂ ਨਾਲ ਐਵੇਂ ਮੰਨੇ ਨੇ ਅੰਗਰੇਜ਼ਾਂ ਦੀ ਅਧੀਨਗੀ ਕਿਵੇਂ ਕਬੂਲ ਕਰਦੇ ਰਹੇ ਅੰਗਰੇਜ਼ ਕਿੱਥੇ ਲੜੇ ਨੇ ਪੰਜਾਬ ਵਾਲਿਆਂ ਨੂੰ ਰਿਆਸਤਾਂ ਹੀ ਨਹੀਂ ਪਟਿਆਲੇ ਦੀਆਂ ਧੀਆਂ ਲੜੇ ਤਾਂ ਨਹੀਂ ਅੰਗਰੇਜ਼ ਇੱਦਾਂ ਹੀ ਅਧੀਨਗੀ ਕਬੂਲ ਕੀਤੀ ਹੈ ਨਾ ਕਹਿੰਦੇ ਰਣਜੀਤ ਸਿੰਘ ਨਾਲ ਸਾਨੂੰ ਤੁਸੀਂ ਚੱਲ ਦਿਓ ਰਣਜੀਤ ਸਿੰਘ ਨੇ ਸਾਰੇ ਖਤਮ ਕਰਤੇ ਇਹ ਹੁਣ ਰਾਜ ਕਰਦੇ ਰਹੇ ਨੇ ਕਹਿੰਦੇ ਸੀ ਨਾ ਵੀ ਉਧਰ ਬਹੁਤ ਹੈ ਇੱਧਰ ਜੈਵਤ ਹੈ ਉਧਰ ਤਾਂ ਹੈ ਜਾ ਜਦੇ ਮਰ ਜਾਂਦਾ ਆਦਮੀ ਇਹ ਤਾਂ ਟੀਵੀ ਹੈ ਟੀਵੀ ਨਾਲ ਰਿੰਗੜਦਾ ਰਹਿੰਦਾ ਜਾਂਦਾ ਰਹਿੰਦਾ ਬਹੁਤ ਚਿਰ ਅੰਗਰੇਜ਼ਾਂ ਦਾ ਟੀਵੀ ਹੈ ਉਧਰ ਹੈ ਜਾ ਤਾਂ ਉਹ ਪਾ ਰਿਹਾ ਉਹ ਪਰ ਬਸ ਹਾਂਜੀ ਸੋ ਬਾਤਾਂ ਨਹੀਂ ਚੱਕ ਚਾਰ ਲਵਈਆ ਚਾਰੇ ਚੱਕਾਂ ਚ ਸਿਰਫ ਗੱਲਾਂ ਬਾਤਾਂ ਨਾਲ ਜਿਵੇਂ ਅੰਗਰੇਜ਼ਾਂ ਨੇ ਜਿੱਤੇ ਐਂ ਜਿੱਤ ਲੈਣਾ ਸਾਰਿਆਂ ਨੂੰ ਜਿਉਂ ਜਿਉਂ ਅਧੀਨ ਹੁੰਦੇ ਜਾਂਦੇ ਨੇ ਉਹਦੀ ਤਾਕਤ ਵੱਧਦੀ ਚਲੀ ਜਾਂਦੀ ਹੈ ਗਾਂ ਵਾਲੇ ਕਹਿੰਦੇ ਵੀ ਹੁਣ ਤਾਂ ਇੰਨੇ ਲੋਕ ਮੰਨ ਗਏ ਹੁਣ ਆਪਾਂ ਨਾਲ ਕੀ ਫਾਇਦਾ ਏਦਾਂ ਹੀ ਸਾਰੇ ਹਿੰਦੁਸਤਾਨ ਚ ਰਾਜ ਕਾਇਮ ਕਰ ਲਿਆ ਹਾਂਜੀ
ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ
ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਿਹੜਾ ਪਰਮੇਸ਼ਰ ਹੈ ਉਹ ਤਾਂ ਸਾਰਿਆਂ ਦਾ ਸ੍ਰੀ ਹੈ ਉੱਤੇ ਉਹ ਤਾਂ ਸਾਰਿਆਂ ਦੇ
ਸਿਰ ਨਾਇਕ
ਸਿਰ ਨਾਇਕ ਆ ਸਾਰਿਆਂ ਦੇ ਉੱਤੇ ਹੈ ਉਹਦਾ ਹੁਕਮ ਤਾਂ ਸਾਰਿਆਂ ਦੇ ਚੱਲਦਾ ਜਾਚਕ ਇਕੱਲਾ ਹੀ ਆ ਉਹ
ਜਾਚਕ ਅਨੇਕ ਸੋ ਏਕ ਦਵਈਆ
ਦੇਣ ਵਾਲਾ ਇੱਕ ਹੈ, ਮੰਗਣ ਵਾਲੇ ਸਾਰੇ ਹੀ ਨੇ ਉਹਦੇ। ਉਹ ਰਾਜਾ ਵੀ ਉਹਦਾ ਹੀ ਮੰਗਦਾ, ਐਡਾ ਬੜਾ ਰਾਜਾ ਵੀ ਉਹਦਾ ਹੀ ਮੰਗਦਾ। ਕਹਿਣ ਦਾ ਮਤਲਬ ਇਹ ਹੈ, ਜੇ ਤੁਸੀਂ ਕਹੋ ਨਾ ਵੀ ਸਾਡਾ ਅੰਨਦਾਤਾ ਰਾਜਾ ਹੈ ਕੋਈ, ਐਡਾ ਗੱਲ ਗਲਤ ਹੈ। ਉਹਦੇ ਥਰੂ ਹੋ ਗਿਆ ਸਾਰਿਆਂ ਨੂੰ, ਬਸ ਇੰਨੀ ਉਹ ਗੱਲ ਹੈ। ਜਾਜ ਅਨੇਕ ਹੋ ਸਕਦੇ ਨੇ, ਦੇਣ ਵਾਲਾ ਇੱਕੋ ਹੀ ਹੈ। ਦੱਦਾ ਦਾਤਾ ਇੱਕ ਹੈ, ਸਭ ਕੁਝ ਦੇਵਣ ਹਰ।
ਦਾਨਵ ਦੇਵ ਪ੍ਰਿੰਦਨ ਸਾਚਰ ਭੂਤ ਭਵਿੱਖ ਭਵਾਨ ਜਪਾਂਗੇ।
ਦਾਨਵ ਆ, ਦਾਨਵ ਜਿਹਨਾਂ ਨੂੰ ਇਹ ਕਹਿੰਦੇ ਨੇ ਆਪਣੇ
ਰਾਕਸ਼
ਰਾਕਸ਼ ਕਹਿੰਦੇ ਨੇ,
ਦੇਵ
ਦੇਵਤੇ। ਦੇਖੋ ਦਾਨਵ ਦੇਵ ਬਰਾਬਰ ਨੇ, ਕੋਈ ਫਰਕ ਨਹੀਂ ਹੈਗਾ। ਦਾਨਵ ਦੇਵ
ਫਨਿੰਦਨ
ਸਾਚਰ, ਫਨਿੰਦ। ਦੇਖੋ ਜਿਹੜਾ ਦਾਨਵ ਹੈ ਉਹ ਅਸਲ ਚ ਝੂਠੇ ਦੇਵਤਿਆਂ ਦੇ, ਜਿਹੜਾ ਦੇਵਤਿਆਂ ਦਾ ਪ੍ਰਚਾਰਿਆ ਹੋਇਆ ਹੈ ਨਾ ਧਰਮ, ਉਹਦੇ ਖਿਲਾਫ ਹੈ ਸਿਰਫ ਦਾਨਵ। ਜਿਹੜਾ ਫਨਿੰਦ ਹੈ ਉਹ ਵਿਗੜਿਆ ਹੋਇਆ, ਦੇਵ ਨੇ ਵਿਗੜਿਆ ਹੋਇਆ। ਦੇਖੋ ਫਰਕ ਹੈ, ਹੁਣ ਦੇਵ ਵਿਗੜਿਆ ਹੋਇਆ ਨਹੀਂ ਹੈ, ਦੇਵ ਅੰਤਰਾਤਮਾ ਦਾ ਨਾਮ ਹੈ। ਅੰਤਰਾਤਮਾ ਦਾ ਵਿਰੋਧੀ ਦਾਨਵ ਹੈ, ਉਹ ਸੁਣਦਾ ਹੀ ਨਹੀਂ ਅੰਦਰ, ਅੰਤਰਾਤਮਾ ਦੀ ਗੱਲ ਹੀ ਨਹੀਂ ਸੁਣਦਾ ਹੈ।
ਫਨਿੰਦ
ਫਨਿੰਦ ਹੈ ਵਿਗੜਿਆ ਹੋਇਆ, ਜਿਵੇਂ ਦੁੱਧ ਵਿਗੜ ਜਾਂਦਾ। ਅੰਤਰਾਤਮਾ ਦੇ ਜਿਹੜਾ ਮਨਮੁੱਖ ਹੈ, ਸਾਕਤ ਕਹਿ ਲਓ, ਫਨਿੰਦ ਨੂੰ ਸਾਕਤ ਕਹਿ ਲਓ, ਉਹ ਸਾਕਤ ਨਹੀਂ ਹੈ ਜਿਹੜਾ ਝੂਠ ਦਾ ਜਾਣ ਬੁੱਝ ਕੇ ਪ੍ਰਚਾਰ ਕਰਦਾ ਫਨਿੰਦ। ਸੱਚ ਦਾ ਵੀ ਪਤਾ, ਝੂਠ ਦਾ ਪ੍ਰਚਾਰ ਕਰਦਾ ਫਨਿੰਦ। ਫਨਿੰਦ ਡੰਗ ਮਾਰਦਾ ਹਰੇਕ ਦੇ, ਮਾਇਆ ਦਾ ਡੰਗ ਉਹੀ ਮਾਰਦਾ। ਫਨਿੰਦ ਦਾ ਮਤਲਬ ਸ਼ੇਸ਼ਨਾਗ ਨਹੀਂ ਹੁੰਦਾ, ਸ਼ੇਸ਼ਨਾਗ ਕੁਛ ਨਹੀਂ ਹੈ, ਆਦਮੀ ਦਾ ਸ਼ੇਸ਼ਨਾਗ ਹੈ ਇਹ। ਜਿਹੜਾ ਮਾਇਆ ਦੇ ਜਾਲ ਚ ਫਸਾਉਂਦਾ ਸਾਰੇ ਸ਼ੇਸ਼ਨਾਗ ਦੇ ਅਵਤਾਰ ਨੇ। ਉਹ ਫਨਿੰਦ ਆਦਮੀ ਦੇ ਨਾਲ ਆਉਂਦਾ ਹਮੇਸ਼ਾ। ਫਨਿੰਦ ਸੱਪ ਦਾ ਇੱਥੇ ਕੀ ਕੰਮ? ਫਨਿੰਦ ਨਿਸਾਚਰ
ਭੂਤ ਭਵਿੱਖ ਭਵਾਨ ਜਪਾਂਗੇ।
ਨਿਸਾਚਰ ਕੌਣ ਹੈ? ਨਿਸਾਚਰ ਆ ਜਿਹੜਾ ਥੋੜਾ ਬਹੁਤਾ ਤੁਹਾਡਾ, ਨਿਸਾਚਰ ਸੂਰਜ ਨੂੰ ਕਹਿੰਦੇ ਨੇ, ਕੋਈ ਗਿਆਨ ਦੇਣ ਵਾਲਾ ਪੂਰਾ ਤਾਂ ਹੈ ਨਹੀਂ। ਹੈਗੇ ਵੀ ਲੋਕ ਨੇ ਜਿਹੜੇ ਗਿਆਨ ਕਰਦੇ ਨੇ, ਥੋੜਾ ਬਹੁਤਾ ਜਿੰਨਾ ਕਹਿ ਉਨਾ ਕਰਦੇ ਨੇ, ਉਹ ਤੁਹਾਡਾ ਹਨੇਰਾ ਦੂਰ ਕਰਦੇ ਨੇ।
ਨਿਸਾਚਰ
ਉਹ ਨਿਸਾਚਰ ਨੇ
ਭੂਤ ਭਵਿੱਖ ਭਵਾਨ ਜਪ।
ਚਾਰ ਪ੍ਰਕਾਰਾਂ ਆ ਗਈ, ਇੱਕ ਤਾਂ ਦਾਨਵ ਆ ਗਏ, ਫਿਰ ਦੇਵ ਆ ਗਏ, ਫਿਰ ਫਨਿੰਦ ਆ ਗਏ, ਫਿਰ ਨਿਸਾਚਰ ਆ ਗਏ। ਫਨਿੰਦ ਨਹੀਂ ਬਿਲਕੁਲ ਵੀ, ਫਨਿੰਦ ਨਹੀਂ ਕਹਿੰਦਾ ਵੀ ਚਾਨਣ ਹੋ ਜੇ, ਸੱਪ ਨਹੀਂ ਕਹਿੰਦਾ ਚਾਨਣ ਹੋ ਜੇ, ਸੱਪ ਹਨੇਰੇ ਚ ਹਨੇਰਾ ਹੀ ਚਾਹੁੰਦਾ ਹੁੰਦਾ। ਚਾਨਣ ਦਾ ਸੱਪ ਨੂੰ ਖਤਰਾ ਹੀ ਖਤਰਾ ਹਮੇਸ਼ਾ, ਸੱਪ ਕਦੇ ਨਹੀਂ ਚਾਨਣ ਚਾਹੁੰਦਾ। ਹਨੇਰੇ ਚ ਉਹਦੀ ਖੁਰਾਕ ਹੈ, ਹਨੇਰੇ ਦੇ ਪਿੱਛੇ ਉਹਨੂੰ ਉਹਨੂੰ ਚਾਹੀਦਾ ਤਾਂ ਕਿ ਕੋਈ ਨਾ ਮੈਨੂੰ ਦੇਖੇ, ਕੋਈ ਨਾ ਪਛਾਣੇ ਵੀ ਇਹ ਸੱਪ ਹੈ। ਸੰਤ ਨਹੀਂ ਚਾਹੁੰਦਾ ਵੀ ਮੈਨੂੰ ਕੋਈ ਪਛਾਣ ਲਵੇ ਮੈਂ ਸੱਪ ਹਾਂ, ਕੋਈ ਗਿਆਨਵਾਨ ਹੋ ਜਾਵੇ। ਉਹ ਕਿਉਂ ਗਿਆਨ ਪੈਦਾ ਹੋ ਦਊਗਾ, ਕਿਉਂ ਵਿਗਿਆਨ ਪੈਦਾ ਹੋਣ ਦਊਗਾ? ਗਿਆਨ ਪੈਦਾ ਤਾਂ ਕੋਈ ਸਾਧ ਕਰੂਗਾ, ਕੋਈ ਸਾਧ ਪੈਦਾ ਕਰੂਗਾ, ਸਾਧ ਸੁਭਾਅ ਵਾਲਾ ਜਿਵੇਂ ਆਪਾਂ ਕਹਿੰਦੇ ਤਾਂ ਸਾਧ ਸੁਭਾਅ ਹੈ। ਸੱਚ ਦੀ ਗੱਲ ਤਾਂ ਕੋਈ ਉਹ ਕਰੂਗਾ ਜਿੰਨੀ ਕੁ ਜਾਣਦਾ, ਜਿਵੇਂ ਕਰਦੇ ਹੀ ਨੇ ਭਾਈ, ਉਹ ਤਾਂ ਉਹਦਾ ਹੀ ਪਾਣਾ, ਉਹਦੇ ਮੂਹਰੇ ਜ਼ੋਰ ਨਹੀਂ ਚੱਲਦਾ। ਇਹ ਵੀ ਇੰਨਾ ਗਿਆਨ ਵੀ ਜਿਹੜਾ ਹੈਗਾ, ਇਹ ਵੀ ਸਾਧੂ ਸੁਭਾਅ ਦਾ ਹੀ ਹੈ। ਚਾਹੇ ਪੂਰਾ ਗਿਆਨ ਨਹੀਂ ਹੈ ਮੰਨਦੇ, ਤਾਂ ਵੀ ਪਾਣਾ ਉਹਦਾ ਹੀ ਚੱਲਦਾ। ਇਹਨੂੰ ਕਹਿ ਦਿੰਦੇ ਸਾਚਰ,
ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪਾਂਗੇ।
ਭੂਤ ਭਵਿੱਖ ਭਵਾਨ ਜਪਾਂਗੇ, ਭੂਤ ਭਵਿੱਖ ਭਗਵਾਨ ਦੇ ਵਿੱਚ ਸਮਝਦੇ ਰਹਿੰਦੇ ਨੇ ਇਹ, ਸਾਰਿਆਂ ਨੂੰ ਸਮਝਾਂਗੇ ਆਪਾਂ ਕਹਿੰਦੇ। ਜਪਣਾ ਹੁੰਦਾ ਸਮਝਣਾ, ਜਿਹੜੇ ਹੋ ਚੁੱਕੇ ਹੋਣ ਵਾਲੇ ਨੇ ਇਹ ਸਾਰੇ ਹੀ ਸਮਝਣੇ ਨੇ, ਸਮਝੇ ਹੀ ਨੇ ਗੁਰਬਾਣੀ ਚ ਸਾਰੀ ਚ, ਸਾਰੇ ਹੀ ਸਮਝਣੇ ਨੇ। ਜਿਹੜੇ ਹੋ ਚੁੱਕੇ ਉਹ ਵੀ ਸਮਝਣੇ ਨੇ, ਜਿਹੜੇ ਪਿੱਛੇ ਸੰਤ ਹੋ ਚੁੱਕੇ ਉਹ ਸਮਝ ਗਏ, ਇਹਨਾਂ ਦੇ ਚੇਲਿਆਂ ਦੀ ਸਮਝ ਉਹ ਨਹੀਂ ਕਿਵੇਂ ਆਜੂ? ਅੱਜ ਦੇ ਸੰਤਾਂ ਦਾ ਕਿਵੇਂ ਪਤਾ ਲੱਗੂ ਖੋਟੇ ਨੇ ਖਰੇ ਨੇ?
ਭੂਤ ਵਾਲੇ ਜਪਣੇ ਪੈਣੇ,
ਇਹਨਾਂ ਦੇ ਪਹਿਲਾਂ ਗੁਰੂ ਜਪਣੇ ਪੈਣੇ ਨੇ। ਗੁਰੂ ਕੀ ਕਰਦੇ ਸੀ ਉਹ ਦੱਸ ਦਿੱਤਾ ਦਸਮ ਪਾਤਸ਼ਾਹ ਨੇ, ਮੱਤ ਕੋਈ ਨਾ ਦੇਖੀ ਪ੍ਰਾਣਪਤੀ ਕੇ। ਇਹਨਾਂ ਕੋਲ ਫਿਰ ਮੱਤ ਕਿੱਥੋਂ ਆ ਗਈ? ਜੇ ਭੂਤ ਵਾਲੇ ਨਹੀਂ ਦੇਖਦੇ ਤਾਂ ਇਹਨਾਂ ਦਾ ਨਹੀਂ ਪਤਾ ਲੱਗਣਾ। ਭਵਿੱਖ ਵਿੱਚ ਜਿਹੜੇ ਹੋਣਗੇ ਆ ਜਿਹੜੇ ਆਉਣ ਵਾਲੇ ਨੂੰ ਆ ਕੇ ਦੇਖ ਲੈਣਗੇ, ਭਵਿੱਖ ਵਿੱਚ ਵੀ ਇਹਨਾਂ ਦੇ ਚੇਲੇ ਇਹੀ ਕੰਮ ਕਰਨਗੇ, ਇਹ ਵੀ ਗੱਲ ਹੈ। ਜਿਹੜੇ ਇਹਨਾਂ ਦੇ ਚੇਲੇ ਰਹਿਣਗੇ ਉਹੀ ਕੰਮ ਕਰਨਗੇ।
ਗੁਰੂ ਜੀ ਨੇ ਕਹਿੰਦੇ ਚੇਲੇ ਵੀ ਆਉਂਦੇ,
ਚੇਲੇ ਆਉਂਦੇ ਕੰਮ ਕਰੇ ਨਾ, ਗੁਰੂ ਜੀ ਨੇ ਕਹਿੰਦੇ ਭੂਤ ਭਵਿੱਖ ਭਗਵਾਨ ਇਹ ਹੈ
ਜਪਾਂਗੇ,
ਸਮਝ ਲਓ ਤਿੰਨੇ ਸਮਝਣੇ ਪੈਣੇ ਨੇ। ਬਈ ਜੇ ਜੀ ਕਣਕ ਸੀਗੀ ਉਹੋ ਜਿਹਾ ਬੀਜ ਬੀਜਿਆ ਸੀ ਉਹੋ ਜਿਹਾ ਉੱਗਿਆ, ਜੇ ਗਾਹ ਨੂੰ ਉਹੀ ਬੀਜੋਗੇ ਉਹੀ ਉੱਗੂਗਾ, ਜੇ ਬਦਲ ਲਓਗੇ ਖੇਤ ਚਾਹੇ ਉਹੀ ਹੈ ਤਾਂ ਬਦਲ ਜੂਗਾ, ਜਾਂ ਉਹਨੂੰ ਪਿਓ ਦੇ ਚਾੜ ਲਓਗੇ ਚਾੜਦੇ ਹੀ ਨਹੀਂ, ਕ੍ਰੋਸ ਬਰੀਡ ਕਰ ਲਓਗੇ, ਇਹ ਤਾਂ ਪਿਓ ਦੀ ਚਾੜਨੀ ਬਹੁ ਗੁਰਮੰਦੀ, ਜਿਹਦਾ ਗੁਰਮੰਦੀ ਚਾੜਨੀ ਪਿਓ ਤਾਂ ਫਿਰ ਤਾਂ ਥੱਲੇ ਦੀ ਜੜ ਚਾਹੇ ਕੁਛ ਹੈ ਪਿਓ ਦਾ ਹੀ ਲੱਗੂ ਉੱਤੇ ਫਲ, ਆਪਾਂ ਪਿਓ ਚਾੜਦੇ ਹਾਂ ਤਾਂ ਟਾਹਣੀ ਜਿਹੜੀ ਹੁੰਦੀ ਹੈ ਫਲ ਉਸੇ ਦਾ ਲੱਗਦਾ ਨਾ, ਗੁਰਬਾਣੀ ਦੀ ਪਿਓ ਚਾੜੀ ਹੈ ਜੜ ਉਹੀ ਸੀ, ਪਿਓ ਚਾੜ ਲਓ ਫਿਰ ਫਲ ਗੁਰਮੰਦ ਵਾਲਾ ਲੱਗੂਗਾ, ਫਿਰ ਗਿਆਨ ਫਲ ਲੱਗੂਗਾ। ਉਹ ਕੱਟਦੇ ਹੋ ਉਤਲੀ ਮੱਤ ਥੱਲੇ ਵਾਲੀ ਪਿਓ ਚਾੜ ਲਓ।
ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ,
ਜੀਵ ਜਿਤੇ ਜਲ ਮੈਂ ਥਲ ਮੈਂ ਜਿੰਨੇ ਵੀ ਜੀਵ ਹੋਣਗੇ ਜ਼ਿਆਦਾ ਥਲ ਦੇ ਵਿੱਚ ਹੈਗੇ ਨੇ,
ਪਲ ਹੀ ਪਲ ਮੈਂ ਸਭ ਥਾਪ ਥਪੇਂਗੇ,
ਪਲ ਹੀ ਪਲ ਮੈਂ ਸਭ ਥਾਪੇ ਥਪੇਂਗੇ, ਪਲ ਪਲ ਦੇ ਵਿੱਚ ਮਰਦੇ ਵੀ ਨੇ ਜੰਮਦੇ ਵੀ ਨੇ, ਕੌਣ ਕੌਣ ਕਰਦਾ ਫਿਰ, ਕੌਣ ਕਰਦਾ? ਇਹੀ ਸਮਝਣ ਵਾਲੀ ਗੱਲ ਹੈ, ਜਿਹੜਾ ਇਹ ਸਮਝੂ ਉਹੀ ਸਿੱਖ ਹੈ। ਜੇ ਤਾਂ ਕੋਈ ਸੰਤ ਵਾਲੀ ਸ਼ਕਤੀ ਰੱਖਦਾ ਫਿਰ ਤਾਂ ਇਹ ਕਰਕੇ ਦਿਖਾਵੇ, ਕੋਈ ਜੇ ਕੋਈ ਸ਼ਕਤੀ ਕਹਿੰਦਾ ਫਿਰ ਇਹ ਕੰਮ ਕਰੇ,
ਪਲ ਹੀ ਪਲ ਮੈਂ ਸਭ ਥਾਪ
ਥਪੇਂਗੇ, ਜੰਮਣ ਮਰਨ ਵਾਲਾ ਕੰਮ ਸੰਭਾਲ ਲਵੇ ਫਿਰ ਉਹ, ਜੇ ਸ਼ਕਤੀ ਕਹਿੰਦਾ ਕੋਈ।
ਪੁੰਨ ਪ੍ਰਤਾਪਨ ਬਾੜ ਜੈਤ ਧੁਣ ਪਾਪਣ ਕੇ ਬਹੁ ਪੁੰਜ ਖਪੇਂਗੇ,
ਪੁੰਨ ਪ੍ਰਤਾਪਨ ਬਾੜ ਜੈਤ ਧੁਣ, ਜਦੋਂ ਪੁੰਨ ਜਿਹੜੇ ਨੇ ਉਹਨਾਂ ਦਾ ਪ੍ਰਤਾਪ ਹੋਊਗਾ,
ਬਾੜ ਜੈਤ ਧੁਣ,
ਜੇ ਪੁੰਨਾਂ ਦਾ ਪ੍ਰਤਾਪ ਜਿਹਦੇ ਅੰਦਰ ਵੱਧਦਾ ਨਾ, ਉਹ ਜੈਤ ਧੁਣ ਆਇਆ ਜੈਕਾਰ ਉੱਥੋਂ ਪੈਦਾ, ਉਹਦੇ ਅੰਦਰ ਸਮਝੋ ਇਹ ਸਮਝ ਲਓ ਉਹਦੇ ਅੰਦਰ ਜਿਹੜੇ ਵਿਕਾਰ ਨੇ ਹਾਰਨ ਲੱਗ ਜਾਂਦੇ ਨੇ, ਵਿਕਾਰਾਂ ਦੀ ਕਮਜ਼ੋਰ ਹੋਣ ਲੱਗ ਜਾਂਦੇ ਨੇ,
ਪਾਪਣ ਕੇ ਬਹੁ ਪੁੰਜ ਖਪੇਂਗੇ,
ਪਾਪ ਜਿਹੜੇ ਨੇ ਖਪ ਜਾਂਦੇ ਨੇ, ਖਤਮ ਹੋਣ ਲੱਗ ਜਾਂਦੇ ਨੇ, ਉਹਦੇ ਅੰਦਰ ਹੁਕਮ ਦਾ ਵਿਰੋਧ ਛੁੱਟ ਜਾਂਦਾ, ਸ਼ਬਦ ਦੀ ਜੈ ਨਿਕਲਦੀ ਹੈ ਉਹਦੇ ਅੰਦਰ, ਉਹ ਖੁੱਲ੍ਹ ਕੇ ਕਹਿੰਦਾ ਵੀ ਜੋ ਕਰਦਾ ਪਰਮੇਸ਼ਰ ਕਰਦਾ, ਹੋਰ ਆਦਮੀ ਕੁਛ ਨਹੀਂ ਕਰ ਸਕਦਾ। ਸੰਤ ਨੇ ਇਹ ਗੱਲ ਕਹਿੰਦੇ, ਕਹਿ ਦਿੰਦੇ ਨੇ ਨਹੀਂ ਜੀ ਸੰਤ, ਉਹ ਤਾਂ ਇਹ ਕਹਿੰਦੇ ਨੇ ਸੰਤਾਂ ਦੇ ਬਚ ਭਗਵਾਨ, ਬਚ ਕੀਤਾ ਹੋਇਆ, ਉਹ ਤਾਂ ਉਲਟਾ ਕਹਿੰਦੇ ਨੇ ਵੀ ਜੋ ਅਸੀਂ ਕਹਿੰਦੇ ਹੋ ਜਾਂਦਾ, ਜੇ ਹੋ ਜਾਂਦਾ ਫਿਰ ਉਹ ਥੱਲੇ ਵਾਲੀ ਜਿਹੜੀ ਭਗਤੀ ਹੈ, ਜੀਵ ਜਿੱਤੇ ਜਲ ਮੈਂ ਥਲ ਮੈਂ
ਪਲ ਹੀ ਪਲ ਮੈਂ ਸਭ ਥਾਪ ਥਪੇਂਗੇ,
ਹਾਂ ਹਾਂਜੀ,
ਸਾਧ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਭੇ ਅਵ ਲੋਕ ਛਪੇਂਗੇ,
ਇਹ ਗੱਲ ਸੁਣ ਲਓ ਜਿਹੜੇ ਸਾਧ ਨੇ ਨਾ ਹੁਕਮ ਦੇ ਵਿੱਚ ਚੱਲਣ ਵਾਲੇ,
ਸਮੂਹ ਪ੍ਰਸੰਨ ਫਿਰੈ ਜਗ
ਸਾਰੇ ਹੀ ਉਹ ਤਾਂ ਰਹਿਣਗੇ ਖੁਸ਼, ਚਾਹੇ ਉਹਨਾਂ ਉਹ ਇਕੱਲੇ ਹੀ ਹੋਣ, ਚਾਹੇ ਕਬੀਰ ਉਹ ਇਕੱਲੇ ਹੀ ਹੋਣ, ਉਹ ਘੱਟ ਘੱਟ ਹੀ ਰਾਮ ਕੀ ਤੇ ਚੜ੍ਹਦੇ ਹੋ ਕਬੀਰ, ਚਾਹੇ ਉਹਨਾਂ ਨੂੰ ਕੋਈ ਵੀ ਨਾ ਪੁੱਛਦਾ ਹੋਵੇ, ਚਾਹੇ ਉਹਨਾਂ ਕੋਲ ਕੁਛ ਵੀ ਸੰਪਤੀ ਨਾ ਹੋਵੇ, ਉਹ ਪ੍ਰਸੰਨ ਰਹਿਣਗੇ। ਪ੍ਰਸੰਨ ਫਿਰੇ ਜੰਗ
ਛਤਰ ਸਭੇ ਅਵ ਲੋਕ ਛਪੇਂਗੇ,
ਜਿਹੜੇ ਉਹਨਾਂ ਦੇ ਛਤਰੂ ਨੇ ਉਹਨਾਂ ਨੂੰ
ਸਭੇ
ਉਹਨਾਂ ਦੇ ਪ੍ਰਚਾਰ ਨਾਲ ਈਰਖਾ ਕਰਨ ਵਾਲੇ ਨੇ, ਜੋ ਸਾਧ ਪ੍ਰਚਾਰ ਕਰਦਾ, ਜੋ ਗੁਰਮਤ ਦਾ ਪ੍ਰਚਾਰ ਕਰਦਾ, ਜਿਹੜਾ ਉਹਦੇ ਨਾਲ ਈਰਖਾ ਦੁਵੇਖ ਕਰਨ ਵਾਲਾ,
ਛਤਰ ਸਭੇ ਅਵਲੋਕ ਛਪੇਂਗੇ,
ਉਹਨੂੰ ਛਤਰੂ ਸਮਝਣ ਵਾਲੇ ਨੇ, ਉਹਨਾਂ ਦੇ ਛਤਰੂ ਨੇ। ਦੇਖੋ ਗੁਰਮੁਖ ਦਾ ਛਤਰੂ ਕੋਈ ਨੀ, ਗੁਰਮੁਖ ਨੀ ਮੰਨਦਾ ਛਤਰੂ, ਉਹ ਗੁਰਮੁਖ ਨੂੰ ਛਤਰੂ ਮੰਨਦੇ ਨੇ, ਉਹ ਛਤਰੂ ਉਹ ਨੇ ਛਤਰੂ, ਜਿਹੜਾ ਛਤਰੂ ਬੰਦਾ ਉਹ ਆਪ ਛਤਰੂ ਹੈ, ਅਸਲ ਜਿਹੜਾ ਛਤਰੂ ਕਿਸੇ ਨੂੰ ਬੰਦਾ ਹੀ ਨੀ, ਉਹ ਛਤਰੂ ਹੈ ਹੀ ਨੀ ਕਿਸੇ ਦਾ, ਜਿਹੜਾ ਕਹਿੰਦਾ ਮੈਂ ਕਹਿੰਦਾ ਛਤਰੂ ਨੀ, ਮੇਰਾ ਕੋਈ ਛਤਰੂ ਨੀ, ਜਿਹੜਾ ਸਮਝਦਾ ਵੀ ਗੁਰਮੁਖ ਸਾਡਾ ਛਤਰੂ ਹੈ, ਸਾਡੀ ਮਾਤਰੂ ਖਤਰਾ ਤੋਂ, ਅਸਲ ਜੋ ਛਤਰੂ ਆਪ ਹੈ। ਉਹ ਕੀ ਹੋਊਗਾ, ਲੋਕ ਜਪੇਗਾ ਉਹਨਾਂ ਦਾ ਨਾਸ ਹੋ ਜਾਣਾ, ਉਹ ਨਹੀਂ ਰਹਿਣੇ, ਉਹਨਾਂ ਦਾ ਨਾਮ ਨਿਸ਼ਾਨ ਮਿਟ ਜਾਣਾ। ਜਿਹੜੇ ਸੱਚ ਦਾ ਵਿਰੋਧ ਕਰਨੇ ਨੇ, ਨਾਮ ਨਿਸ਼ਾਨ ਨਹੀਂ ਰਹਿਣਾ ਉਹਨਾਂ ਦਾ, ਔਰ ਜਿਹੜੇ ਸਾਧ ਨੇ ਉਹਨਾਂ ਦਾ ਕੱਖ ਵਿਗੜਨਾ ਨਹੀਂ, ਉਹਨਾਂ ਦਾ ਵਿਗੜਨਾ ਕੁਛ ਨਹੀਂ, ਉਹਨਾਂ ਦਾ ਰਹਿਣਾ ਕੁਛ ਨਹੀਂ। ਗੱਲ ਆਹ ਹੈ,
ਮਾਨਵ ਇੰਦਰ ਗਜਿੰਦਰ ਨਰਾਧਪ ਜੋਨ ਤ੍ਰਿਲੋਕ ਕੋ ਰਾਜ ਕਰਾਂਗੇ।
ਮਾਨਵ ਇੰਦਰ ਗਜਿੰਦਰ ਨਰਾਧਪ ਜੋਨ ਤ੍ਰਿਲੋਕ ਕੋ ਰਾਜ ਕਰੇਗੇ। ਮਾਨਵ ਆਦਮੀ, ਇੰਦਰ ਗਜਿੰਦਰ, ਇੰਦਰ ਤੇ ਵੱਡਾ ਜਿਹੜਾ ਉਹਨੂੰ ਗਜਿੰਦਰ ਕਹਿੰਦੇ ਸੀ, ਗਜਿੰਦਰ ਦਾ ਉਹਦਾ ਹੱਥੀ ਨਹੀਂ ਹੁੰਦਾ, ਉਹੀ ਗੱਲ ਆ ਗਈ। ਇੰਦਰ ਨਾਲ ਸ਼ਕਤੀਸ਼ਾਲੀ ਹੈ ਜਿਹੜਾ, ਉਹ ਕੌਣ ਹੈ? ਉਹ ਹੀ ਹੈ ਜਿਹਨਾਂ ਨੇ ਇੰਦਰ ਭਜਾਤਾ ਸੀ, ਇੰਦਰ ਦਾ ਧਨ ਕਾਲ ਕੇ ਜਾਂ ਗਿਰਕਾ ਲਸਤਰ ਹੈ, ਉਹਨੂੰ ਗਜਿੰਦਰ ਕਿਹਾ ਹੋਇਆ। ਜਿਹਨੇ ਇੰਦਰ ਜਿੱਤ ਲਿਆ, ਭਜਾਤਾ, ਉਹ ਗਜਿੰਦਰ ਹੈ, ਹੰਕਾਰੀ ਹੈ, ਤਾਂ ਕਰਕੇ ਗਜਿੰਦਰ ਕਿਹਾ ਹੋਇਆ। ਰਾਕਸ਼ ਹੈ ਨਾ, ਰਾਕਸ਼ ਵੱਡੇ ਅਲਾਮੀ ਭੱਜ ਨਾ ਜਾਣਦੇ, ਗਜਿੰਦਰ ਹੈ ਉਹ। ਹੁਣ ਜੇ ਐ ਨਹੀਂ ਸਮਝ ਆਉਣੀ, ਚੱਟੀ ਚੰਤਰ ਪੜਿਆ ਹੋਇਆ ਕਰਕੇ ਤੁਹਾਨੂੰ ਸਮਝ ਆਊਗੀ ਇਹਦੀ। ਜੇ ਉਹ ਪਹਿਲਾਂ ਨਾ ਪੜ੍ਹਦੇ ਇਹਦੀ ਸਮਝ ਨਹੀਂ ਸੀ ਆਉਣੀ, ਜਾਂ ਇੱਥੋਂ ਸਮਝ ਲਈਏ ਉਹਦੀ ਸਮਝ ਆਜੂਗੀ। ਜੇ ਇੱਥੋਂ ਗਜਿੰਦਰ ਦੀ ਸਮਝ ਆ ਜੇ, ਗਜਿੰਦਰ ਕੀ ਹੈ, ਫਿਰ ਉੱਥੇ ਸਮਝ ਆਜੂਗੀ ਵੀ ਕੀ ਹੈ। ਹੈ ਤਾਂ ਇੰਦਰ, ਉੱਥੇ ਹਾਥੀ ਦਾ ਕੀ ਘੁੰਮਾ ਗਿਆ ਵੀ ਆਦਮੀਆਂ ਦੇ ਵਿੱਚ, ਆਦਮੀਆਂ ਦਾ ਹਾਥੀ ਨਾਲ ਕੀ ਮੁਕਾਬਲਾ। ਜਿਹਨੇ ਇੰਦਰ ਨੂੰ ਹਰਾਤਾ, ਭਜਾਤਾ, ਰਾਜ ਖੋਹ ਲਿਆ, ਉਹ ਗਜਿੰਦਰ ਹੈ। ਇੰਦਰ ਦੇ ਨਾਲ ਗਜਿੰਦਰ ਲਾਇਆ ਹੋਇਆ। ਹੁਣ ਇਹ ਹੀ ਥਿਊਰੀ ਚੱਲੂਗੀ ਦਸ ਗ੍ਰੰਥਾਂ ਦੇ ਵਿੱਚ। ਹਾਂ, ਜੋਨ ਤ੍ਰਿਲੋਕ ਕੋ ਰਾਜ ਕਰਾਂਗੇ, ਜਿਹਦਾ ਤਿੰਨਾਂ ਲੋਕਾਂ 'ਚ ਰਾਜ ਹੋਊ, ਤਿੰਨਾਂ ਲੋਕਾਂ 'ਚ ਰਾਜ ਆਇਆ ਹੁੰਦਾ, ਉਹ ਜਿਹੜੇ ਜਲ ਦੇ ਜੀਵ ਨੇ, ਉਹ ਜਿਹਦੇ ਕੋਲ ਭਾਈ ਏਰੀਆ ਸਮੁੰਦਰ ਦਾ, ਸਮੁੰਦਰ 'ਚ ਕੁਛ ਲੈ ਪੀਵੇ ਉਹਦਾ ਹੀ ਹੈ, ਮੱਛੀਆਂ ਫੜ ਲਵੇ, ਕੁਛ ਫੜ ਲਵੇ ਉੱਥੋਂ, ਰਾਜ ਹੈ ਉਹਦਾ, ਉੱਥੇ ਹੋਰ ਕੀ ਹੈ। ਵੀ ਜੋ ਕੋਈ ਸਮੁੰਦਰ ਦੇ ਵਿੱਚ ਆ, ਕੋਈ ਗੈਸ ਨਿਕਲੇ, ਕੁਛ ਵੀ ਨਿਕਲੇ, ਉਹਦਾ ਹੀ ਹੈ, ਜੋ ਮਰਜ਼ੀ ਕੱਢ ਲਵੇ, ਜੇ ਸਮੁੰਦਰ ਦਾ ਮਾਲਕ ਹੈ। ਹੋਊ ਤਾਂ ਮਾਨਵੇ, ਹਾਂਜੀ, ਤਾਂ ਲੋਕ ਰਾਜ ਕਰੇਗੇ।
ਕੋਟ ਇਸ਼ਨਾਨ ਗਜਾ ਅਧਿਕ ਦਾਨ,
ਬਾਕੀ ਪਹਾੜਾਂ ਦੇ ਵਿੱਚ ਹੈ, ਪਹਾੜ ਨੇ, ਉੱਥੇ ਆਦਮੀ ਵੀ ਨਹੀਂ ਹੁੰਦਾ, ਉੱਥੇ ਵੀ ਰਾਜ ਹੈ, ਰਾਜ ਹੈ, ਨਦੀਆਂ ਦਾ ਪਾਣੀ ਉੱਥੋਂ ਹੁੰਦਾ, ਉਹ ਪਾਣੀ ਪਿੱਛੇ ਰੌਲਾ ਹੁਣ। ਜੇ ਉੱਥੇ ਡੈਮ ਬਣਾਉਣਾ ਹੋਵੇ ਜਿਹਦੇ ਕੋਲ, ਉਹ ਵੀ ਬਣਾਊਗਾ ਨਾ। ਉਹਨਾਂ ਦੇ ਏਰੀਏ ਦੇ ਜਿਹੜਾ ਪਾਣੀ ਹੈ, ਉਹ ਕਹਿੰਦੇ ਸਾਨੂੰ ਰਾਇਲਟੀ ਦਿਓ, ਰਾਜ ਹੈ ਤਾਂ ਹੀ ਮੰਗਦੇ ਰਾਇਲਟੀ। ਹੋਰ ਪਦਾਰਥ ਨਿਕਲ ਸਕਦੇ ਥੱਲਿਓ, ਪਹਾੜਾਂ ਦੇ ਵਿੱਚੋਂ ਕੁਛ ਵੀ ਨਿਕਲ ਸਕਦਾ ਥੱਲਿਓ, ਉੱਥੇ ਵੀ ਜਿਹਦਾ ਰਾਜ ਹੈ, ਜਿਹਦੇ ਰਾਜ ਦੇ ਅਧੀਨ ਹੈ, ਉਹੀ ਉੱਥੇ ਦੇ ਪ੍ਰੋਪਰਟੀ ਦਾ ਮਾਲਕ ਹੈ।
ਕੋਟ ਇਸ਼ਨਾਨ ਗਜਾ ਅਧਿਕ ਦਾਨ,
ਕੋਟ ਇਸ਼ਨਾਨ, ਕਰੋੜਾਂ ਇਸ਼ਨਾਨ ਕਰੇ, ਗਜ ਆਦਿਕ ਦਾਨ, ਹਾਥੀ ਦਾਨ ਕਰੇ। ਇੱਥੇ ਇੱਥੇ ਦੇਖੋ, ਗਜਿੰਦਰ ਨਹੀਂ ਆਇਆ, ਗਜ ਆਦਿਕ ਆਇਆ,
ਗਜ ਆਦਿਕ
ਇਹ ਹਾਥੀ।
ਅਨੇਕ ਸਵੰਬਰ
ਹਾਥੀ ਦਾ ਦਾਨ ਦੇਣਾ, ਭੂਮ ਦਾ ਦਾਨ ਦੇਣਾ, ਸੋਨੇ ਦਾ ਦਾਨ ਦੇਣਾ, ਵੱਡੇ ਦਾਨ ਬਣੇ ਗਏ ਨੇ।
ਅਨੇਕ ਸਵੰਬਰ ਸਾਜ ਬਰੇਗੇ,
ਅਨੇਕਾਂ ਸਵੰਬਰ ਸਾਜ ਕੇ ਬਰਨ ਵਾਲੇ, ਸਵੰਬਰ ਅਨੇਕਾਂ ਵਰਦੇ ਨੇ ਨਾ, ਸਵੰਬਰਾਂ ਦੇ ਵਿੱਚ ਜਿਵੇਂ ਰਾਮ ਚੰਦਰ ਗਿਆ, ਇਸ਼ਾਰਾ ਰਾਮ ਚੰਦਰ ਵੱਲ ਹੈ। ਸਵੰਬਰ ਤਾਂ ਇੱਕੋ ਹੀ ਹੈ, ਦੋ ਸਵੰਬਰ ਹੋਏ ਨੇ, ਦੋਵਾਂ ਦੀ ਉਹ ਜੰਗ ਹੋਈ ਹੈ। ਇਹ ਤਾਂ ਮਹਾਂਭਾਰਤ ਸਵੰਬਰ, ਸਵੰਬਰ ਉਹਨੇ ਜਿੱਤਿਆ ਅਰਜੁਨ ਨੇ, ਇਹ ਰਾਮ ਚੰਦਰ ਨੇ ਜਿਹੜਾ ਤੀਆ, ਤਾਂ ਕੋਈ ਸਵੰਬਰ ਹੀ ਨਹੀਂ ਹੈ, ਨਾ ਕੋਈ ਤੀਏ ਸਵੰਬਰ ਦੀ ਗੱਲ ਹੈ, ਨਾ ਕੋਈ ਤੀ ਜੰਗ ਦੀ ਗੱਲ ਹੈ। ਹਿਸਟਰੀ ਤਾਂ ਦੋ ਹੀ ਸਵੰਬਰ ਹੈ, ਦੋਹਾਂ ਦੇ ਵਿੱਚ ਕਲੇਸ਼ ਹੈ। ਅਨੇਕ ਸਵੰਬਰ
ਸਾਜ ਬਰੇਂਗੇ,
ਸਾਜ ਬਰੇਂਗੇ।
ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ,
ਬ੍ਰਹਮਾ ਮਹੇਸ਼ ਸ਼ਿਵਜੀ
ਬਿਸ਼ਨ ਸਚੀ ਪਤ,
ਵਿਸ਼ਨੂੰ
ਸਚੀ ਪਤੀ,
ਸਚੀ ਪਤ ਇੰਦਰ,
ਅੰਤ ਫਸੇ ਜਮ ਫਾਸ ਪਰੇਂਗੇ,
ਅੰਤ ਫਸੇ ਨੇ ਜਮ ਦੀ ਫਾਸ ਪੈਣਗੇ। ਹੁਣ ਦੱਸੋ, ਰਿਹਾ ਕੱਖ ਰਹਿ ਗਿਆ ਸਿੱਧੂ ਮੱਤ ਦਾ, ਬਚਿਆ ਕੁਛ? ਅੰਤ ਫਸੇ ਜਮ
ਫਾਸ ਪਰੇਂਗੇ,
ਫਾਸ ਪਰੇਂਗੇ, ਤਿੰਨਾਂ ਦਾ ਕੱਖ ਵੀ ਨਹੀਂ ਵੱਜਦਾ। ਕਿਹੜਾ ਮੰਨ ਲੂਗਾ? ਪਹਿਲਾਂ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਇਹ ਕਹਿਤਾ ਵੀ ਜੇ ਇਹ ਗੱਲ ਮੰਨਦਾ ਤਾਂ ਅੰਮ੍ਰਿਤ ਛਕਲਾ, ਇਹਦਾ ਤਿਆਰ ਹੋਇਆ ਹੋਇਆ, ਇਹਦੇ ਨਾਲ ਤਿਆਰ ਕੀਤਾ ਹੋਇਆ ਹੈ। ਜੇ ਤਾਂ ਅੰਦਰ ਨਾ ਗਈ ਘੁੱਟ, ਫਿਰ ਤਾਂ ਮੰਨਦਾ ਨਹੀਂ, ਫਿਰ ਮੰਨੂਗਾ, ਫਿਰ ਕਿਵੇਂ ਮੰਨੂਗਾ? ਰੋਜ਼ ਤਾਂ ਪਾਠੇ ਦਾ ਕਰਨ, ਪੈ ਅੰਦਰ ਕਿਵੇਂ ਬੜੂਗੀ ਇਹਨਾਂ ਦੀ? ਅਸਲ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਗੱਲ ਕੀ ਹੈ। ਗੱਲ ਉਹ ਜਲਦੀ ਨਹੀਂ ਜਿਹੜਾ ਪਹੁੜਦੀ ਨਹੀਂ ਹੈ, ਗੱਲ ਇਹ ਬਾਣੀ ਦੀ ਹੈ ਜਿਹੜੀ ਪੜ੍ਹੀ ਹੈ। ਅਸਲ ਤਾਂ ਅੰਮ੍ਰਿਤ ਇਹ ਹੈ, ਨਾਨਕ ਅੰਮ੍ਰਿਤ ਇੱਕ ਹੈ, ਦੂਜਾ ਅੰਮ੍ਰਿਤ ਨਾ, ਉਹ ਤਾਂ ਪਹੁੜ ਹੈ, ਉਹ ਤਾਂ ਪਾਣ ਜਾੜੀ ਹੈ, ਇਹ ਬਾਣੀ ਦੀ ਪਾਣ ਜਾੜੀ ਹੈ। ਪਾਣ ਪਹੁੜ ਦਾ ਮਤਲਬ ਪਾਣ, ਤਲਵਾਰ ਬਣੇਗੀ, ਲੋਹਾ ਵਧੀਆ, ਪਾਣ ਦੇ ਬਿਨਾਂ ਫਿਰ ਵੀ ਨਹੀਂ ਉਹ ਗੱਲ ਬਣਦੀ। ਚਾਹੇ ਕਿੰਨਾ ਵਧੀਆ ਲੋਹਾ ਹੋਵੇ, ਪਾਣ ਦਿੱਤੇ ਤੇ ਗੱਲ ਹੋਰ ਹੋ ਜਾਂਦੀ ਹੈ। ਇਹ ਤਾਂ ਪਾਣ ਚੜਾਈ ਹੈ, ਉਹ ਤਾਂ ਪਾਣ ਚੜਾਈ ਹੈ ਉਹਨੂੰ। ਅਸਲ ਤਾਂ ਗੱਲ ਆ ਪਈ ਹੈ, ਜੇ ਇਹ ਨਹੀਂ ਹੈ ਉਹ ਕੁਛ ਵੀ ਨਹੀਂ। ਜੇ ਇਹ ਨਹੀਂ ਨਾ ਸਬਜ਼ੀ ਇਹਦੇ ਨਾਲ ਜੁੜਿਆ, ਸ਼ਬਦੇ ਹੀ ਨੇ ਲੋਕ ਸਿਖਾਉਂਦੇ ਨੇ ਅੰਮ੍ਰਿਤ। ਕਿਰਪਾਲਾਂ ਵੀ ਵਾਹੀਆਂ ਹੋਈਆਂ, ਬੜੀਆਂ ਤੇ ਵਿਗੜੇ ਨੇ, ਕਿਰਪਾਲਾਂ ਵੀ ਵਾਹੀਆਂ, ਟਿੱਕੇ ਵੀ ਲੋਏ ਜਾਂਦੇ ਨੇ, ਕਿਉਂਕਿ ਆ ਨਹੀਂ ਪੜਿਆ ਹੋਇਆ। ਜੋ ਚੀਜ਼ ਪੜਾਉਣ ਵਾਲੀ ਦੀ ਉਹ ਬਾਣੀ ਛੱਡਤੀ, ਉਹ ਅੰਮ੍ਰਿਤ ਅੰਮ੍ਰਿਤ ਰੱਖ ਲਿਆ, ਉਹਨੂੰ ਅੰਮ੍ਰਿਤ ਕਹਿਤਾ, ਉਹ ਅੰਮ੍ਰਿਤ ਥਾਂ ਜੀ ਉਹਦਾ ਪਹੁੜੇ ਸੀ, ਉਹ ਤਾਂ ਪਾਣੇ ਸੀ, ਅੰਮ੍ਰਿਤ ਆ ਸੀ। ਇਹ ਪੜ੍ਹਾਈ ਜ਼ਰੂਰ ਸੀ ਕਰਾਉਣੀ, ਅੰਮ੍ਰਿਤ ਛਕਾਉਣ ਤੋਂ ਪਹਿਲਾਂ ਦੱਸ ਦਿਨ ਪੜ੍ਹਾਈ ਕਰਾਵੇ, ਪੂਰੀ 10 ਦਿਨ ਜਾਂ 15-20 ਦਿਨ ਮਹੀਨਾ, ਫਿਰ ਕਹੇ ਵੀ ਜਿਹਦਾ ਮਨ ਮੰਨਦਾ ਛਕ ਲਿਓ, ਪਹੁੜ ਜਿਹਦਾ ਨਹੀਂ ਮੰਨਦਾ ਨਾ ਛਕਿਓ, ਫਿਰ ਤਾਂ ਕੋਈ ਗੱਲ ਬਣਦੀ। ਆਹ ਤਾਂ ਦੱਸਿਆ ਹੀ ਨਹੀਂ ਵੀ ਕੀ ਹੈ, ਫਟਾਫਟ ਲਿਆ ਬਈ ਤੂੰ ਵੀ ਆ ਜਾ, ਬਈ ਤੂੰ ਵੀ ਆ ਜਾ, ਗਿਣਤੀ ਪੂਰੀ ਕਰਨੀ ਹੈ, ਬਿੱਲ ਬਣਾਉਣਾ, ਇੰਨੇ ਜ਼ਰੂਰ ਚਾਹੀਦੇ ਨੇ, ਆਹ ਤਾਂ ਕੰਮ ਹੋ ਰਿਹਾ। ਨਾ ਛਕਾਉਣ ਵਾਲੇ ਸਿੱਖ, ਨਾ ਛਕਣ ਵਾਲੇ ਸਿੱਖ, ਖਾਨਾ ਪੂਰੀ ਹੈ। ਜਿਵੇਂ ਸਰਕਾਰ ਦਾ ਕੰਮ ਹੁੰਦਾ ਖਾਨਾ ਪੂਰੀ ਹੈ, ਖਾਨਾ ਪੂਰੀ ਹੈ,
ਭੇਡਾਂ ਦੇ ਟਿੱਕੇ ਲਾਉਣ ਵਾਲੀ ਗੱਲ ਹੈ।
ਹਾਂ,
ਜੇ ਨਾਰ ਸ੍ਰੀ ਪਤ ਕੇ ਪ੍ਰਸ ਹੈ ਪਾਗ, ਤੇ ਨਾਰ ਫੇਰ ਨਾ ਦੇ ਧਰਾਂਗੇ। ਇਹਨਾਂ ਵਿੱਚੋਂ ਇਹਨਾਂ ਨੂੰ ਛੱਡ ਕੇ ਤੇ ਨਾ ਰੂਪ ਬ੍ਰਹਮਾ ਵਿਸ਼ਨ ਵੇਸ਼ ਸੱਚੀ ਪਤ ਤਾਂ ਕਿਹਾ, ਸੱਚੀ ਪਤ ਜਿਹੜਾ ਸੰਸਾਰ ਦਾ ਰਾਜਾ ਉਹਦੀ ਗੱਲ ਹੈ, ਜੋ ਬਾਦਲ ਹੈ ਬਾਦਲ ਨਾਲ ਜੁੜੇ ਹੋਏ ਨੇ, ਜਾਂ ਕੋਈ ਹੋਰ ਹੈ ਰਾਜਾ, ਕੋਈ ਵੀ ਹੋਵੇ, ਇੱਧਰ ਬਾਦਲ ਨਾਲ ਜੁੜੇ ਨੇ, ਉੱਧਰ ਮਨਮੋਹਨ ਸਿੰਘ ਨਾਲ ਜੁੜੇ ਹੋਏ ਨੇ, ਜਾਂ ਸੈਂਟਰ ਨਾਲ ਜੁੜੇ ਹੋਏ ਨੇ, ਕਮਿਊਨਿਸਟ ਕਿਸੇ ਹੋਰ ਨਾਲ, ਕੋਈ ਕਿਸੇ ਨਾਲ ਜੁੜਿਆ, ਕੋਈ ਕਿਸੇ ਨਾਲ ਜੁੜਿਆ, ਰਾਜ ਦਰਬਾਰ ਨਾਲ ਜੁੜੇ ਜੁੜੇ।
ਜੇ ਨਾਲ ਸ੍ਰੀ ਪਤ ਕੇ ਪ੍ਰਸਾ ਹੈ ਪਾਗ,
ਇਹਨੂੰ ਛੱਡ ਕੇ, ਜਿਹੜਾ ਆਦਮੀ ਸਾਰਿਆਂ ਨੂੰ ਛੱਡ ਕੇ, ਸੰਸਾਰ ਦੇ ਰਾਜੇ ਨੂੰ ਵੀ ਛੱਡ ਕੇ, ਬ੍ਰਹਮਾ ਵਿਸ਼ਨੂੰ ਔਰ ਸ਼ਿਵ ਜੀ ਨੂੰ ਵੀ ਛੱਡ ਕੇ, ਹੁਕਮ ਦੇ ਜਿਹੜਾ ਹੈਗਾ ਉਹਦੇ ਨਾਲ ਜੁੜ ਗਿਆ। ਸ੍ਰੀ ਪਤ ਕੇ ਪੱਗ ਕੀ ਹੁੰਦਾ? ਹੁਕਮ।
ਸ੍ਰੀ ਪਤ ਕੇ ਪ੍ਰਸਾ ਹੈ ਪੱਗ,
ਪ੍ਰਸ ਪਰਸ ਲੈਣਾ, ਸਪਰਸ਼ ਕਰ ਲੈਣਾ, ਅੰਤਰਾਤਮਾ ਦੇ ਨਾਲ ਜਿਹੜਾ ਹੈ, ਜਿਹੜਾ ਜੁੜ ਗਿਆ ਨਾ, ਅੰਤਰਾਤਮਾ ਨਾਲ ਜੁੜਿਆ ਰਹਿੰਦਾ, ਤੇ ਨਾਲ ਫੇਰ ਨਾ ਦੇਹ ਧਰੇਂਗੇ,
ਤੇ ਨਾਲ ਫੇਰ ਨਾ ਦੇਹ ਧਰੇਂਗੇ,
ਉਹ ਦੁਬਾਰਾ ਜਨਮ ਨਹੀਂ ਲੈਂਦਾ, ਸਾਰੇ ਜੰਮਣ ਬਣ ਚ ਰਹਿਣਗੇ। ਹੁਣ ਅੰਮ੍ਰਿਤ ਛਕਣ ਦਾ ਮਤਲਬ ਹੈ ਜੰਮਣ ਬਣ ਕੱਟਣ, ਇਹਦਾ ਮਤਲਬ ਇਹ ਨਹੀਂ ਹੈ। ਜੇ ਜੰਮਣ ਬਣ ਕੱਟਣਾ ਨਹੀਂ, ਇਹਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਅੰਮ੍ਰਿਤ ਛਕਣ ਦਾ। ਫਿਰ ਸਿਰਫ ਇਹੀ ਹੈ ਵੀ ਸਾਡਾ ਭੇਡਾਂ ਨੂੰ ਟਿੱਕਾ, ਵੋਟ ਸਾਡੀ ਹੈ, ਲੋੜ ਪਊ ਇਹਨੂੰ ਜਿੱਥੇ ਮਰਜ਼ੀ ਮਰਵਾ ਲਈਏ, ਜਿੱਥੇ ਮਰਜ਼ੀ ਸੱਦ ਲਈਏ, ਡਾਂਗਾ ਖਾਵੇ, ਗੋਲੀਆਂ ਇਹ ਖਾਊਗਾ, ਕੁਰਸੀ ਅਸੀਂ ਲਵਾਂਗੇ, ਫਿਰ ਇਦੋਂ ਜ਼ਿਆਦਾ ਹੋਰ ਕੁਛ ਨਹੀਂ। ਕਿਉਂਕਿ ਨਾ ਉਹਨਾਂ ਨੇ ਆਪ ਪੱਗ ਪਰਸਣੇ ਨੇ ਲੀਡਰਾਂ ਨੇ, ਨਾ ਇਹਨੂੰ ਪਰਸਣ ਦੇਣੇ ਨੇ, ਇਹ ਤਾਂ ਮਸਲਾ ਹੀ ਨਹੀਂ ਹੈਗਾ ਇਹਨਾਂ ਦਾ। ਮਸਲਾ ਸਿਰਫ ਇਹ ਹੈ ਗਿਣਤੀ ਵਧਾਉਣ ਦਾ, ਸਿਆਸਤ 'ਤੇ ਕਬਜ਼ਾ ਕਰਨ ਦਾ, ਰੋਟੀਆਂ ਸੇਕਣ ਦਾ, ਇਹ ਤਾਂ ਧਰਮ ਨਹੀਂ ਹੈ। ਫਿਰ ਉਹ ਤਾਂ ਸੱਚੀ ਪਤ ਵਾਲੀ ਗੱਲ ਹੋ ਗਈ ਨਾ, ਫਿਰ ਇੰਦਰ ਵਾਲੀ ਗੱਲ ਹੋ ਗਈ, ਉਹ ਇੰਦਰ ਹੈ ਫਿਰ ਰਾਜਾ, ਉਹ ਤਾਂ ਫਿਰ ਉਹ ਤਾਂ ਰਾਹ ਗੁਰੂ ਨੂੰ ਹੀ ਦੱਸਿਆ ਸੀ, ਗੁਰਮਤ ਦਾ ਮਾਰਗ ਨਹੀਂ ਹੈ ਉਹ। ਹਾਂ, ਫਰੌਡ ਹੈ ਸਿੱਖਾਂ ਨਾਲ ਗੁਰਮਤ ਦੇ ਨਾਂ 'ਤੇ, ਇਹ ਗੁਰਮਤ ਦੇ ਨਾਂ 'ਤੇ ਫਰੌਡ ਤਾਂ ਬਹੁਤ ਤਕੜਾ, ਗੁਰਮਤ ਨਹੀਂ ਹੈ ਨਾ। ਸੰਤਾਂ ਨੇ ਗੁਰਮਤ ਦੀ ਗੱਲ ਕੀਤੀ ਹੈ, ਉਹਨਾਂ ਨੂੰ ਆਪਣੇ ਮਾਇਆ ਥਈ, ਅਸੀਂ ਤਾਂ ਭਾਈ ਅਰਦਾਸ ਕਰ ਸਕਦੇ ਹਾਂ ਪਰਮੇਸ਼ਰ ਦੇ ਹੱਥ ਹੈ, ਪਰ ਤੁਸੀਂ ਜੋ ਨਾਲ ਨਾਮ ਰੱਖ ਜੋ ਇੱਥੇ ਮੱਥਾ ਟੇਕ ਜੋ,
ਅਸੀਂ ਦੇਣ ਜੋਗੇ ਕੁਛ ਨਹੀਂ ਥੋਤੇ ਲੈ ਲੈਣਾ ਇਹ ਤਾਂ ਸੰਤਾਂ ਦਾ ਕੰਮ ਹੈ ਹੋਰ ਅੱਗੇ ਕੁਛ ਨਹੀਂ ਹੈ ਉਹਨਾਂ ਸੰਤ ਔਰ ਮਾਇਆ ਦਾ ਸੰਬੰਧ ਕੀ ਹੈ ਜੇ ਸੰਤ ਵੀ ਮਾਇਆ ਧਾਰੀ ਹੈ ਸੰਤ ਕਿਉਂ ਜੇ ਸੰਤ ਵੀ ਮਾਇਆ ਧਾਰੀ ਹੈ ਸੰਤ ਕਿਉਂ ਕਿਹੜੀ ਗੱਲ ਦਾ ਸੰਤ ਹੈ ਉਹ ਕਿਉਂ ਕਹਿੰਦੇ ਆਪਣੇ ਆਪ ਨੂੰ ਕਿ ਗਰਾਊਂਡ ਹੈ ਜਿਹਦੇ ਨਾਲ ਸੰਤ ਹੈ ਮਾਇਆ ਦਾ ਅੱਗ ਹੈ ਅਗਨ ਸਾਗਰ ਹੈ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਅੱਗ ਦੇ ਵਿੱਚ ਕੋਈ ਸ਼ਾਂਤ ਸ਼ਾਂਤ ਹੁੰਦੀ ਸ਼ਾਂਤੀ ਮਿਲਦੀ ਹੁੰਦੀ ਹੈ ਅੱਗ ਨਾਲ ਖੇਲੇ ਤੇ ਸ਼ਾਂਤੀ ਮਿਲਦੀ ਹੈ ਇਹ ਅੱਗ ਨਾਲ ਖੇਲਦੇ ਨੇ ਕਹਿ ਰਹੇ ਸੀ ਸੰਤ ਅੱਗ ਨਾਲ ਖੇਲਣ ਵਾਲਾ ਕਿਵੇਂ ਸ਼ਾਂਤ ਹੋ ਜੂਗਾ ਚੰਚਲ ਮਤ ਬਾਲਕ ਵਪਰੇ ਕੀ ਇਹ ਚੰਚਲ ਮਤ ਵਾਲੇ ਬਾਲਕ ਨੇ ਵਪਰੇ ਸਰਬ ਅਗਨ ਕਰ ਮੇਲਾ ਸੱਪ ਨੂੰ ਫੜਦੇ ਨੇ ਮਾਇਆ ਨਗੜੀ ਹੈ ਜਾਂ ਤਾਂ ਮਾਇਆ ਕੀ ਹੈ ਨਗੜੀ ਇਹ ਅੱਗ ਇਹਨੂੰ ਹੱਥ ਪਾਉਂਦੇ ਨੇ ਮਾਇਆ ਨੂੰ ਹੱਥ ਪਾਉਂਦਾ ਸਰਬ ਅਗਨ ਕਰ
ਮੇਲੇ
ਇੱਕ ਹੱਥ ਸੱਪ ਨੂੰ ਪਾਉਂਦੇ ਨੇ ਇੱਕ ਹੱਥ ਅੱਗ ਨੂੰ ਪਾਉਂਦੇ ਨੇ ਉਹ ਡੰਗ ਮਾਰੂਗਾ ਉਹ ਸੜ ਦੂਗੀ ਅੱਗ ਦੋ ਹੱਥ ਬੇਕਾਰ ਹੋ ਜਾਣਗੇ ਤੇ ਚੰਚਲ ਮਤ ਕਹੀ ਹੋਈ ਉਹਨੂੰ ਗੁਰਬਾਣੀ ਉਹਦੀ ਚੰਚਲ ਮਤ ਕਹਿੰਦੀ ਹੈ ਬਾਲਕ ਵਪਰੇ ਕੀ ਬਾਲਕ ਨੂੰ ਗਿਆਨ ਨਹੀਂ ਹੈ ਬਿਲਕੁਲ ਵੀ ਸੰਤ ਨੂੰ ਗਿਆਨ ਨਹੀਂ ਹੈ ਬਿਲਕੁਲ ਵੀ ਸਰਪ ਅਗਨ ਕਰ ਮਿਲ ਇੱਕ ਹੱਥ ਸੱਪ ਹੈ ਇੱਕ ਹੱਥ ਜੱਗ ਹੈ ਸੱਪ ਨੇ ਉਹ ਡੰਗ ਮਾਰ ਦੇਣਾ ਉਹ ਦੂਏ ਤੇ ਦੂਏ ਨੇ ਅਗਨ ਸਾੜ ਦੇਣਾ ਉਹ ਕੀ ਕਹਿ ਰਿਹਾ ਸੀ ਫਰੀਦ ਹੱਥ ਨਾਲ ਆਈ ਕਸੁੰਬੜੇ ਜਲ ਜਾਸੀ ਢੋਲਾ ਭੁੱਲ ਗਏ ਫਰੀਦ ਦੀ ਗੱਲ ਫਰੀਦ ਸੀ ਸੰਤ ਭਗਤ ਸੰਤ ਦਾ ਰਿਹਾ ਨਹੀਂ ਤਾਂ ਹੀ ਨਹੀਂ ਸੰਤ ਰਿਹਾ ਫਰੀਦ ਵੀ ਸੰਤ ਬਦਨਾਮ ਨੇ ਸੰਤ ਦਾ ਸ਼ਬਦ ਬਦਨਾਮ ਕਰਤਾ ਇਹਨਾਂ ਨੇ ਸੰਤ ਭਗਤ ਤਾਂ ਹੀ ਕਹਾਏ ਨੇ ਉਹ ਕਹਿੰਦੇ ਸੰਤ ਅਸੀਂ ਕਹਾਉਣਾ ਹੀ ਨਹੀਂ ਹੈ ਉਹ ਕਹਿੰਦਾ ਹੱਥ ਨਾ ਲਾਏ ਕਸੁੰਬੜੇ ਆ ਜਿਹੜੀ ਦੀਦੀ ਹੈ ਨਾ ਸੋਹਣਾ ਮਾਇਆ ਇਹਨੂੰ ਹੱਥ ਨਾ ਲਾ ਦੇ ਇਹ ਜਲ ਜੂਗਾ ਫੇਰ ਜਲ ਜਾਸੀ ਢੋਲਾ ਸੁਣਿਆ ਹੀ ਨਹੀਂ ਲੋਕਾਂ ਨੂੰ ਤਾਂ ਇਹ ਕਹਿੰਦੇ ਨੇ ਜਲ ਜਾਸੀ ਢੋਲਾ ਆਪ ਪਤਾ ਹੀ ਨਹੀਂ ਅਸੀਂ ਕੀ ਉਹਨਾਂ ਨੂੰ ਪਤਾ ਵੀ ਲੋਕਾਂ ਨੂੰ ਕਿਹੜਾ ਪਤਾ ਹੈ ਅਸਲ 'ਚ ਉਹ ਐਂ ਵੀ ਇਹ ਕਿਹੜਾ ਲੋਕਾਂ ਨੂੰ ਪਤਾ ਹੈ ਕਿਸੇ ਨੇ ਦੱਸਿਆ ਨਹੀਂ ਲੋਕਾਂ ਨੂੰ ਸਮਝ ਨਹੀਂ ਇਹ ਤਾਂ ਜੀ ਇੱਥੇ 10 ਹੋਣੀ ਮਿਲਦੀ ਹੈ ਗਾਂ 70 ਹੋਣੀ ਮਿਲਦੀ ਹੈ ਸੰਤਾਂ ਨੂੰ ਦਿੱਤੇ ਤੇ ਲੈ ਗਾਂ 70 ਹੋਣੀ ਇੱਥੇ 10 ਹੋਣੀ ਪ੍ਰਚਾਰ ਤਾਂ ਹੈ ਲੋਭੀ ਲੋਕ ਨੇ ਲੋਭੀ ਸਿੱਖ ਨਹੀਂ ਹੁੰਦਾ ਲੋਭੀ ਸਿੱਖ ਨਹੀਂ ਹੈ ਲੋਭੀਆਂ ਦਾ ਜਿਹੜਾ ਗੁਰੂ ਹੁੰਦਾ ਸਿੱਖ ਉਹ ਗੁਰੂ ਹੁੰਦਾ ਹੀ ਨਹੀਂ ਅਸਲੀ ਜਿਹੜਾ ਲੋਭੀਆਂ ਦੇ ਨਾਲ ਅਟੈਚਮੈਂਟ ਰੱਖੇ ਉਹ ਬਹੁਤ ਹੀ ਸ਼ਾਤਰ ਹੁੰਦਾ ਸ਼ੈਤਾਨ ਹੁੰਦਾ ਲੋਭੀਆਂ ਨੂੰ ਲੋਭ ਤੋਂ ਰਹਿਤ ਕਰਨਾ ਕੰਮ ਹੈ ਭਗਤ ਦਾ ਗੁਰਮਤਿ ਦੀ ਸਿੱਖਿਆ ਲੋਭੀ ਤੋਂ ਲੋਭ ਤੋਂ ਰਹਿਤ ਕਰਦੀ ਹੈ ਲੋਭ ਵਧਾਉਂਦੀ ਨਹੀਂ ਤਾਂ ਲੋਭ ਕ੍ਰੀਏਟ ਕਰਦੇ ਨੇ ਕ੍ਰੀਏਟ ਕਰਨ ਵਾਲਾ ਤਾਂ ਸ਼ੈਤਾਨ ਇਹ ਸ਼ੈਤਾਨ ਦੀ ਸਿੱਖਿਆ ਸਾਕਤ ਦੀ ਸਿੱਖਿਆ ਹਿਰਨਾ ਬਾਜਾਂ ਤੇ ਸਿੱਖਦਾਰਾ ਇਹਨਾਂ ਪੜਿਆ ਨਾ ਫਾਈ ਲੱਗੀ ਜਾਤ ਵਾਹਨ ਅੱਗੇ ਨਹੀਂ ਥਾਉ ਇਹਨਾਂ ਵਾਸਤੇ ਅੱਗੇ ਕੋਈ ਜਗ੍ਹਾ ਨਹੀਂ ਲੋਕ ਗਏ ਪਰ ਲੋਕ ਗਵਾਇਓ ਵਾਸ ਕੀਓ ਵਿਖਿਆਨ ਸੁ ਬੈਠ ਕੇ ਐਸੇ ਹੀ ਐਸ ਬੈਠ ਬੈਸ ਗਵਾਇਓ ਸੱਚ ਕਹੋ ਸੁਣ ਲਿਓ ਸਮੇਂ ਜਨ ਪ੍ਰੇਮ ਕੀਓ ਤੇ ਨਹੀਂ ਇਹਨਾਂ ਸਿੱਖਾਂ ਦਾ ਪ੍ਰੇਮ ਹੈ ਇਹਨਾਂ ਦਾ ਜਿਹਨਾਂ ਨੂੰ ਜਮਦੇ ਜਾਲ 'ਚ ਫਸਾ ਰਹੇ ਨੇ ਪ੍ਰੇਮੀ ਨੂੰ ਆਪਣੇ ਜਮਦੇ ਜਾਲ 'ਚ ਫਸਾਈਦਾ ਪ੍ਰੇਮ ਨੂੰ ਕਬੁੱਧ ਤੋਂ ਹਟਾਈਦਾ ਕਬੁੱਧ ਕਰਨ ਤੋਂ ਲੋਭ ਕਬੁੱਧ ਹੈ ਜੇ ਸੰਤ ਇਮਾਨਦਾਰ ਨੇ ਕਬੁੱਧ ਕਰਨ ਤੇ ਲੋਕਾਂ ਨੂੰ ਹਟਾਉਣ ਜੇ ਇਮਾਨਦਾਰ ਨਹੀਂ ਫਿਰ ਕੋਈ ਰੌਲਾ ਨਹੀਂ ਫਿਰ ਸਾਨੂੰ ਕੋਈ ਇਤਰਾਜ਼ ਨਹੀਂ ਇਹਨਾਂ ਤੇ ਫਿਰ ਤਾਂ ਕੋਈ ਰੌਲਾ ਹੀ ਨਹੀਂ ਫਿਰ ਜੋ ਮਰਜ਼ੀ ਕਰੀ ਜਾਣ
ਕਹਾ ਭਇਓ ਜੋ ਦੋ ਲੋਚਨ ਮੁੰਦ ਕੈ ਬੈਠ ਰਹੇ ਹੋ ਭਗਤ ਧਿਆਨ ਲਗਾਇਓ
ਕਹਾ ਪਿਓ ਕੀ ਹੋ ਗਿਆ ਜੇ ਦੋ ਅੱਖਾਂ ਬੀਜ ਲੀਆਂ ਤਾਂ ਕਹਾ ਪਿਓ ਜੋ ਦੋ ਲੋਚਨ ਮੁੰਦ ਕੇ ਬੈਠ ਰਹੇ ਹੋ ਬਹਿ ਗਿਆ ਜੀ ਭਗਤ ਧਿਆਨ ਲਿਖਾਇਓ ਬਗਲੇ ਵਾਲੀ ਸਮਾਧੀ ਲਾ ਲਈ ਬਗਲਾ ਵੀ ਤਾਂ ਖੜ ਜਾਂਦਾ ਦੋ ਅੱਖਾਂ ਬੀਜ ਕੇ ਬਗਲਾ ਹੀ ਆ ਫਿਰ ਤੂੰ ਫਿਰ ਕੀ ਹੈ
ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਯੋ ਪਰ ਲੋਕ ਗਵਾਇਓ।
ਸਾਰੇ ਸੱਤਾਂ ਸਮੁੰਦਰਾਂ ਚ ਨਹਾ ਲੈ ਚਾਹੇ ਤੂੰ, ਛੱਡ ਪਰੇ ਕੱਲੀਆਂ ਨਦੀਆਂ, ਨਦੀਆਂ ਸਾਰੇ ਸਮੁੰਦਰ ਚਲੇ, ਸਮੁੰਦਰ ਸਾਰੀਆਂ ਨਦੀਆਂ ਚਲੀਆਂ ਜਾਂਦੀਆਂ ਨੇ, ਸੱਤ ਸਮੁੰਦਰ ਅਜੇ ਨਾ ਲੈ ਜਾ ਕੇ, ਸਾਰੇ ਪਾਣੀ ਨੇ ਜਿੰਨੇ ਹਿੰਦੁਸਤਾਨ ਦੇ ਕੱਲੇ ਕੱਲੇ ਨਾਲੇ ਚ ਨਾ ਲੈ। ਲੋਕ ਗਯੋ ਪਰ ਲੋਕ ਗਵਾਇਓ, ਪਰ ਇਹ ਦੇਖ ਲਈ ਲੋਕ ਪਰ ਲੋਕ ਦੋਏ ਚਲੇ ਗਏ, ਕੋਈ ਫਰਕ ਨਹੀਂ ਇਹਦੇ ਨਾਲ ਪੈਣਾ।
ਬਾਸ ਕੀ ਉਹ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ।
ਜਾਂ ਮੈਂ ਨਾ ਗੱਲਾਂ ਕਰਦੀਆਂ ਕਰਦਾ ਗੱਲਾਂ ਕਰਦਾ ਮਾਇਆ ਦੀਆਂ,
ਬੈਸ ਬਾਸ ਕੀ ਉਹ ਵਿਖਿਆਨ ਸੋ ਬੈਠ ਕੇ,
ਵਿਖਿਆਨ ਵਿਖਿਆਨ ਨੀ ਵਿਖਿਆਨ
ਵਿਖਿਆਨ ਸੋ ਬੈਠ ਕੇ
ਗੱਲਾਂ ਮਾਇਆ ਦੀਆਂ ਕਰਦਾ ਵਿਖਿਆ ਦੀਆਂ ਕਰਦਾ,
ਐਸੇ ਹੀ ਐਸੇ ਸੋ ਬੈਸ ਬਤਾ,
ਸਾਰੀ ਜ਼ਿੰਦਗੀ ਐਸੀ ਬਤਾਤੀ ਤੈਂ। ਉਹ ਮਾਇਆ ਤੋਂ ਬਚਣ ਦੀ ਤਾਂ ਗੱਲ ਨੀ ਕਰਦਾ, ਲੋਭ ਦੇ ਤਿਆਗ ਦੀ ਤਾਂ ਗੱਲ ਨੀ ਕਰਦਾ, ਤੂੰ ਗੱਲ ਤਾਂ ਕਰਦਾ ਲੋਭ ਦੀ, ਉਹ ਦੋਵਾਂ ਮਿਲ ਗਿਆ, ਦੋ ਸੁੱਖ ਪੂਰੀ ਹੋ ਗਈ, ਫਲਾਣੇ ਦਾ ਐਂ ਹੋ ਗਿਆ, ਸਾਰੀ ਜ਼ਿੰਦਗੀ ਮੈਂ ਬਿਤਾ ਲਈ। ਸਾਜ ਕਹੋ ਸੁਣੋ ਲਿਓ ਸਭਾ ਚਿਰ ਪ੍ਰੇਮ ਕੀਓ ਸਿੱਧ ਜੀ ਪਰ
ਪਾਏ,
ਪ੍ਰੇਮ ਕੀਤਾ ਪ੍ਰਭ ਨੂੰ ਉਹਨੇ ਪਾਇਆ, ਤੂੰ ਧੋਖਾ ਕਰਦਾ ਇਹਨਾਂ ਨਾਲ ਪ੍ਰੇਮ ਨੀ ਕਰਦਾ, ਤੇਰੇ ਸਿੱਖ ਨੇ ਤੂੰ ਮੰਨਦਾ ਮੇਰੀ ਸੰਗਤ ਹੈ ਉਹਦੇ ਨਾਲ ਕਰਦੇ ਧੋਖਾ, ਭਰੋਗੇ ਕਿੱਥੇ, ਇਹ ਧੋਖਾ ਕੀਤਾ ਹੋਇਆ ਭਰੋਗੇ ਕਿੱਥੇ, ਧਿਆਨ ਰੱਖੋ ਇਸ ਗੱਲ ਦਾ, ਅੰਤਕਾਲ ਕਾਤੀ ਕੱਢਿਓ ਬਾਸ ਨਰਕ ਮੌਲੀ, ਤਿਆਰ ਰਹੋ ਇਸ ਗੱਲ ਦੇ, ਇਸ ਗੱਲ ਨੂੰ ਵੀ ਤਿਆਰ ਰਹੋ, ਇਹ ਝੂਠੀ ਨਹੀਂ ਹੈ ਬਾਣੀ, ਆਰਾ ਤੁਹਾਡੇ ਤੇ ਹੀ ਚੱਲਣਾ ਬਾਅਦ ਚ, ਇਹਨਾਂ ਤੇ ਨਹੀਂ ਚੱਲਣਾ ਜਿਹਨਾਂ ਨੂੰ ਉਲਟੀ ਸਿੱਖਿਆ ਦਿੰਦੇ ਹੋ, ਇਹਨਾਂ ਤੇ ਨਹੀਂ ਚੱਲਣਾ, ਉਹ ਵੀ ਸਾਧਨਾ ਮਾਰੀਆ ਉਹ ਵੀ ਨੇ ਸਾਧ, ਤੁਸੀਂ ਬੜੇ ਗੁਨਾਹਗਾਰ ਹੋਏ ਉਹ ਵੀ ਸਾਧਨ, ਇਹਨਾਂ ਦਾ ਸਾਰਾ ਹਿਸਾਬ ਥੋਤੋਂ ਲਿਆ ਜਾਣਾ।
ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਘਰੇ ਲਟਕਾਇਓ।
ਕਿਸੇ ਨੇ ਕੀ ਕਰਿਆ, ਕਿਸੇ ਨੇ ਤਾਂ ਪਾਹਣ ਪੂਜ ਧਰਿਓ, ਪੱਥਰ ਪੂਜਣ ਲੱਗ ਗਿਆ, ਪੱਥਰ ਰੱਖ ਲਿਆ ਉਹਦੀ ਪੂਜਾ ਕਰਦਾ,
ਕਾਹੂ ਲੈ ਲਿੰਗ ਘਰੇ
ਲਟਕਾਇਓ। ਕਿਸੇ ਨੇ ਥੋੜਾ ਜਿਹਾ ਇੱਕ ਹੁੰਦਾ ਠਾਕੁਰ ਕਹਿੰਦੇ ਨੇ ਉਹਨੂੰ, ਉਹਨੂੰ ਠਾਕੁਰ ਕਹਿੰਦੇ ਨੇ, ਜਿਹੜੇ ਪਾਹਣ ਪੂਜਾ ਉਹ ਤਾਂ ਸ਼ਿਵ ਜੀ ਦਾ ਲਿੰਗ, ਉਹ ਲਿੰਗ ਦੂਆ ਹੁੰਦਾ ਠਾਕੁਰ ਦਾ, ਲਿੰਗ ਘੜੇ ਲਟਕਾਇਓ। ਕਿਸੇ ਨੇ ਚਾਂਦੀ ਚ ਪਾ ਕੇ ਨਾ ਪੱਥਰ ਉਹ ਗਲ ਚ ਪਾ ਲਿਆ,
ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ।
ਕਿਸੇ ਨੇ ਸੋਚਿਆ ਬਈ ਹਿੰਦੂ ਕਹਿੰਦੇ ਨੇ ਉਹ ਦੱਖਣ ਦੇਸ਼ ਵਿੱਚ ਹੈ,
ਕਾਹੂ ਪਛਾਹਾਂ ਕੋ ਸੀਸ ਨਵਾਇਓ।
ਮੁਸਲਮਾਨ ਕਹਿੰਦੇ ਨੇ ਉਹ ਪੱਛਮ ਦੇ ਵਿੱਚ ਹੈ, ਮੱਕੇ ਚ, ਕੋਈ ਪਿਛੇ ਨੂੰ ਸੀਸ ਨਵਾਉਂਦਾ, ਕੋਈ ਆਪਣੇ ਦੱਖਣ ਦੇ ਵਿੱਚ ਦੇਖਦਾ, ਦੱਖਣ ਦੇਸ਼ ਹਰੀਕਾ ਵਾਸਾ
ਅਲਹ,
ਉਹ ਕਹਿੰਦੇ ਨੇ ਪੱਛਮ
ਪੱਛਮ ਅਲਹ ਮਕਾਮਾ,
ਅੱਲਾ ਮਕਾਮਾ, ਅੱਲਾ ਪੱਛਮ ਚ ਰਹਿੰਦਾ ਮਸੀਹ ਚ ਰਹਿੰਦਾ, ਇਹ ਦੋਹਾਂ ਦੇ ਗੱਲਾਂ ਨੇ ਬਲੀਆਂ ਹੋਈਆਂ ਨੇ। ਹਾਂਜੀ,
ਕਉ ਬੁਤਾਨ ਕੋ ਪੂਜਤ ਹੈ ਪਸ਼ੂ, ਕਉ ਮੇਰੇ ਤਾਨ ਕੋ ਪੂਜਣ ਧਾਇਓ।
ਕੋਈ ਬੁੱਤਾਂ ਨੂੰ ਪੂਜਦਾ ਪਸ਼ੂ, ਪਸ਼ੂ ਨੇ ਪੂਜਣ ਵਾਲੇ, ਬੁੱਧੀਹੀਨ ਬੁੱਧੀਹੀਨ ਨੂੰ ਪਸ਼ੂ ਕਹਿੰਦੇ, ਤੁਸੀਂ ਬੁੱਤਾਂ ਨੂੰ ਪੂਜੀ ਜਾਂਦੇ ਹੋ, ਉਹਦੇ ਤਾਂ ਜਾਨ ਹੀ ਨੇ, ਉਹਦੇ ਤਾਂ ਕੋਈ ਪੇੜ ਪੂਜ ਲਓ, ਉਹ ਚ ਪ੍ਰਾਣ ਤਾਂ ਹੈਗੇ ਨੇ, ਉਹ ਜਾਨਵਰ ਹੋਰ ਨੇ ਇਹਨਾਂ ਦੀ ਸੇਵਾ ਕਰ ਲਓ, ਭੇਡਾਂ ਬੱਕਰੀਆਂ ਨੇ ਮੱਝਾਂ ਨੇ ਗਾਇਆਂ, ਇਹਨਾਂ ਦੀ ਸੇਵਾ ਕਰ ਲਓ ਚੰਗੀ, ਇਹਨਾਂ 'ਚ ਆਤਮਾ ਤਾਂ ਹੈਗੀ ਹੈ, ਆਤਮ ਦਰਸ਼ਨ ਕਰਨਾ ਆਪਣੇ ਅੰਦਰ ਉਹ ਕਰ ਲਓ, ਸੇਵਾ ਉਹਨਾਂ ਦੀ ਸਾਰੀ ਸੰਗਤ ਦੀ ਕਰ ਲਓ, ਇਹਨਾਂ ਨੂੰ ਚੰਗੇ ਰਸਤੇ ਪਾ ਦਿਓ, ਇਹਨਾਂ ਦਾ ਜੀਵਨ ਸਫਲਾ ਹੋ ਜਾਏ, ਬੜੀ ਸੇਵਾ, ਨਾਮ ਤੋਂ ਬੜਾ ਦਾਨ ਨਹੀਂ ਹੈ ਕੋਈ, ਨਾਮ ਤੋਂ ਬੜਾ ਕੋਈ ਦਾਨ ਨਹੀਂ, ਇਹ ਕੋਈ ਕਰਦਾ ਨਹੀਂ, ਕਾਹਲਾ ਕਰਦੇ ਲੰਗਰ ਚਲਾਉਂਦੇ ਨੇ, ਉਹ ਵੀ ਲੋਕਾਂ ਤੋਂ ਇਕੱਠੇ ਕਰਕੇ, ਲੋਕਾਂ ਤੋਂ ਇਕੱਠੇ ਕਰਕੇ ਕਾਹਦਾ ਲੰਗਰ ਹੁੰਦਾ ਬਈ, ਲੰਗਰ ਤਾਂ ਆਪਣੀ ਗਵਾਈ ਦਾ ਹੁੰਦਾ, ਲੰਗਰ ਲੋਕਾਂ ਤੋਂ ਇਕੱਠੇ ਕਰਕੇ ਕਾਹਦਾ ਹੁੰਦਾ, ਕਿਤਾਬਾਂ ਪੜ੍ਹ ਕੇ ਕਾਹਦਾ ਲੰਗਰ ਹੁੰਦਾ, ਆਪਣੇ ਅੰਦਰੋਂ ਪੈਦਾ ਕਰਕੇ ਕੋਈ ਦੱਸੋ, ਭਗਤਾਂ ਨੇ ਆਪਣੇ ਅੰਦਰੋਂ ਪੈਦਾ ਕਰਕੇ ਦੱਸਿਆ, ਜਿਹੜਾ ਕੋਈ ਦੱਸਿਆ ਆਪਣੇ ਵਿਚਾਰ ਤਾਂ ਵਿਚਾਰ ਕੇ ਕੋਈ ਦੱਸੋ, ਟੀਕਾ ਪੜ੍ਹ ਲਿਆ ਸੁਣਾ ਤਾ, ਇਹ ਲੰਗਰ ਨਹੀਂ ਹੈ, ਇਹ ਲੰਗਰ ਨਹੀਂ ਹੈ, ਇਹ ਵੀ ਲੰਗਰ ਨਹੀਂ, ਜੇ ਤੁਸੀਂ ਕਹੋ ਵੀ ਕੀਰਤਨ ਦਰਬਾਰ ਹੈ ਲੰਗਰ, ਇਹ ਵੀ ਨਹੀਂ ਲੰਗਰ ਹੈ।
ਕੂਰ ਕਿਰਿਆ ਉਰਜਿਓ ਸਭ ਹੀ ਜੱਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ।
ਇਹ ਸਾਰੀ ਕੂਰ ਕਿਰਿਆ
ਉਰਜਿਓ ਸਭ ਹੀ ਜੱਗ,
ਸਾਰੇ ਜੱਗ ਕੂਰ ਕਿਰਿਆ ਚੁਲਜਿਆ ਹੋਇਆ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਜਿਹਨੇ ਸ੍ਰੀ ਭਗਵਾਨ ਦਾ ਭੇਦ ਨਹੀਂ ਨਾ ਜਿਹੜੇ ਕੰਮ ਦੇ ਨਾਲ ਪਾਇਆ, ਕੰਮ ਕੋਈ ਵੀ ਕਰਦੇ ਹੋ ਚਾਹੇ ਤੁਸੀਂ, ਧਰਮ ਦਾ ਕਰਮ ਕੋਈ ਵੀ ਕੋਈ ਆਦਮੀ ਕਰਦਾ, ਚਾਹੇ ਕੋਈ ਮਾਲਾ ਫੇਰਦਾ, ਚਾਹੇ ਕੋਈ ਲੰਗਰ ਚਲਾਉਂਦਾ, ਚਾਹੇ ਕੋਈ ਕੀਰਤਨ ਦਰਬਾਰ ਕਰਦਾ, ਕੁਛ ਵੀ ਕਰਦਾ, ਚਾਹੇ ਕੋਈ ਮਾਲਾ ਜਪਦਾ, ਵਾਹਿਗੁਰੂ ਵਾਹਿਗੁਰੂ ਕਰਦਾ, ਜੇ ਸ੍ਰੀ ਭਗਵਾਨ ਦਾ ਭੇਦ ਨਹੀਂ ਪਾਇਆ, ਉਹ ਕੂਰ ਕਿਰਿਆ ਸੀ ਤੁਹਾਡੀ, ਉਹ ਕੂਰ ਕਿਰਿਆ ਜੁੜ ਜਾ ਹੀ ਰਹਿ ਗਏ ਤੁਸੀਂ, ਹੋਰ ਸਭ ਕੂਰ ਕਿਰਿਆ। ਜੇ ਸ੍ਰੀ ਭਗਵਾਨ ਦਾ ਭੇਦ ਨਹੀਂ ਹੈ, ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਜਿਹੜੇ ਕੰਮ ਨਾਲ ਸ੍ਰੀ ਭਗਵਾਨ ਦਾ ਭੇਦ ਪਾਇਆ ਜਾਊਗਾ, ਉਹ ਕੰਮ ਤਾਂ ਨਹੀਂ ਕੂਰ ਕਿਰਿਆ ਹੈ। ਉਹ ਕੀ ਹੈ ਫਿਰ, ਸਵਾਲ ਇਹ ਹੈ, ਉਹ ਹੈ ਗੁਰਬਾਣੀ ਵਿਚਾਰ, ਸ਼ਬਦ ਵਿਚਾਰ। ਜੇ ਗੁਰਬਾਣੀ ਵਿਚਾਰੋਗੇ, ਵਿਚਾਰੇ ਚੋਂ ਸ੍ਰੀ ਭਗਵਾਨ ਕੀ ਹੈ ਇਹਦਾ ਭੇਦ ਮਿਲ ਜੂਗਾ। ਸ੍ਰੀ ਭਗਵਾਨ ਕਿਹਨੂੰ ਕਹਿੰਦੇ ਨੇ, ਕਿੱਥੇ ਰਹਿੰਦਾ, ਸਰੂਪ ਕਿਹਾ ਜਾ, ਉਹ ਅੰਦਰ ਹੈ, ਅੰਦਰ ਹੈ ਤੇ ਕਿੱਥੇ ਹੈ, ਇਹ ਸਾਰੇ ਸਵਾਲਾਂ ਦੇ ਜਵਾਬ ਗੁਰਬਾਣੀ 'ਚ ਹੈਗੇ ਨੇ। ਗੁਰਬਾਣੀ ਨੂੰ ਸਮਝ ਕੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਗੁਰਮੁਖ ਉਸ ਨੂੰ ਕਹਿੰਦੇ ਨੇ ਜਿਹੜਾ ਪਹਿਲਾਂ ਆਪ ਬੁਝ ਲਵੇ, ਸਮਝ ਲਵੇ, ਨਾਨਕ ਗੁਰਮੁਖ ਬੂਝ ਬੁਝਾਏ। ਇਹ ਕਰਨਾ ਸੀ ਕੰਮ ਗੁਰਮੁਖ ਨੇ, ਸੰਤ ਨਹੀਂ ਸੀ ਬਣਨਾ ਕਿਸੇ ਨੇ, ਸੰਤ ਤਾਂ ਅੱਗੇ ਹੀ ਮੰਡੀ ਬਥੇਰੀ ਲੱਗੀ ਸੀ, ਭਰਿਆ ਇਸ ਦੋਸਤਾਂ ਸੰਤਾਂ ਦਾ, ਨਾਲੇ ਸੰਤਾਂ ਦਾ ਕੰਮ ਹੀ ਨਹੀਂ ਸੀ, ਸੰਤ ਤਾਂ ਉਲਟੇਰਾ ਪਏ ਹੋਏ ਸੀ, ਸੰਤ ਸ਼ਬਦ ਨਹੀਂ ਸੀ ਮਾੜਾ ਬਦਲਾਵ ਕਰਤਾ ਇਹਨਾਂ ਨੇ। ਇਹ ਕੰਮ ਕਰਨਾ ਸੀ, ਉਹ ਅਸੀਂ ਕਰ ਨਹੀਂ ਰਹੇ। ਗੁਰਬਾਣੀ ਦੀ ਖੋਜ ਇਹ ਛੱਡਤੀ ਅਸੀਂ, ਗੁਰਬਾਣੀ ਖੋਜ ਦਾ ਵਿਸ਼ਾ ਸੀ, ਪੜ੍ਹਨ ਦਾ ਵਿਸ਼ਾ ਨਹੀਂ ਹੈ। ਖੋਜ ਦੇ ਬਾਅਦ ਬੁੱਝਿਆ ਜਾਂਦਾ ਕੁਛ, ਖੋਜ ਤੇ ਬਾਅਦ ਇਹ ਬੁੱਝਿਆ ਜਾਊਗਾ। ਬਾਰ ਬਾਰ ਪੜ੍ਹਨ ਦਾ ਵਿਸ਼ਾ ਬਾਣੀ ਨਹੀਂ ਹੈ, ਪੜ੍ਹੀ ਉਹ ਜਾਣ ਦਾ ਵਿਸ਼ਾ ਨਹੀਂ ਹੈ, ਪੜ੍ਹੇ ਸੁਣੇ ਕਿਆ ਹੋਈ, ਬਾਣੀ 'ਚ ਲਿਖਿਆ ਜਾਂ ਸਹਿਜ ਨਾ ਮਿਲਿਆ ਸੋਈ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਗੱਡੀ ਲੱਦਣ ਵਾਸਤੇ ਨਹੀਂ ਪੜ੍ਹਨਾ, ਲਗਾਤਾਰ ਪਾਠ ਇਹ ਕਰੀ ਜਾਣੇ, ਸੌ ਸੌ ਦੋ ਦੋ ਤਿੰਨ ਤਿੰਨ ਸੌ ਅਖੰਡ ਪਾਠ ਕਰਾ ਦੇਣਾ, ਇਹ ਬਿਜ਼ਨਸ ਹੈ, ਇਹਨਾਂ ਲੋਕਾਂ ਦਾ ਬਿਜ਼ਨਸ ਹੈ ਸੰਤਾਂ ਦਾ, ਲੋਕਾਂ ਦੇ ਨਾਂ 'ਤੇ ਅਖੰਡ ਪਾਠ ਕਰਾ ਲੈਣੇ, ਉਹਨਾਂ 'ਤੇ ਪੈਸੇ ਲੈ ਲੈਣੇ, ਆਪਣੇ ਪਬਲਿਕ ਤੋਂ ਜਿਹੜੇ ਵਿਚਾਰੇ ਅਖੰਡ ਪਾਠੀ ਨੇ ਉਹਨਾਂ ਤੋਂ ਪਾਠ ਸਸਤੇ ਕਰਾ ਲੈਣੇ ਜਾਂ ਫ੍ਰੀ ਓ ਕਰਾ ਲੈਣੇ, ਵੀ ਸੇਵਾ ਕਰੋ ਭਾਈ, ਉਹ ਪੈਸੇ ਆਪ ਬਚਾ ਲੈਣੇ। ਇਹੋ ਜਿਹਾ ਕੰਮ ਕਰਦੇ ਰਹੇ ਨੇ, ਸਿਆਣ ਵਾਲਾ ਵੀ ਕਰਦਾ ਹੁੰਦਾ ਸੀ, ਬਥੇਰੇ ਕਰਦੇ ਨੇ, ਇਹ ਬਿਜ਼ਨਸ ਹੈ ਇਹਨਾਂ ਲੋਕਾਂ ਦਾ, ਹੁਣ ਤਾਂ ਖੈਰ ਹੈ ਹੀ ਨਹੀਂ, ਉਹ ਇਹ ਬਿਜ਼ਨਸ ਮੈਨ ਨੇ ਤੇ ਵਪਾਰ ਤਾਂ ਹੁੰਦਾ ਨਹੀਂ ਹੈ ਇਹਦੇ 'ਚ, ਧਰਮ ਜਾਂ ਵਪਾਰ ਹੋਵੇ ਧਰਮ ਰਹਿੰਦਾ ਹੀ ਨਹੀਂ ਹੁੰਦਾ। ਇਹ ਸੰਤ ਤਾਂ ਇਹੋ ਜਿਹਾ ਕੁਛ ਕਰਦੇ ਨੇ ਵਪਾਰ, IGBC ਵੀ ਚਲੋ ਇਹੀ ਕੰਮ ਕਰਦੀ ਹੈ, IGBC ਦਾ ਵੀ ਵਪਾਰ ਬਣ, ਧੰਦਾ ਬਣ ਗਿਆ। ਧਰਮ ਜਦੋਂ ਧੰਦਾ ਬਣ ਜਾਵੇ ਧਰਮ ਰਹਿੰਦਾ ਨਹੀਂ ਹੁੰਦਾ, ਧੰਦਾ ਬਣਾਇਆ ਸੀ ਪੰਡਤ ਦਾ, ਧੰਦਾ ਹੀ ਬਣਾਇਆ ਹੋਇਆ ਸੀ ਨਾ, ਉਹੀ ਅਸੀਂ ਬਣਾ ਲਿਆ ਧੰਦਾ। ਇਹਦੇ ਵਿੱਚ ਸਾਰਾ ਹੀ ਧੰਦਾ ਜਿਹੜਾ ਹੈ, ਇਹਦੇ ਵਿੱਚ ਸਾਰੇ ਤਕਰੀਬਨ ਹਿੰਦੁਸਤਾਨ ਦੇ ਜਿੰਨੇ ਨੇ ਜੋ ਕੁਛ ਹੋ ਰਿਹਾ ਸੀ, ਕਰੀਬ ਕਰੀਬ ਉਹ ਆ ਗਿਆ, ਕੋਈ ਪੱਖ ਛੱਡਿਆ ਨਹੀਂ ਗਾ ਉਹਨਾਂ ਨੇ। ਗੁਰਬਾਣੀ 'ਚ ਇੰਨਾ ਆਇਆ ਤਾਂ ਉੱਥੇ ਵੀ ਹੋਇਆ, ਉੱਥੇ ਇੱਕ ਜਗ੍ਹਾ ਨਹੀਂ ਆਇਆ ਹੋਇਆ, ਇੰਨਾ ਕੁਛ ਇੱਕ ਜਗ੍ਹਾ ਨਹੀਂ ਆਇਆ ਹੋਇਆ, ਜਿਵੇਂ ਇੱਥੇ ਇਕੱਠਾ ਹੀ ਦਸ ਬਈਆਂ ਦੇ ਦਿੱਤਾ ਸਾਰਾ ਕੁਛ, ਉੱਥੇ ਸਾਰੀ ਬਾਣੀ ਤੁਸੀਂ ਖੋਜੋਗੇ, ਕਿਤੇ ਕੁਛ ਪਿਆ ਕਿਤੇ ਕੁਛ ਪਿਆ, ਇੱਥੇ ਜਿਹੜਾ ਗੁੰਦਣਾ ਇੱਕੋ ਜਗ੍ਹਾ ਦੇ ਦਿੱਤਾ ਤੁਹਾਨੂੰ ਇਕੱਠਾ ਕਰਕੇ, ਇਹ ਦਸਾਂ ਸਫਾਈਆਂ ਨੂੰ ਜੇ ਪੜ੍ਹ ਲਵੇ ਕੋਈ ਸਮਝ ਲਵੇ, ਪਰ ਸੌਖੇ ਨੇ ਸਮਝਣੇ ਵੀ, ਉਹ ਕਿਸੇ ਸੰਤ ਮਗਰ ਲੱਗ ਜਾਵੇ ਹੋ ਹੀ ਨਹੀਂ ਸਕਦਾ। ਉਹ ਇਹਨਾਂ ਦੂਜਿਆਂ ਤੀਜਿਆਂ ਦੇ ਮਗਰ ਜਿਹੜੇ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਕਿਸੇ ਮੂਰਤੀ ਪੂਜਾ ਕਰ ਲਵੇ ਹੋ ਹੀ ਨਹੀਂ ਸਕਦਾ, ਕਿਸੇ ਬੜੀ ਮਸਾਣੀ ਨੂੰ ਮੰਨ ਲਵੇ ਹੋ ਹੀ ਨਹੀਂ ਸਕਦਾ,
ਖੰਡ ਮਗਰ ਲੱਗਦਾ ਹੀ
ਕਿਸੇ ਮਗਰ ਨਹੀਂ ਲੱਗਦਾ। ਉਹ ਹੈ ਕੂਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਗੱਲ ਉਹਨੂੰ ਪਤਾ, ਕੂਰ ਕਰਿਆ ਚੁੜ ਜੋ ਨੇ ਸਾਰੇ ਸਾਰਾ ਜੱਗੇ ਉਲਝਿਆ ਹੋਇਆ। ਜਿਹਨ ਪ੍ਰੇਮ ਕੀ ਉਹਦੇ ਨਹੀਂ ਪਰ ਪਾਇਓ ਵਾਲੀ ਗੱਲ ਤੇ ਆਊਗਾ, ਉਹਦੇ ਕੋਲ ਰਿਜ਼ਲਟ ਆ ਗਿਆ, ਉਹ ਦੇਖੂਗਾ ਵੀ ਪ੍ਰੇਮ ਕੀ ਉਹ ਪਰ ਪਾਏ ਵਾਲੀ ਗੱਲ ਜਿੱਥੇ ਹੈ ਉੱਥੇ ਮੈਂ ਬੈਠਾ ਨਹੀਂ, ਮੈਂ ਉੱਠ ਕੇ ਚਲਾ ਜਾਊਂ ਉੱਥੋਂ। ਇਹ ਗੱਲ ਸਿੱਖ ਜਿਹੜਾ ਸਿੱਖ ਅਸਲੀ ਹੈ ਉਹਨੂੰ ਜੇ ਇਹ ਨੁਕਤਾ ਮਿਲ ਜਾਏ ਸਾਰੇ ਸੰਤ ਫੇਲ ਨੇ। ਜੇ ਹਰ ਸਿੱਖ ਇਸ ਨੁਕਤੇ ਤੇ ਵਿਚਾਰ ਕਰ ਲਵੇ ਸਾਰੇ ਆਪੇ ਸੰਤ ਫੇਲ ਹੋ ਜਾਣਗੇ। ਸੰਤਾਂ ਨੂੰ ਮਜਬੂਰ ਸਿੱਖਾਂ ਨੇ ਕਰਨਾ ਸਹੀ ਪ੍ਰਚਾਰ ਕਰਨ। ਜੇ ਦੁਕਾਨ ਉਹਦੀ ਚੱਲਦੀ ਹੈ, ਦੇਖੋ ਜੀ ਜੇ ਨਕਲ ਸੌਦਾ ਵਿਕਦਾ ਤਾਂ ਵੇਚਣਾ ਤਾਂ ਵੇਚਣਾ, ਉਹ ਨਸ਼ੇ ਵਿਕਦੇ ਨੇ ਸਰਕਾਰ ਜੋ ਲਾਲਵੇ ਜਾਂ ਖਰੀਦਣ ਵਾਲੇ ਤਾਂ ਚੋਰੀ ਤੇ ਜਾਂਦੇ ਨੇ ਲੈਣ। ਨਸ਼ਿਆਂ ਦੀ ਬੜੀ ਬੜੀ ਸਜ਼ਾ ਹੈ, ਫਿਰ ਵੀ ਵੇਚਣ ਵਾਲੇ ਵੇਚਦੇ ਨੇ, ਖਰੀਦਣ ਵਾਲੇ ਬਹੁਤ ਚੋਰੀ ਦੇ ਜਾ ਕੇ ਖਰੀਦਦੇ ਨੇ। ਸਰਕਾਰ ਕੀ ਕਰੇ ਵਿਚਾਰੀ, ਬਾਵਜੂਦ ਸਰਕਾਰ ਦੇ ਜ਼ੋਰ ਲਾਉਣ ਤੇ ਫਿਰ ਵੀ ਨਹੀਂ ਹੱਲਦਾ, ਖਰੀਦਣ ਵਾਲਿਆਂ ਦਾ ਕਸੂਰ ਹੈ। ਅਸਲ ਖਰੀਦਣ ਵਾਲੇ ਸਿੱਖਾਂ ਨੇ ਲੋਭੀ ਨੇ, ਉਹ ਲੋਭੀ ਨੇ ਜਿਹਨਾਂ ਕਿਹਾ ਲੋਭੀ ਦਾ ਵਸਾ ਨਾ ਕੀਜੇ। ਗੁਰੂ ਤਾਂ ਕਹਿੰਦੇ ਇਹਦਾ ਵਸਾ ਨਾ ਕਰੋ, ਅਸੀਂ ਕਹਿੰਦੇ ਹਾਂ ਸਿੱਖ ਨੇ। ਜਿਹੜਾ ਗੁਰੂ ਕਹਿੰਦਾ ਲੋਭੀ ਦਾ ਵਸਾ ਨਾ ਕੀਜੇ, ਤੁਸੀਂ ਉਹਨਾਂ ਨੂੰ ਸਿੱਖਾਂ ਦੀ ਮਾਨਤਾ ਦੇ ਦਿੱਤੀ, ਸਿੱਖੀ ਤੁਹਾਡੇ ਕੋਲ ਰਹਿਣੀ ਕਿੱਥੋਂ ਸੀ। ਲੋਭੀ ਨੇ ਸਿੱਖ 99% ਤੇ ਵੀ ਜ਼ਿਆਦਾ 99.9% ਸਿੱਖ ਲੋਭੀ ਨੇ ਸਾਰੇ, ਕੋਈ ਹਜ਼ਾਰ ਚੋਂ ਇੱਕ ਅੱਧਾ ਹੋਊਗਾ ਜਿਹੜਾ ਲੋਭ ਤੋਂ ਰਹਿਤ ਹੋਵੇ, ਉਹੀ ਸਿੱਖ ਬਣ ਸਕਦਾ, ਉਹਨੂੰ ਵੀ ਸਿੱਖ ਬਣਾ ਸਕਦੇ। ਐਨ ਬਿਲੇ
ਨਾ ਹੀ ਘੜੇ,
ਨਾ ਹੀ ਘੜੇ, ਘੜੇ ਕਿੱਥੋਂ ਆ ਗਏ ਇਹਨਾਂ ਨੇ, ਘੜੇ ਕਿਵੇਂ ਬਣਾ ਲਏ। ਇਹ ਇਹਨਾਂ ਦੇ ਸਿੱਖ ਤਾਂ ਹੈਗੇ ਨੇ ਜਿਹੜੇ ਆਗੂ ਨੇ, ਸੰਤਾਂ ਦੇ ਸਿੱਖ ਤਾਂ ਹੈਗੇ ਨੇ, ਗੁਰੂ ਦੇ ਸਿੱਖ ਨਹੀਂ ਹੋਣ। ਦੇਖੋ ਸੰਤਾਂ ਦਾ ਸਿੱਖ ਹੋਣਾ ਹੋਰ ਗੱਲ ਹੈ, ਐਜੀਪੀਸੀ ਦਾ ਸਿੱਖ ਹੋਣਾ ਦੂਸਰੀ ਗੱਲ ਹੈ, ਅਕਾਲ ਤਖ਼ਤ ਦਾ ਸਿੱਖ ਹੋਣਾ ਦੂਸਰੀ ਗੱਲ ਹੈ, ਗੁਰੂ ਦਾ ਸਿੱਖ ਹੋਣਾ ਦੂਸਰੀ ਗੱਲ। ਗੁਰੂ ਦਾ ਸਿੱਖ ਦਾ ਜਹਿਦਾਰ ਵੀ ਨਹੀਂ ਹੋਣਾ ਚਾਹੁੰਦਾ, ਗੁਰੂ ਦਾ ਸਿੱਖ ਤਾਂ ਬਣਨਾ ਬਹੁਤ ਔਖੀ ਗੱਲ ਹੈ। ਹੁਣ ਕਹਿਦਾ ਦਿੱਤਾ ਉਹਨੇ ਵੀ ਗੁਰੂ ਦਾ ਸਿੱਖ ਕੋਈ ਹੈ ਉਹ ਨਹੀਂ, ਉਹ ਜਿਹਾ ਮੈਂ ਬਣੀ ਗਿਆ, ਕਹਿੰਦੇ ਵੀ ਤੂੰ ਕਿਵੇਂ ਕਿਹਾ, ਐਕਸ਼ਨ ਲੈਂਦੇ ਉਹ ਤੇ। ਬਹੁਤ ਬੜੀ ਗੱਲ ਕਹੀ ਹੈ ਵੀ ਉਹ ਜਿਹਾ ਮੈਂ ਨਹੀਂ ਸਿੱਖ, ਹਾਈ ਕੋਰਟ ਜਾ ਕੇ ਐਕਸ਼ਨ ਕਿਉਂ ਨਹੀਂ ਲਿਆ ਉਸ ਬੰਦੇ ਤੇ ਐਕਸ਼ਨ ਲੈਣ, ਤੂੰ ਇਹ ਗੱਲ ਕਹੀ ਕਿਵੇਂ
ਜੇ ਸਿੱਖ
ਕੀ ਗੁਰੂ ਦੀ ਨਰਾਦਰੀ ਨਹੀਂ ਹੈ, ਤੈਂ ਤਾਂ ਸਿੱਖਿਓ ਖਤਮ ਕਰਤੀ। ਇਹ ਐਕਸ਼ਨ ਲੈਣਾ ਫਰਜ਼ ਸੀ ਅਕਾਲ ਤਖ਼ਤ ਦਾ, ਜਹਿਦਾਰ ਕਹਿਣਾ ਵੀ ਮੈਂ ਹਾਂ ਸਿੱਖ, ਤੂੰ ਕਹਿੰਦਾ ਕੋਈ ਹੈ ਹੀ ਨਹੀਂ, ਤੂੰ ਕਹਿੰਦਾ ਕੋਈ ਹੈ ਨਹੀਂ ਮੈਂ ਸਿੱਖਾਂ, ਹੋਰ 10-20-50 ਕਹਿੰਦੇ ਅਸੀਂ ਸਿੱਖਾਂ, ਉਹਦੇ ਕੇਸ ਬਣਾਉਂਦੇ, ਤੂੰ ਝੂਠ ਕੇ ਬੋਲੇ ਮਾਫੀ ਮੰਗੋ, ਜੁੱਤ ਨਹੀਂ ਬੋਲਦਾ ਨਹੀਂ ਕੋਈ। ਇਹਦਾ ਮਤਲਬ ਗੁਰੂ ਨਾਲ ਕੋਈ ਨਹੀਂ ਜੁੜਿਆ ਹੋਇਆ, ਸਭ ਆਪਣੇ ਆਪ ਸਭ ਗੁਰੂ ਤੋਂ ਬੇਮੁੱਖ ਨੇ। ਸਿੱਖ ਨੂੰ ਦੇ ਦਿੱਤੀ ਤਿਲਾਂਜਲੀ ਸਾਰਿਆਂ ਨੇ, ਇਸ ਕਰਕੇ ਸਿੱਖੀ ਉਹ ਦੁਬਾਰਾ ਪ੍ਰਗਟ ਨਹੀਂ, ਉਹ ਤੇ ਖਿਲ ਲੈਣ। ਜੇ ਐਕਸ਼ਨ ਨਹੀਂ ਲੈਂਦੇ ਤਾਂ ਇਹਨਾਂ ਨੇ ਮੰਨ ਲਿਆ ਵੀ ਸਿੱਖ ਹੈ ਨਹੀਂ, ਪਰ ਅਸੀਂ ਨਹੀਂ ਇਸ ਗੱਲ ਨੂੰ ਮੰਨਦੇ, ਅਸੀਂ ਨਹੀਂ ਮੰਨਦੇ ਇਸ ਗੱਲ ਨੂੰ ਵੀ ਸਿੱਖ ਹੈ ਨਹੀਂ, ਅਸੀਂ ਨਹੀਂ ਇਸ ਗੱਲ ਨੂੰ ਮੰਨਦੇ ਸਿੱਖ ਹੈ ਨਹੀਂ। ਪਰ ਐਕਸ਼ਨ ਉਹਨਾਂ ਨੂੰ ਲੈਣਾ ਚਾਹੀਦਾ ਜਿਹੜੇ ਕੁਰਸੀ ਤੇ ਬੈਠੇ ਨੇ। ਸਿੱਖ ਅਸੀਂ ਪੈਦਾ ਪੇਸ਼ ਕਰਾਂਗੇ, ਐਕਸ਼ਨ ਉਹ ਲੈਣ
ਸਿੱਖੀ ਦੇ ਫੈਸਲੇ ਕਰਦੇ ਆ,
ਜਿਹੜੇ ਸਿੱਖੀ ਦੇ ਫੈਸਲੇ ਕਰਦੇ ਨੇ ਉੱਥੇ ਬੈਠੇ, ਐਕਸ਼ਨ ਉਹ ਲੈਣ ਪੇਸ਼ ਅਸੀਂ ਕਰਾਂਗੇ ਵੀ ਸਿੱਖ ਹੈ, ਦੱਸ ਕਿਹੋ ਜਿਹਾ ਸਿੱਖ ਚਾਹੀਦਾ ਤੈਨੂੰ, ਉਹ ਜਿਹਾ ਸਿੱਖ ਅਸੀਂ ਪੇਸ਼ ਕਰ ਦਾਂਗੇ ਜੇ ਉਹਨਾਂ ਕੋਲ ਹੈ ਨਹੀਂ, ਪਰ ਐਕਸ਼ਨ ਉਹ ਲੈਣ ਤੇ ਨਹੀਂ। ਵਰਡ ਦੇ ਵਿੱਚ ਸਿੱਖੀ ਦਾ ਕੱਖ ਨਹੀਂ ਬਚਿਆ, ਉਹ ਬਿਆਨ ਨਾਲ ਵਰਡ ਵਿੱਚ ਕੱਖ ਨਹੀਂ ਬਚਿਆ ਸਿੱਖੀ ਦਾ, ਕਾਨੂੰਨ ਦੀ ਨਿਗਾਹ 'ਚ ਕੁਛ ਨਹੀਂ ਬਚਿਆ ਸਿੱਖੀ ਦਾ, ਉਹਨਾਂ ਦੇ ਬਿਆਨ ਦੇ ਤਾ ਹਾਈਕੋਰਟ 'ਚ, ਸੁਪਰੀਮ ਕੋਰਟਾਂ ਨੂੰ ਪਤਾ, ਸਾਰੀ ਵਰਡ 'ਚ ਪਤਾ ਲੱਗ ਗਿਆ। ਜੇ ਤੁਸੀਂ ਚੁੱਪ ਕਰਕੇ ਤਾਂ ਹੁੰਦਾ ਹੈ ਉਹ ਨਹੀਂ, ਇਹਨਾਂ ਨੇ ਐਕਸ਼ਨ ਕਿਉਂ ਨਹੀਂ ਲਿਆ, ਇਹਨਾਂ ਭਾਵੇਂ ਛੋਟੀ ਜਿਹੀ ਗੱਲ ਹੈ, ਗੱਲ ਛੋਟੀ ਨਹੀਂ ਹੈ, ਗੱਲ ਬਹੁਤ ਗੰਭੀਰ ਹੈ, ਪਰ ਇਹਨਾਂ ਵਾਸਤੇ ਗੰਭੀਰ ਨਹੀਂ ਹੈ। ਗੱਲ ਗੰਭੀਰ ਹੈ, ਸਿੱਖੀ ਖਤਮ ਹੋ ਚੁੱਕੀ, ਸਾਰਾ ਮੰਨ ਲਿਆ ਸੀ ਸਿੱਖੀ ਖਤਮ ਹੋ ਚੁੱਕੀ, ਸਿੱਖ ਹੀ ਨਹੀਂ ਕੋਈ, ਸਿੱਖ ਕੋਈ ਹੈ ਨਹੀਂ, ਸਿੱਖੀ ਖਤਮ ਹੋ ਚੁੱਕੀ,
ਦਰਖਤ ਬੋਲੇ ਨਹੀਂ ਉਹਦੇ ਖਿਲਾਫ,
ਫਿਰ ਤੁਸੀਂ ਕਿਸ ਵੇਸ ਤੇ ਕਹਿੰਦੇ ਸਿੱਖ ਗੁਰਦੁਆਰਾ ਐਕਟ ਹੈ, ਜਾਂ ਸਿੱਖੇ ਨਹੀਂ ਕੋਈ, ਸਿੱਖੇ ਨਹੀਂ ਕੋਈ ਤਾਂ ਗੌਰਮੈਂਟ ਕਿਉਂ ਨਾ ਕਬਜ਼ਾ ਕਰ ਲਵੇ ਤੁਹਾਡੀ ਗੋਲ ਕਿਤੇ, ਕਿਉਂ ਨਾ ਕਰ ਲਵੇ, ਸਿੱਖ ਦਾ ਹੱਕ ਹੈ ਗੋਲ ਕਿਤੇ, ਗੈਰ ਸਿੱਖ ਦਾ ਹੱਕ ਨਹੀਂ ਹੈ। ਹਾਂ ਚੜਾਵਾ ਕੋਈ ਵੀ ਚੜਾ ਸਕਦਾ, ਮੁਸਲਮਾਨ ਵੀ ਚੜਾ ਸਕਦਾ, ਗੁਰੂ ਦੇ ਨਾਂ ਤੇ ਚੜਾਵਾ ਚੜਾਉਂਦੇ ਨੇ, ਉਹ ਤੁਹਾਨੂੰ ਥੋੜੀ ਚੜਾਉਂਦੇ ਨੇ, ਚੜਾਵਾ ਗੁਰੂ ਦੇ ਨਾਂ ਤੇ, ਪਰਮੇਸ਼ਰ ਦੇ ਨਾਂ ਤੇ, ਸਿੱਖੀ ਦੇ ਪ੍ਰਚਾਰ ਦੇ ਨਾਂ ਤੇ। ਜੇ ਸਿੱਖ ਕੋਈ ਹੈ ਨਹੀਂ ਤੁਹਾਨੂੰ ਕੀ ਹੱਕ ਹੈ,